ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਗਿਣਤੀ ਸਿੱਖੋਂ ਹਾਜ਼ਰ ਹੈ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਪ੍ਰੋਗਰਾਮ ਲਹਿਰਾਂ। ਸੋ ਸਭ ਤੋਂ ਪਹਿਲਾਂ ਆਓ ਜੀ ਆਪਾਂ ਫਤਿਹ ਸਾਂਝੀ ਕਰਦੇ ਹਾਂ। ਸੋ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲਓ ਜੀ, ਅੱਜ ਤਰੀਕ ਹੈ 24 ਅਗਸਤ 2020 ਤੇ ਦਿਨ ਹੈ ਸੋਮਵਾਰ ਤੇ ਨਾਨਕਸ਼ਾਹੀ ਹੈਗੀ ਆ 8 ਭਾਦੋ। ਸੋ ਸੋਮਵਾਰ ਦਾ ਦਿਨ ਹੈ, ਵੀਕਐਂਡ ਤੋਂ ਮਗਰੋਂ ਸੋਮਵਾਰ, ਚਾਹੇ ਕੋਰੋਨਾ ਵਾਇਰਸ ਕਰਕੇ ਥੋੜੀ ਜੀ ਮੈਲਬਰਨ ਦੇ ਵਿੱਚ ਵਿਕਟੋਰੀਆ ਦੇ ਵਿੱਚ ਕਾਫੀ ਸਖਤੀ ਕੀਤੀ ਹੋਈ ਹੈ, ਪਰ ਫਿਰ ਵੀ ਕੁਛ ਜਿਹੜੀਆਂ ਅਸੈਂਸ਼ੀਅਲ ਸਰਵਿਸਿਸ ਵਾਸਤੇ ਜਿਹੜੀਆਂ ਹੈਗੀਆਂ ਜੋਬਸ ਹੈਗੀਆਂ। ਸੋ ਵੀਕਐਂਡ ਤੋਂ ਮਗਰੋਂ ਸਾਰਿਆਂ ਜਾਣਿਆਂ ਦੇ ਵਿੱਚ ਭੱਜਾ ਥੜੀ ਪਈ ਹੋਈ ਹੈ। ਸੋ ਆਓ ਸਭ ਤੋਂ ਪਹਿਲਾਂ ਥੋੜੀ ਆਪਾਂ ਸਮੇਂ ਤੇ ਝਾਤੀ ਮਾਰ ਲਈਏ। ਸੋ ਮੈਲਬਰਨ ਦੇ ਵਿੱਚ ਇਸ ਵਕਤ ਸੁਬਾਹ ਦੇ 8:02 ਦਾ ਸਮਾਂ ਹੋਇਆ, ਸਿਡਨੀ ਦੇ ਵਿੱਚ ਸੁਬਾਹ ਦੇ 8:03, ਐਡਲੇਡ ਦੇ ਵਿੱਚ ਇਸ ਵਕਤ 7:33 ਦਾ ਸਮਾਂ, ਬ੍ਰਿਸਬੇਨ ਦੇ ਵਿੱਚ 8:03, ਪਰਥ ਦੇ ਵਿੱਚ 6:03, ਡਾਰਵਿਨ ਦੇ ਵਿੱਚ 7:33 ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸੋ ਅੰਮ੍ਰਿਤ ਵੇਲਾ ਜੀ 3:33 ਦਾ ਸਮਾਂ ਹੋਇਆ। ਇਹ ਸੀ ਸਮੇਂ ਤੇ ਝਾਤੀ ਤੇ ਆਓ ਥੋੜੀ ਆਪਾਂ ਮੌਸਮ ਤੇ ਵੀ ਝਾਤੀ ਮਾਰ ਲਈਏ। ਸੋ ਮੈਲਬਰਨ ਦੇ ਵਿੱਚ ਇਸ ਵਕਤ 7 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 11 ਡਿਗਰੀ ਹੋਣ ਦੀ ਸੰਭਾਵਨਾ ਤੇ ਜ਼ਿਆਦਾਤਰ ਇੱਥੇ ਬਦਲਵਾਈ ਬਣੀ ਹੋਈ ਹੈ। ਸਿਡਨੀ ਦੇ ਵਿੱਚ ਇਸ ਵਕਤ 12 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 17 ਡਿਗਰੀ ਹੋਣ ਦੀ ਸੰਭਾਵਨਾ, ਅਸਮਾਨ ਪੂਰਾ ਕਲੀਅਰ ਹੈ। ਐਡਲੇਡ ਦੇ ਵਿੱਚ ਇਸ ਵਕਤ 6 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 13 ਡਿਗਰੀ ਹੋਣ ਦੀ ਸੰਭਾਵਨਾ, ਇਸ ਦੇ ਨਾਲ ਹਲਕੀ ਬਦਲਵਾਈ ਛਾਈ ਹੋਈ ਹੈ। ਬ੍ਰਿਸਬੇਨ ਦੇ ਵਿੱਚ ਇਸ ਵਕਤ 13 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 22 ਡਿਗਰੀ ਹੋਣ ਦੀ ਸੰਭਾਵਨਾ, ਅਸਮਾਨ ਪੂਰੀ ਤਰ੍ਹਾਂ ਸਾਫ਼ ਹੈ। ਪਰਥ ਦੇ ਵਿੱਚ ਇਸ ਵਕਤ 8 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ, ਅਸਮਾਨ ਪੂਰੀ ਤਰ੍ਹਾਂ ਕਲੀਅਰ। ਡਾਰਵਿਨ ਦੇ ਵਿੱਚ ਇਸ ਵਕਤ 20 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 34 ਡਿਗਰੀ ਹੋਣ ਦੀ ਸੰਭਾਵਨਾ ਤੇ ਪੂਰੀ ਤਰ੍ਹਾਂ ਅਸਮਾਨ ਕਲੀਅਰ। ਆਓ ਚੱਲੀਏ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ। ਸੋ ਇਸ ਵਕਤ 28 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 34 ਡਿਗਰੀ ਹੋਣ ਦੀ ਸੰਭਾਵਨਾ ਤੇ ਅਸਮਾਨ ਪੂਰੀ ਤਰ੍ਹਾਂ ਕਲੀਅਰ ਹੈ। ਸੋ ਮੈਲਬਰਨ ਦੇ ਵਿੱਚ ਕਾਫੀ ਇਸ ਵਕਤ ਠੰਡ ਹੈ, ਹੁਣ ਠੰਡ ਦਾ ਮੌਸਮ ਵੀ ਥੋੜਾ ਚਿਰ ਹੀ ਹੈ ਤੇ ਉਸ ਤੋਂ ਮਗਰੋਂ ਜਿਹੜੀ ਗਰਮੀ ਸ਼ੁਰੂ ਹੋਣ ਵਾਲੀ ਹੈ, ਬਸੰਤ ਰੁੱਤ ਸਾਡੀ ਆ ਗਈ ਹੈ। ਸੋ ਦਰਖਤਾਂ ਨੂੰ ਨਿੱਕੇ ਨਿੱਕੇ ਜਿਹੜੇ ਪੱਤੇ ਆ ਉਹ ਨਿਕਲਣੇ ਸ਼ੁਰੂ ਹੋ ਗਏ ਆ, ਸੁਬਾਹ ਨਿਕਲਦੇ ਆ ਤੇ ਘਾਹ ਤੇ ਬੜੀ ਹੀ ਸੋਹਣੀ ਤਰੇਲ, ਪੱਤਿਆਂ ਤੇ ਬੜੀਆਂ ਹੀ ਸੋਹਣੀਆਂ ਤਰੇਲ ਦੀਆਂ ਬੂੰਦਾਂ, ਇੱਕ ਦਿਲਕਸ਼ ਨਜ਼ਾਰਾ ਹੁੰਦਾ, ਮਨ ਮੋਹ ਲੈਂਦੀਆਂ। ਸੋ ਇਹ ਕੁਦਰਤ ਦੀਆਂ ਦਿੱਤੀਆਂ ਦਾਤਾਂ, ਸੋਹਣੇ ਮੌਸਮ, ਸੋਹਣੀਆਂ ਸੋਹਣੀਆਂ ਇਹ ਦਿੱਖਾਂ, ਅਸੀਂ ਜਦੋਂ ਪੱਤਿਆਂ ਤੇ ਪਈ ਤਰੇਲ ਨੂੰ ਦੇਖਦੇ ਆ ਤੇ ਉੱਤੋਂ ਜਦੋਂ ਧੁੱਪ ਪੈਂਦੀ ਹੈ ਤੇ ਇਹ ਤਰੇਲ ਦੇ ਜਿਹੜੇ ਬੂੰਦਾਂ ਉਹ ਸਾਨੂੰ ਮੋਤੀਆਂ ਦੀਆਂ ਤਰ੍ਹਾਂ ਚਮਕਦੇ ਦਿਸਦੇ ਆ। ਸੋ ਵਾਰੇ ਜਾਈਏ ਉਸ ਕੁਦਰਤ ਦੇ ਜਿਹਨੇ ਸਾਨੂੰ ਬੜੇ ਦਿਲਕਸ਼ ਤੇ ਸੋਹਣੇ ਨਜ਼ਾਰੇ, ਸੋਹਣੀਆਂ ਹਵਾਵਾਂ, ਠੰਡੀਆਂ ਹਵਾਵਾਂ ਤੇ ਇਹਨਾਂ ਦੇ ਨਾਲ ਰੁਮਕਦੀਆਂ ਆਵਾਜ਼ਾਂ, ਪੱਤਿਆਂ ਦੀ ਖੜ ਖੜ ਚੱਲਣ ਤੇ ਇਸ ਦੇ ਨਾਲ ਖੂਬਸੂਰਤ ਵਧੀਆ ਵਧੀਆ ਰੰਗਾਂ ਦੇ ਮੌਸਮ, ਕਦੇ ਗਰਮੀ, ਕਦੇ ਸਰਦੀ, ਕਦੇ ਬਸੰਤ। ਸੋ ਸਾਨੂੰ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਕਿ ਸਾਨੂੰ ਇਹ ਖੂਬਸੂਰਤ ਧਰਤੀ ਤੇ ਇੱਕ ਬੜਾ ਹੀ ਖੂਬਸੂਰਤ ਜੀਵਨ ਦਿੱਤਾ। ਸੋ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਹੋਵੇਗਾ ਗੀਤ ਸੰਗੀਤ ਦਾ। ਸੋ ਆਓ ਆਪਾਂ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਤੇ ਆਓ ਸੁਣਦੇ ਹਾਂ ਇੱਕ ਧਾਰਮਿਕ ਗੀਤ ਸਾਈਂ ਸੁਲਤਾਨ ਦੀ ਆਵਾਜ਼ ਦੇ ਵਿੱਚ ਪੁੱਠੇ ਸਿੱਧੇ। ਆਓ ਲਵਾਈਏ ਉਸ ਪਰਮਾਤਮਾ ਦੇ ਚਰਨਾਂ ਚ ਆਪਾਂ ਹਾਜ਼ਰੀ ਸਾਈਂ ਸੁਲਤਾਨ ਦੀ ਆਵਾਜ਼ ਦੇ ਵਿੱਚ।
ਬਦਲ ਬਦਲ ਕੇ ਪੰਨਿਆਂ ਦੇ ਉਂਗਲਾਂ ਦੇ ਪੋਟੇ ਖੱਸ ਗਏ ਨੇ ਘਰ ਬਦਲ ਬਦਲ ਕੇ ਪੰਨਿਆਂ ਦੇ ਅਸੀਂ ਫੇਰ ਫੇਰ ਕੇ ਮਣਕਿਆਂ ਦੇ ਦਿਲ ਛਿੱਲ ਤੇ ਮਾਲਾ ਸੁੱਟ ਸੁੱਟ ਕੇ ਅਸੀਂ ਟੱਲੀਆਂ ਦੇ ਸੀਨੇ ਦੇ ਉੱਤੇ ਟੱਕ ਪਾ ਦਿੱਤੇ ਕੁੱਟ ਕੁੱਟ ਕੇ ਤੇਰੇ ਲਈ ਚਿੱਟੇ ਰਹਿਣ ਲਈ ਤੇਰੇ ਲਈ ਚਿੱਟੇ ਰਹਿਣ ਲਈ ਬੜਾ ਖੂਨੋ ਖੂਨੀ ਹੋਏ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਨੱਚ ਕੇ ਮਿਲ ਜਾਵੇ ਅਸੀਂ ਬੰਨੀ ਚਾਂਚਲ ਗਿੱਟਿਆਂ ਨੂੰ ਅਸੀਂ ਨੰਗਿਆਂ ਦੇ ਤੇ ਚੋਲਿਆਂ ਦੇ ਨੰਗਿਆਂ ਦੇ ਤੇ ਚੋਲਿਆਂ ਦੇ ਰਾਸ ਦਮ ਸਿੱਧੇ ਹੋਏ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਇੱਕ ਤੇਰੀ ਝਲਕ ਨੂੰ
ਪਲ ਵੀ ਨਾ ਲਾਇਆ ਸੂ ਹੋਈ ਨਾਂਡ ਗਵਾਂਡਾਂ ਨੂੰ
ਜਦ ਮਿਲਿਆ ਪਲ ਵੀ ਨਾ ਲਾਇਆ ਸੂ ਹੋਈ ਨਾਂਡ ਗਵਾਂਡਾਂ ਨੂੰ ਜਦ ਚੁੱਪ ਸੀ ਧਿਆਨ ਸਮਾਧਾਂ ਦਾ ਨਾ ਸੰਖ ਟਲਾਂ ਦਾ ਸ਼ੋਰ ਕੋਈ ਮਿਲਿਆ ਆਮ ਜੇ ਹੋਇਆ ਤੋਂ ਅਸੀਂ ਖਾਸ ਜਿਗ ਜੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਅਸੀਂ ਕਿਸੇ ਦੇ ਭਾਗੇ ਮੱਥੇ ਜੇ ਕਿਸੇ ਦੇ ਭਾਗੇ ਮੱਥੇ ਜੇ ਥਾਂ ਥਾਂ ਤੇ ਮਿੱਦੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ
ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਆ ਵਾਕੇ ਸਾਈਂ ਸੁਲਤਾਨ ਨੇ ਬੜੇ ਖੂਬਸੂਰਤ ਅਲਫਾਜ਼ਾਂ ਦੇ ਵਿੱਚ ਉਸ ਅਕਾਲ ਪੁਰਖ ਦੀ ਝਲਕ ਨੂੰ ਪਾਉਣ ਲਈ ਬੜਾ ਵਧੀਆ ਬਿਆਨ ਕੀਤਾ ਸੋ ਪਰਮਾਤਮਾ ਨੂੰ ਕਹਿੰਦੇ ਪਾਉਣ ਲਈ ਸਾਨੂੰ ਪਿੰਡੇ ਤੇ ਸਵਾਹਾਂ ਮਲਣ ਦੀ ਲੋੜ ਨਹੀਂ ਜੰਗਲਾਂ ਚ ਘਰ ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ ਬ੍ਰਹਮਚਾਰੀ ਬਣਨ ਦੀ ਲੋੜ ਨਹੀਂ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਨੱਚਣ ਦੀ ਲੋੜ ਨਹੀਂ ਮੰਦਰਾਂ ਦੇ ਟੱਲ ਖੜਕਾਉਣ ਦੀ ਲੋੜ ਨਹੀਂ ਸੋ ਜ਼ਰੂਰਤ ਹੈ ਅਸੀਂ ਆਪਣੇ ਆਪ ਨੂੰ ਅੰਦਰ ਝਾਤੀ ਮਾਰ ਕੇ ਉਸ ਅਵਸਥਾ ਦੇ ਵਿੱਚ ਉਸ ਪਰਮਾਤਮਾ ਦੇ ਰੂਪ ਦੇ ਵਿੱਚ ਲੀਨ ਹੋ ਜਾਈਏ ਤਾਂ ਫੇਰ ਪਤਾ ਨਹੀਂ ਕਿਹੜੇ ਵੇਲੇ ਉਹਨੇ ਸਾਨੂੰ ਦੁਨਿਆਵੀ ਕੰਮਾਂ ਧੰਦਿਆਂ ਦੇ ਵਿੱਚ ਵੀ ਸਾਨੂੰ ਕਿਹੜੇ ਵੇਲੇ ਆਪਣੇ ਦਰਸ਼ਨ ਦਿਦਾਰੇ ਬਖਸ਼ਦੇ ਨੇ ਆ ਸੋ ਇੱਕ ਸਾਫ ਸੁਥਰਾ ਜੀਵਨ ਇੱਕ ਸਾਫ ਸੁਥਰੀ ਜਿਉਣ ਦਾ ਤਰੀਕਾ ਕਦੇ ਕਿਸੇ ਦਾ ਮਾੜਾ ਨਾ ਕਰੋ ਕਿਸੇ ਨਾਲ ਧੋਖਾ ਠੱਗੀ ਫਰੇਬ ਨਾ ਕਰੋ ਹਰ ਲੋੜਵੰਦ ਦੀ ਮਦਦ ਕਰੀਏ ਉਸ ਅਵਸਥਾ ਵਿੱਚ ਜਾ ਕੇ ਕਰੀਏ ਕਿ ਜਿਸ ਅਵਸਥਾ ਦੇ ਵਿੱਚ ਇਹ ਆ ਇਸ ਅਵਸਥਾ ਦੇ ਵਿੱਚ ਮੈਂ ਵੀ ਹੋ ਸਕਦਾ ਸੀ ਅੱਜ ਮੈਨੂੰ ਉਸ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਸੋ ਜੋ ਦਿੱਤਾ ਉਹ ਮੇਰਾ ਨਹੀਂ ਉਹ ਸਾਰਾ ਉਹਦਾ ਦਿੱਤਾ ਹੀ ਹੈ ਉਸ ਦਿੱਤੇ ਨੂੰ ਅਸੀਂ ਵੰਡ ਕੇ ਖਾਈਏ ਸਰਬ ਸਾਂਝੀ ਵਾਲਤਾ ਦਾ ਜੋ ਸੰਦੇਸ਼ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤਾ ਉਸ ਸੰਦੇਸ਼ ਤੇ ਚੱਲੀਏ ਚੱਲਣ ਦੀ ਉਸ ਸੰਦੇਸ਼ ਤੇ ਕੋਸ਼ਿਸ਼ ਕਰੀਏ ਸੋ ਸਾਡੇ ਪਾਤਸ਼ਾਹ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਜੀਵਨ ਜਿਉਣ ਦੀ ਜਾਚ ਸਿਖਾਈ ਹੈ ਅੱਜ ਸਾਡੇ ਹਾਜ਼ਰ ਨਾਜ਼ਰ ਦਸਾਂ ਗੁਰੂਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਵਿੱਚ ਹਾਜ਼ਰ ਹੈ ਸਾਨੂੰ ਪਲ ਪਲ ਤੇ ਥਾਂ ਥਾਂ ਤੇ ਸਮਝਾਉਂਦੇ ਆ ਏਡਾ ਸੋਹਣਾ ਸਾਨੂੰ ਜੀਵਨ ਉਹਨੇ ਦਿੱਤਾ ਏਡਾ ਉਹਨੇ ਵਧੀਆ ਤੰਦਰੁਸਤ ਸਾਨੂੰ ਸਰੀਰ ਦਿੱਤਾ ਹੱਥ ਪੈਰ ਅੰਗ ਦਿਮਾਗ ਤੁਰਨ ਫਿਰਨ ਸੋਚਣ ਦੀ ਸ਼ਕਤੀ ਸੋ ਸਾਰੀਆਂ ਜਿੰਨੀਆਂ ਵੀ ਆਪਣੀਆਂ ਜੀਵ ਜੰਤੂਆਂ ਦੀਆਂ ਜੂਨੀਆਂ, ਉਸ ਤੋਂ ਸਭ ਤੋਂ ਉੱਤਮ ਜੂਨੀ ਸਾਨੂੰ ਉਸ ਪਰਮਾਤਮਾ ਨੇ, ਅਕਾਲ ਪੁਰਖ ਨੇ ਦਿੱਤੀ ਹੈ। ਤੇ ਉਸ ਤੋਂ ਮਗਰੋਂ ਏਡੀ ਸੋਹਣੀ ਇਹ ਧਰਤੀ ਜਿਸ ਤੇ ਸਾਨੂੰ ਉਹਨੇ ਇਹ ਜੀਵਨ ਜਿਉਣ ਦੇ ਲਈ ਭੇਜਿਆ, ਸੋ ਅਸੀਂ ਤਾਂ ਉਸ ਦਾ ਸ਼ੁਕਰ ਗੁਜ਼ਾਰ, ਅਸੀਂ ਉਸ ਦਾ ਸ਼ੁਕਰ ਕਰਦੇ ਕਰਦੇ ਸਾਨੂੰ ਥੱਕ ਜਾਣਾ ਚਾਹੀਦਾ, ਸਾਨੂੰ ਥੱਕਣਾ ਨਹੀਂ ਚਾਹੀਦਾ, ਮਾਫ ਕਰਨਾ, ਕਿ ਇੰਨਾ ਸੋਹਣਾ ਸਾਨੂੰ ਉਹਨੇ ਸਰੀਰ ਦਿੱਤਾ। ਸੋ ਅਸੀਂ ਆਪਣੇ ਮੋਹ ਮਾਇਆ ਦੇ ਝਮੇਲਿਆਂ ਦੇ ਵਿੱਚ, ਮੋਹ ਮਾਇਆ ਦੇ ਚੱਕਰਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਇੰਨੀ ਕੁ ਤੇਜ਼ ਰਫਤਾਰ ਦੇ ਵਿੱਚ ਲੈ ਜਾਂਦਾ ਕਿ ਕਿਸੇ ਦੂਜੇ ਨੂੰ ਠੇਡੀ ਲਾ ਕੇ, ਦੂਜੇ ਦੇ ਨਾਲ ਧੋਖਾਧੜੀ ਕਰਕੇ, ਦੂਜੇ ਨੂੰ ਜਾਨੋਂ ਮਾਰ ਕੇ ਵੀ ਸਾਨੂੰ ਹੁੰਦਾ ਕਿ ਅਸੀਂ ਇਸ ਦਾ ਜੋ ਵੀ ਅਸੀਂ ਹੜੱਪ ਸਕੀਏ। ਸੋ ਉਸ ਪਰਮਾਤਮਾ ਦੀ ਅਵਸਥਾ ਦੇ ਵਿੱਚ ਪੁੱਛਣ ਵਾਸਤੇ, ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਵਾਸਤੇ ਸਾਨੂੰ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਸਾਨੂੰ ਪਿੰਡਿਆਂ ਤੇ ਜਿਹੜੀਆਂ ਹੈਗੀਆਂ ਸਵਾਹਾਂ ਮਲਣ ਦੀ ਲੋੜ ਨਹੀਂ, ਸਾਨੂੰ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਨੱਚਣ ਦੀ ਲੋੜ ਨਹੀਂ। ਸੋ ਜਿੰਨੇ ਵੀ ਇਹ ਕਰਮ ਕਾਂਡ ਆ, ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ। ਅਗਰ ਅਸੀਂ ਆਪਣਾ ਜਿਹੜਾ ਜੀਵਨ ਆ ਉਹਦੇ ਦਰਸਾਏ ਸੰਦੇਸ਼ ਤੇ, ਉਹਦੇ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਪਤਾ ਨਹੀਂ ਕਿਹੜੇ ਵੇਲੇ ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ ਸਾਨੂੰ ਆਪਣੇ ਜਿਹੜੇ ਦਰਸ਼ਨ ਦੇ ਦਾਰੇ ਬਖਸ਼ ਦੇਣੇ ਆ। ਅਸੀਂ ਉਹਦੀ ਜਿਹੜੀ, ਸਾਨੂੰ ਸਾਰਿਆਂ ਨੂੰ ਪਤਾ ਜਿਸ ਜੋਤ ਚੋਂ ਆਏ ਆ, ਤੇ ਉਸੇ ਜੋਤ ਦੇ ਵਿੱਚ ਹੀ ਅਸੀਂ ਇੱਕ ਦਿਨ ਚਲੇ ਜਾਣਾ। ਜਦੋਂ ਅਸੀਂ ਆਪਣਾ ਮੂਲ ਨੂੰ ਪਛਾਣ ਲਾਂਗੇ, ਮੂਲ ਨੂੰ ਸਮਝ ਲਾਂਗੇ, ਤਾਂ ਸਾਨੂੰ ਉਸ ਪਰਮਾਤਮਾ ਦੇ, ਉਸ ਵਾਹਿਗੁਰੂ ਦੀ ਸਾਨੂੰ ਪਲ ਪਲ ਉਹਦੀ ਜਿਹੜੀ ਹੋਂਦ ਆ, ਉਹਦਾ ਸਾਨੂੰ ਅਹਿਸਾਸ ਹੋਊਗਾ ਕਿ ਉਹ ਮੇਰਾ ਵਾਹਿਗੁਰੂ, ਉਹ ਮੇਰਾ ਪਰਮਾਤਮਾ ਮੇਰੇ ਨਾਲ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਪਰ ਉਹ ਸਾਨੂੰ ਅੱਖਾਂ ਜਿਹੜੀਆਂ ਦੇਖਣ ਵਾਲੀਆਂ ਚਾਹੀਦੀਆਂ, ਸਾਨੂੰ ਉਸ ਅਵਸਥਾ ਦੇ ਵਿੱਚ ਆਉਣ ਦੀ ਜ਼ਰੂਰਤ ਹੈ, ਫਿਰ ਸਾਨੂੰ ਉਹ ਹਰ ਵਕਤ ਆਪਣੇ ਨਾਲ ਹਾਜ਼ਰ ਨਾਜ਼ਰ ਖੜਾ ਦਿਸੂਗਾ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲਵਾਂਗੇ। ਸੋ ਆਓ ਅਗਲਾ ਗੀਤ, ਜਿੰਦੜੀਏ ਮੇਰੀ ਜਿੰਦੜੀਏ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਮੇਰੀ ਜਿੰਦੜੀਏ।
ਅੱਖੀ ਵੇਦਿਆ ਵੇਦਿਆ ਵੇਖ ਮਾਨਾ, ਤੁਰ ਗਈਆਂ ਨੇ ਜਿੰਦੜੀਆਂ ਹਾਣ ਦੀਆਂ, ਜ਼ਰਾ ਠਹਿਰ ਜਾ ਜਿੰਦੜੀਏ ਹੋ ਕਾਲੀਏ ਨੀ, ਤੈਨੂੰ ਪਈਆਂ ਤੇ ਕੱਲ ਪਰਦੇਸੀ ਹੋ ਜਾਣਾ
ਜਿੰਦੜੀਏ ਠਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ। ਵਾਕਿਆ ਸਹੀ ਗੱਲ ਹੈ ਕਿ ਜਦੋਂ ਕਹਿੰਦੇ ਆ ਸਾਨੂੰ ਆਪਣਾ ਆਖਰੀ ਸਮਾਂ ਯਾਦ ਆ ਜਾਂਦਾ ਕਿ ਉਦੋਂ ਸਾਨੂੰ ਡਰ ਲੱਗਣ ਲੱਗ ਪੈਂਦਾ, ਉਦੋਂ ਸਾਨੂੰ ਇਹ ਲੱਗਣ ਲੱਗ ਪੈਂਦਾ ਕਿ ਮੈਂ ਤਾਂ ਅਜੇ ਬਹੁਤ ਜ਼ਿੰਦਗੀ ਜਿਉਣੀ ਆ, ਤੇ ਕਈ ਵਾਰੀ ਸਾਨੂੰ ਇਹ ਜ਼ਿੰਦਗੀ ਸਾਨੂੰ ਭਾਰੀ ਮਹਿਸੂਸ ਹੋਣ ਲੱਗ ਪੈਂਦੀ ਹੈ, ਬੋਝਲ ਮਹਿਸੂਸ ਹੋਣ ਲੱਗ ਪੈਂਦੀ ਹੈ। ਸੋ ਅਸੀਂ ਆਪਣੇ ਆਪ ਨੂੰ ਇਹ ਜ਼ਿੰਦਗੀ ਦੀ ਰਫਤਾਰ ਦੇ ਵਿੱਚ ਇੰਨਾ ਕੁ ਮਸ਼ੀਨੀ ਤੌਰ ਤੇ ਬਣਾ ਲਿਆ, ਇੰਨੀ ਕੁ ਭੱਜ ਦੌੜ ਦੇ ਤੌਰ ਤੇ ਬਣਾ ਲਿਆ, ਇੰਨੇ ਕਿ ਇਹ ਮੋਹ ਮਾਇਆ ਦੇ ਜਿਹੜੇ ਜੰਜਾਲ ਹੈਗੇ ਆ ਉਹਨਾਂ ਨੂੰ ਆਪਦੇ ਸਿਰ ਤੇ ਉਹਨਾਂ ਦੀ ਜਿਹੜੀ ਗਠੜੀ ਆ ਇੰਨੀ ਕੁ ਭਾਰੀ ਕਰ ਲਈ ਆ, ਇੰਨੀਆਂ ਕੁ ਜਿਹੜੀਆਂ ਖਵਾਹਿਸ਼ਾਂ ਹੈਗੀਆਂ ਉਹ ਅਸੀਂ ਵੱਡੀਆਂ ਕਰ ਲਈਆਂ ਕਿ ਸਾਨੂੰ ਆਪਦੀ ਜਿਹੜੀ ਜ਼ਿੰਦਗੀ ਆ, ਸਾਨੂੰ ਆਪਦੀ ਜਿਹੜੀ ਲਾਈਫ ਆ ਉਹ ਤਾਂ ਸਾਡੀ ਜ਼ਿੰਦਗੀ ਤਾਂ ਕਿਤੇ ਰਸਤੇ ਦੇ ਵਿੱਚ ਹੀ ਗਵਾਚ ਗਈ ਆ। ਕਹਿੰਦੇ ਜੀਣਾ ਝੂਠ ਤੇ ਮਰਨਾ ਸੱਚ। ਕਹਿੰਦਾ ਹਰ ਇੱਕ ਇਨਸਾਨ ਪਰ ਸੱਚ ਉਸ ਇਨਸਾਨ ਨੂੰ ਉਦੋਂ ਪਤਾ ਲੱਗਦਾ ਜਦੋਂ ਅਸੀਂ ਆਪਣੇ ਕਿਸੇ ਥਾਂ ਤੇ ਕਿਸੇ ਮਨੁੱਖੀ ਜੀਵ ਨੂੰ ਮਰੇ ਹੋਏ ਦੇਖਦੇ ਹਾਂ ਜਾਂ ਅਸੀਂ ਸੰਸਕਾਰ ਤੇ ਜਾਂਦੇ ਹਾਂ ਕਿ ਉਸ ਕੁਛ ਪਲਾਂ ਵਾਸਤੇ ਸਾਡੇ ਸਾਰੇ ਜਿਹੜੇ ਦ੍ਰਿਸ਼ ਹੈਗਾ ਸਾਡਾ ਆਪਦਾ ਜਿਹੜਾ ਦ੍ਰਿਸ਼ ਆ ਉੱਥੇ ਸਾਡੀਆਂ ਅੱਖਾਂ ਦੇ ਅੱਗੇ ਆ ਜਾਂਦਾ। ਸਾਨੂੰ ਲੱਗਦਾ ਕਿ ਇੱਕ ਦਿਨ ਮੈਂ ਵੀ ਇਸ ਥਾਂ ਤੇ ਆਉਣਾ ਹੈ ਤੇ ਇੱਕ ਦਿਨ ਇਸੇ ਤਰ੍ਹਾਂ ਮੇਰਾ ਵੀ ਜਿਹੜਾ ਸੰਸਕਾਰ ਹੈ ਉਹ ਕਰਕੇ ਲੋਕ ਤੁਰ ਜਾਣਗੇ ਤੇ ਮੈਂ ਆਪ ਜਿਹੜੀ ਇਸ ਤਰ੍ਹਾਂ ਇੱਕ ਸਵਾਹ ਦੀ ਢੇਰੀ ਬਣ ਕੇ ਬਣ ਜਾਣੀ ਹੈ ਤੇ ਕੁਛ ਸਮੇਂ ਮਗਰੋਂ ਉਹ ਵੀ ਜਿਹੜੀ ਸਵਾਹ ਦੀ ਢੇਰੀ ਹੈ ਉਹ ਕਿਸੇ ਪਾਣੀ ਦੇ ਵਿੱਚ ਵਹਾ ਦਿੱਤੀ ਜਾਣੀ ਹੈ। ਸੋ ਆਪਣਾ ਜੀਵਨ ਤਾਂ ਇੰਨਾ ਕੀ ਆ, ਜਦੋਂ ਅਸੀਂ ਸਾਰਾ ਕੁਝ ਦੇਖਦੇ ਹਾਂ ਤੇ ਫਿਰ ਸਾਨੂੰ ਲੱਗਦਾ ਕਿ ਯਾਰ ਮੈਂ ਕਰੀ ਕੀ ਜਾਂਦਾ, ਕਿਸ ਪਾਸੇ ਮੈਂ ਚੱਲਿਆ ਹੋਇਆ। ਸੋ ਪਰਮਾਤਮਾ ਨੇ ਸਾਨੂੰ ਬੜਾ ਖੂਬਸੂਰਤ ਜੀਵਨ ਦਿੱਤਾ, ਬੜਾ ਸਾਨੂੰ ਖੂਬਸੂਰਤ ਸਰੀਰ ਦਿੱਤਾ, ਬੜੇ ਸਾਨੂੰ ਖੂਬਸੂਰਤ ਇਹ ਧਰਤੀ ਦਿੱਤੀ ਹੈ, ਇਹ ਨਜ਼ਾਰੇ ਦਿੱਤੇ ਆ, ਇਹ ਰਿਸ਼ਤੇਦਾਰ ਦਿੱਤੇ ਆ, ਇਹ ਸੱਜਣ ਮਿੱਤਰ ਦਿੱਤੇ ਆ, ਇਹ ਰਿਸ਼ਤੇ ਦਿੱਤੇ ਆ ਤੇ ਸਭ ਤੋਂ ਵੱਡਾ ਇਹ ਇਨਸਾਨੀ ਜੀਵਨ। ਸੋ ਜ਼ਿੰਦਗੀ ਜਿਉਣ ਦੀ ਜਾਚ ਸਿੱਖੀਏ। ਜ਼ਿੰਦਗੀ ਬਹੁਤ ਸੋਹਣੀ ਆ, ਬਹੁਤ ਸੋਹਣੀ ਆ। ਜੋ ਆਨੰਦ ਕਿਸੇ ਦੀ ਮਦਦ ਕਰਕੇ ਕਿਸੇ ਦੀ ਸੇਵਾ ਕਰਕੇ ਮਿਲਦਾ ਉਹ ਚਾਹੇ ਅਸੀਂ ਜਿੰਨੀਆਂ ਮਰਜ਼ੀ ਪੰਡਾਂ ਇਕੱਠੀਆਂ ਕਰ ਲਈਏ ਆਪਦੇ ਬੱਚਿਆਂ ਦੇ ਪਿੱਛੇ ਆਪਦੇ ਘਰਾਂ ਪਰਿਵਾਰਾਂ ਦੇ ਪਿੱਛੇ ਉਹ ਕਦੇ ਸਕੂਨ ਨਹੀਂ ਮਿਲਦਾ। ਕਦੇ ਕਿਸੇ ਨੂੰ ਭੁੱਖੇ ਨੂੰ ਰੋਟੀ ਖਵਾ ਕੇ ਦੇਖੀਏ ਕਦੇ ਕਿਸੇ ਨੂੰ ਠੰਡ ਦੇ ਵਿੱਚ ਘੁੰਗੜਦੇ ਹੋਏ ਕਿਸੇ ਜੀਵ ਤੇ ਕੋਈ ਕੱਪੜਾ ਪਾ ਕੇ ਦੇਖੀਏ, ਕਿਸੇ ਪਿਆਸੇ ਨੂੰ ਪਾਣੀ ਪਿਆ ਕੇ ਦੇਖੀਏ, ਕਿਸੇ ਜੀਵ ਨੂੰ ਦੁੱਧ ਪਿਆ ਕੇ ਦੇਖੀਏ, ਤੇ ਮਨ ਦੇ ਅੰਦਰ ਇੰਨਾ ਸਕੂਨ ਇੰਨੀ ਸ਼ਾਂਤੀ ਮਿਲਦੀ ਆ। ਚਾਹੇ ਉਹ ਜਿੰਨੀਆਂ ਮਰਜ਼ੀ ਅਸੀਂ ਜ਼ਮੀਨਾਂ ਜਾਇਦਾਦਾਂ ਕੋਠੀਆਂ ਗੱਡੀਆਂ ਕਾਰਾਂ ਆਪਦੇ ਬੱਚਿਆਂ ਵਾਸਤੇ ਧਨ ਦੌਲਤ ਪੈਸਾ ਇਕੱਠਾ ਕਰ ਲਈਏ, ਤੇ ਉਹ ਸਾਨੂੰ ਉਹ ਸਕੂਨ ਉਹ ਸ਼ਾਂਤੀ ਨਹੀਂ ਮਿਲਦੀ। ਪਰਮਾਤਮਾ ਨੇ ਤਾਂ ਸਾਨੂੰ ਬੜੇ ਸਿੱਧੇ ਜਿਹੇ ਤਰੀਕੇ ਨਾਲ ਸਭ ਕੁਛ ਸਾਡੇ ਅੱਗੇ ਰੱਖਿਆ ਹੋਇਆ, ਪਰ ਸਾਡੀਆਂ ਜਿਹੜੀਆਂ ਅੱਖਾਂ ਹੈ ਇਹ ਪੜ੍ਹਨਾ ਨਹੀਂ ਚਾਹੁੰਦੀਆਂ, ਸਾਡਾ ਦਿਮਾਗ ਨਹੀਂ ਸਮਝਣਾ ਚਾਹੁੰਦਾ। ਪਰ ਜਦੋਂ ਸਾਨੂੰ ਆਪਣਾ ਆਖਰੀ ਟਾਈਮ ਅੱਖਾਂ ਦੇ ਅੱਗੇ ਆ ਜਾਂਦਾ, ਯਾਦ ਆ ਜਾਂਦਾ, ਤੇ ਫਿਰ ਸਾਨੂੰ ਲੱਗਦਾ ਕਿ ਮੈਂ ਤਾਂ ਇਹ ਸਾਰਾ ਜਿਹੜਾ ਜੀਵਨ ਹੀ ਐਵੇਂ ਕੱਢਤਾ। ਮੈਂ ਤਾਂ ਜਿੰਨੀ ਅਜੇ ਤੱਕ ਆਪਣੀ ਲਾਈਫ ਜਿਉਈ ਹੈ, ਜਿੰਨਾ ਸਮਾਂ ਉਮਰ ਹੰਢਾਈ ਆ, ਇਹ ਤਾਂ ਮੈਂ ਆਪਦੇ ਵਾਸਤੇ ਤਾਂ ਮੈਂ ਹੰਢਾਈ ਨੀ, ਆਪਦੇ ਵਾਸਤੇ ਤਾਂ ਮੈਂ ਹੱਸਿਆ ਹੀ ਨੀ, ਆਪਦੇ ਵਾਸਤੇ ਤਾਂ ਮੈਂ ਖੇਡਿਆ ਹੀ ਨੀ, ਆਪਦੇ ਵਾਸਤੇ ਤਾਂ ਮੈਂ ਆਨੰਦ ਲਿਆ ਹੀ ਨੀ। ਫਿਰ ਸਾਡਾ ਦਿਲ ਕਰਦਾ ਕਿ ਨਹੀਂ, ਕਾਸ਼ ਕਿਤੇ ਉਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਥੋੜਾ ਜਿਹਾ ਹੋਰ ਸਮਾਂ ਦੇ ਦੇ, ਤੇ ਮੈਂ ਆਪਦੀ ਜ਼ਿੰਦਗੀ ਜਾ ਕੇ ਦੇਖ ਲਾਂ, ਮੈਂ ਇਹਨਾਂ ਖੂਬਸੂਰਤ ਹਵਾਵਾਂ ਦੇ ਵਿੱਚ ਅਡਾਰੀਆਂ ਲਾ ਕੇ ਦੇਖਾਂ, ਮੈਂ ਇਹ ਚਹਿਚਹਾਉਂਦੇ ਪੰਛੀਆਂ ਦੇ ਆਵਾਜ਼ਾਂ ਦੇ ਆਨੰਦ ਲੈ ਸਕਾਂ, ਮੈਂ ਇਹ ਰੁਮਕਦੀਆਂ ਹਵਾਵਾਂ, ਮੈਂ ਇਹ ਖੂਬਸੂਰਤ ਕੁਦਰਤ ਦੇ ਨਜ਼ਾਰੇ, ਇਹ ਝਰਨਿਆਂ ਦੀਆਂ ਪਾਣੀਆਂ ਦੀਆਂ ਆਵਾਜ਼ਾਂ, ਇਹ ਉੱਚੇ ਉੱਚੇ ਪਹਾੜਾਂ ਤੇ ਪਈ ਹੋਈ ਖੂਬਸੂਰਤ ਚਿੱਟੀ ਚਿੱਟੀ ਬਰਫ਼, ਉਹਦੇ ਦਿਲਕਸ਼ ਨਜ਼ਾਰੇ ਲੈ ਸਕਾਂ। ਪਰ ਸਾਡੇ ਕੋਲ ਆਪਦੇ ਵਾਸਤੇ ਜ਼ਿੰਦਗੀ ਜਿਉਣ ਵਾਸਤੇ ਤਾਂ ਸਮਾਂ ਹੀ ਨਹੀਂ, ਤੇ ਨਾ ਹੀ ਅਸੀਂ ਕਦੇ ਸੋਚਿਆ। ਕਹਿੰਦੇ ਜਦੋਂ ਜਾਗ ਆ ਜੇ ਉਦੋਂ ਹੀ ਸਵੇਰਾ। ਸੋ ਇਹ ਕੋਈ ਪਤਾ ਨਹੀਂ ਕਿਹੜੇ ਵੇਲੇ ਕਦੋਂ ਸਾਨੂੰ ਬੁਲਾਵਾ ਆ ਜਾਣਾ, ਇਸਦਾ ਕੋਈ ਪਤਾ ਨਹੀਂ। ਕਹਿੰਦੇ ਹਮ ਆਦਮੀ ਹੈ ਏਕ ਦਮੀ, ਇੱਕ ਸਾਹ ਆ ਗਿਆ ਤਾਂ ਅਸੀਂ ਆਦਮੀ ਆ, ਅਗਲਾ ਸਾਹ ਨਹੀਂ ਆਇਆ ਤਾਂ ਫਿਰ ਇਹ ਸਾਡਾ ਜਿਹੜਾ ਸਰੀਰ ਹੈ ਇਹ ਮਿੱਟੀ ਆ, ਮਿੱਟੀ ਅਸੀਂ ਹੁਣ ਧੋਈ ਜਾਂਦੇ ਹਾਂ। ਸੋ ਕਈ ਵਾਰੀ ਪਿੱਛੇ ਮੁੜ ਕੇ ਝਾਤੀ ਮਾਰਦੇ ਹਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਦੇ ਕਿੰਨੇ ਜਿਹੜੇ ਸਾਥੀ ਸੀਗੇ, ਜਿਨ੍ਹਾਂ ਦੇ ਨਾਲ ਅਸੀਂ ਚੱਲੇ ਸੀ, ਉਹ ਅੱਜ ਸਾਡੇ ਕੋਲ ਕਿੰਨੇ ਵਿਛੜ ਗਏ ਆ। ਬੜਾ ਖੂਬਸੂਰਤ ਕਿਹਾ ਹਰਭਜਨ ਮਾਨ ਨੇ ਕਿ ਜਿਵੇਂ ਪਾਣੀ ਦੇ ਵਿੱਚ ਪਤਾਸਾ, ਪਤਾ ਹੀ ਨਹੀਂ ਲੱਗਦਾ ਪਤਾਸਾ ਕਦੋਂ ਘੁਲ ਜਾਂਦਾ। ਸੋ ਮਿੱਤਰੋ, ਇਹ ਜ਼ਿੰਦਗੀ ਦਾ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਇਹ ਸਾਹ ਖਤਮ ਹੋ ਜਾਣੇ ਆ, ਤੇ ਉਦੋਂ ਮਗਰੋਂ ਇਹ ਸਾਡੀ ਜਿਹੜੀ ਮਿੱਟੀ ਆ ਇਹਨੂੰ ਸਾਡੇ ਸਾਕੇ ਸੰਬੰਧੀਆਂ ਨੇ, ਸਾਡੇ ਪਰਿਵਾਰਾਂ ਨੇ ਉਸ ਰਾਖ ਉਸ ਅਗਨ ਦੇ ਸਪੁਰਦ ਕਰਕੇ ਘਰੇ ਆਉਣਾ, ਤੇ ਫਿਰ ਉਸ ਤੋਂ ਮਗਰੋਂ ਗੱਲਾਂ ਹੀ ਰਹਿ ਜਾਂਦੀਆਂ। ਜੇ ਕਿਸੇ ਆਦਮੀ ਨੇ ਚੰਗੇ ਕਰਮ ਕੀਤੇ ਹੁੰਦੇ ਆ ਤਾਂ ਉਹਨੂੰ ਦੁਨੀਆਂ ਯਾਦ ਕਰਦੀ ਆ, ਤੇ ਜੇ ਮਾੜੇ ਕਰਮ ਕੀਤੇ ਹੁੰਦੇ ਆ ਤਾਂ ਉਹਨਾਂ ਨੂੰ ਗਾਲਾਂ ਵੀ ਪੈਂਦੀਆਂ। ਸੋ ਆਓ ਆਪਾਂ ਆਪਣੀ ਮੌਤ ਨੂੰ ਹਰ ਪਲ ਯਾਦ ਰੱਖੀਏ, ਤੇ ਇਹਦੇ ਨਾਲ ਨਾਲ ਉਸ ਪਰਮਾਤਮਾ ਉਸ ਵਾਹਿਗੁਰੂ ਵੱਲੋਂ ਦਿੱਤਾ ਜੀਵਨ ਉਸ ਨੂੰ ਅਸੀਂ ਅੱਜ ਤੋਂ ਹੀ ਜਿਉਣਾ ਸ਼ੁਰੂ ਕਰੀਏ, ਕਿਉਂਕਿ ਪਤਾ ਕੋਈ ਨਹੀਂ ਕਿਹਦੀ ਕਿਹੜੇ ਵੇਲੇ ਵਾਰੀ ਆ ਜਾਣੀ ਹੈ ਤੇ ਕਿਹਨੂੰ ਕਿਹੜੇ ਵੇਲੇ ਬੁਲਾਵਾ ਆ ਜਾਣਾ। ਸੋ ਜਿੰਨੇ ਪਲ ਅਸੀਂ ਵਧੀਆ ਜਿਉਂਦੇ ਉਹੀ ਚੰਗੇ ਤੇ ਉਹੀ ਵਧੀਆ। ਸੋ ਇਸ ਤੋਂ ਅਗਲਾ ਗੀਤ ਅਸਲਮ ਅਲੀ ਦੀ ਆਵਾਜ਼ ਦੇ ਵਿੱਚ ਕਮਾਈਆਂ ਸੁਣਦੇ ਹਾਂ, ਕਿਉਂਕਿ ਕਿਵੇਂ ਕਿਸ ਤਰ੍ਹਾਂ ਆਪਣੀ ਜਿਹੜੀ ਮਾਂ ਹੈਗੀ ਆ ਉਹ ਬੱਚਿਆਂ ਦੇ ਭੇਜੀਆਂ ਹੋਈਆਂ ਜਿਹੜੀਆਂ ਗਿਫਟ ਹੈ ਬਾਹਰਲੇ ਮੁਲਕਾਂ ਦੇ ਵਿੱਚ ਕਿਵੇਂ ਕਮਾਈਆਂ ਕਰਦੇ ਆ, ਅੱਗੇ ਜਾ ਕੇ ਆਪਾਂ ਉਹ ਗੱਲਬਾਤ ਕਰਾਂਗੇ। ਅਸਲਮ ਅਲੀ ਦੀ ਆਵਾਜ਼ ਦੇ ਵਿੱਚ ਕਮਾਈਆਂ ਗੀਤ ਸੁਣਦੇ ਹਾਂ।
ਮਾਂ ਦਾ ਦਿਲ ਰੱਖਣ ਨੂੰ ਇਹ ਨਾ ਕਹਿ ਦੇਈਦਾ, ਕਰਦੇ ਆਸ਼ ਤੇ ਨਜ਼ਾਰਾ ਪੂਰਾ ਲਈਦਾ।
ਦੀਪ ਯਾਰ, ਤੂੰ ਮਾਂ ਨੂੰ ਸੱਚ ਕਿਉਂ ਨਹੀਂ ਦੱਸ ਦਿੰਦਾ? ਬਾਹਰ ਰਹਿ ਕੇ ਔਖੀਆਂ ਨੇ ਕਮਾਈਆਂ ਕਰਨੀਆਂ।
ਦਿੱਤਾ ਮਾਂ ਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਸੱਚ ਦੱਸ ਦਿੱਤਾ ਮਾਂ ਨੇ ਆਖਣਾ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ
ਕਿਹਾ ਅਸਲਮ ਅਲੀ ਨੇ ਜੇ ਮੈਂ ਸੱਚ ਦਿੱਤਾ ਦੱਸ ਦਿੱਤਾ ਆਪਣੀ ਮਾਂ ਨੂੰ ਤਾਂ ਕਹਿਣਾ ਉਸਨੇ ਅੱਗ ਲੱਗੀ ਇਹੋ ਜਿਹੀਆਂ ਕਮਾਈਆਂ ਨੂੰ। ਵਾਕਈ ਇੱਧਰ ਆ ਕੇ ਕਮਾਈਆਂ ਕਰਨੀਆਂ ਬਹੁਤ ਔਖੀਆਂ, ਤਪਦੀਆਂ ਧੁੱਪਾਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਨਾ ਜਾਂ ਹੋਰ ਬਿਲਡਿੰਗਾਂ ਦੇ ਉੱਤੇ ਕੰਮ ਕਰਨਾ ਜਾਂ ਹੋਰ ਕਈ ਤਰ੍ਹਾਂ ਦੇ ਗਰਮੀਆਂ ਦੇ ਵਿੱਚ ਜਾਂ ਵਗਦੀਆਂ ਠੰਡੀਆਂ ਹਵਾਵਾਂ ਤੇ ਉੱਤੋਂ ਪੈਂਦੀ ਬਾਰਿਸ਼ ਬਰਫ ਤੇ ਦਿਨ ਰਾਤ ਕਮਾਈਆਂ ਕਰਨੀਆਂ ਦੋ ਦੋ ਸ਼ਿਫਟਾਂ ਲਾਉਣੀਆਂ ਤਿੰਨ ਤਿੰਨ ਸ਼ਿਫਟਾਂ ਲਾਉਣੀਆਂ ਤੇ ਕਈ ਤਾਂ ਇਹੋ ਜਿਹੇ ਸਾਡੇ ਵੀਰ ਬੱਚੇ ਵੀ ਹੁੰਦੇ ਆ ਜਿਹੜੇ ਟ੍ਰੇਨਾਂ ਦੇ ਵਿੱਚ ਹੀ ਘੰਟਾ ਅੱਧਾ ਘੰਟਾ ਸੌਂਦੇ ਆ ਤੇ ਦੂਜੀ ਸ਼ਿਫਟ ਨੂੰ ਚੱਲ ਪੈਂਦੇ ਆ ਕਈ ਇੱਥੇ ਕਾਲਜ ਦੇ ਵਿੱਚ ਵੀ ਪੜ੍ਹਾਈ ਕਰਦੇ ਆ ਉਹਨਾਂ ਨੇ ਆਪਣੀਆਂ ਫੀਸਾਂ ਵੀ ਕੱਢਣੀਆਂ ਉਹਨਾਂ ਨੇ ਆਪਣੇ ਰੋਜ਼ ਦੇ ਖਰਚੇ ਵੀ ਕੱਢਣੇ ਆ ਤੇ ਇਹਦੇ ਨਾਲ ਨਾਲ ਬਾਪੂ ਨੇ ਜਾਂ ਬੇਬੇ ਨੇ ਜੋ ਕਰਜ਼ਾ ਲੈ ਕੇ ਜਹਾਜ਼ ਚੜਾਇਆ ਹੁੰਦਾ ਉਹ ਕਰਜ਼ੇ ਦੇ ਪੈਸੇ ਵੀ ਮੋੜਨੇ ਹੁੰਦੇ ਆ ਤੇ ਜਦੋਂ ਕੀਤੀ ਕਮਾਈ ਦੇ ਵਿੱਚੋਂ ਮਾਵਾਂ ਨੂੰ ਭੈਣਾਂ ਨੂੰ ਜਾਂ ਪਿਓਾਂ ਦੇ ਲਈ ਕੋਈ ਗਿਫਟ ਭੇਜੇ ਜਾਂਦੇ ਆ ਕੋਈ ਵਧੀਆ ਕੱਪੜੇ ਲੀੜੇ ਮੋਬਾਈਲ ਭੇਜੇ ਜਾਂਦੇ ਆ ਜਾਂ ਪੈਸੇ ਭੇਜੇ ਜਾਂਦੇ ਆ ਕਿ ਘਰ ਦੇ ਵਿੱਚ ਤੁਸੀਂ ਆਹ ਲੈ ਲਓ ਘਰ ਬਣਾ ਲਓ ਕੋਠੀ ਬਣਾ ਲਓ ਤਾਂ ਉੱਧਰ ਸਾਡੇ ਬੈਠੇ ਘਰਦਿਆਂ ਨੂੰ ਭੈਣਾਂ ਭਰਾਵਾਂ ਨੂੰ ਮਾਵਾਂ ਪਿਓਾਂ ਨੂੰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਕਿ ਇਹ ਕਮਾਈ ਜਿਹੜੀ ਕੀਤੀ ਹੈ ਸਾਡੇ ਬੱਚੇ ਨੇ ਸਾਡੀ ਧੀ ਨੇ ਸਾਡੇ ਪੁੱਤ ਨੇ ਉਹਨੇ ਕਿੰਨੀ ਔਖੀ ਹੋ ਕੇ ਕਮਾਈ ਕੀਤੀ ਹੈ ਸੋ ਜਦੋਂ ਵੀ ਕੋਈ ਪੁੱਤ ਆਪਦੀ ਮਾਂ ਨੂੰ ਕੋਈ ਕੰਗਣ ਲੈਣ ਦੇ ਲਈ ਪੈਸੇ ਭੇਜਦਾ ਜਾਂ ਕੋਈ ਹੋਰ ਗਿਫਟ ਲੈਣ ਦੇ ਲਈ ਪੈਸੇ ਭੇਜਦਾ ਤੇ ਮਾਂ ਬੜੀ ਖੁਸ਼ ਹੋ ਕੇ ਆਂਢਣਾਂ ਨੂੰ ਗੁਆਂਢਣਾਂ ਨੂੰ ਰਿਸ਼ਤੇਦਾਰਾਂ ਨੂੰ ਦਿਖਾਉਂਦੀ ਹੈ ਕਿ ਮੇਰੇ ਪੁੱਤ ਨੇ ਮੈਨੂੰ ਇੰਨੇ ਲੱਖ ਦਾ ਗਿਫਟ ਲੈ ਕੇ ਦਿੱਤਾ ਉਸ ਤੋਂ ਮਗਰੋਂ ਉਸ ਮਾਂ ਦੀਆਂ ਚਾਦਰਾਂ ਸਦਰਾਂ ਉਹਦੇ ਚਾ ਮਲਾਰ ਹੁੰਦੇ ਆ ਕਿ ਹੁਣ ਮੈਂ ਆਪਣੀ ਜਿਹੜੀ ਧੀ ਦਾ ਵਿਆਹ ਉਹ ਬੜੀ ਧੂਮ ਧਾਮ ਨਾਲ ਕਰੂੰਗੀ ਆਪਣੀ ਮੈਂ ਧੀ ਨੂੰ ਵਧੀਆ ਗੱਡੀ ਦੇ ਕੇ ਤੋਰੂੰਗੀ ਵਧੀਆ ਗਹਿਣਾ ਗੱਟਾ ਪਾਉਂਗੀ ਵਧੀਆ ਕੱਪੜੇ ਲੀੜੇ ਲੈ ਕੇ ਤੋਰੂੰਗੀ ਤੇ ਨਾਲ ਹੀ ਪੁੱਤ ਨੂੰ ਕਿਹਾ ਜਾਂਦਾ ਕਿ ਪੁੱਤ ਹੁਣ ਆਪਾਂ ਇਹਦਾ ਵਿਆਹ ਜਿਹੜਾ ਪੁੱਤ ਆਪਾਂ ਵਧੀਆ ਕਰਨਾ ਪਰ ਉਸ ਮਾਂ ਨੂੰ ਨੀ ਪਤਾ ਹੁੰਦਾ ਕਿ ਮੇਰਾ ਜਿਹੜਾ ਪੁੱਤ ਹੈ ਉਹ ਕਿਸ ਤਰੀਕੇ ਦੇ ਨਾਲ ਕਮਾਈ ਕਰ ਰਿਹਾ ਸਾਰੀਆਂ ਸਾਰੀਆਂ ਰਾਤਾਂ ਜਾ ਕੇ ਸਾਰਾ ਸਾਰਾ ਦਿਨ ਆਪਣੇ ਹੱਡ ਤੋੜ ਕੇ ਹੱਡ ਭੰਨ ਕੇ ਉਹ ਇੰਨੀ ਜਿਹੜੀ ਮਿਹਨਤ ਦੇ ਨਾਲ ਕਮਾਈ ਕਰਦਾ ਕਿ ਉਹਦੇ ਕੋਲ ਆਪਦੇ ਕੋਲ ਦੋ ਡੰਗ ਖਾਣ ਦੀ ਪ੍ਰੋਪਰ ਕਈ ਵਾਰੀ ਰੋਟੀ ਵੀ ਨਹੀਂ ਹੁੰਦੀ ਕਈ ਵਾਰੀ ਤਾਂ ਇਹੋ ਜਿਹਾ ਵੀ ਹੁੰਦਾ ਕਿ ਜਿਹੜੇ ਅਸੀਂ ਪੈਸੇ ਆਪਣੇ ਪਿੰਡ ਘਰੇ ਭੇਜਣੇ ਹੁੰਦੇ ਆ ਉਹ ਪੈਸੇ ਵੀ ਪੂਰੇ ਨਹੀਂ ਹੁੰਦੇ ਤੇ ਫਿਰ ਅਸੀਂ ਆਪਣੇ ਨਾਲ ਦੇ ਸਾਥੀਆਂ ਕੋਲੋਂ ਪੈਸੇ ਮੰਗ ਕੇ ਉਹ ਪੈਸੇ ਪੂਰੇ ਕਰਕੇ ਭੇਜਦੇ ਆ ਸੋ ਜੇ ਉਸ ਮਾਂ ਨੂੰ ਜਾਂ ਉਸ ਪਿਓ ਨੂੰ ਪਤਾ ਲੱਗ ਜੇ ਕਿ ਮੇਰਾ ਪੁੱਤ ਕਿਸ ਤਰੀਕੇ ਦੇ ਨਾਲ ਕਮਾਈ ਕਰ ਰਿਹਾ ਕਿਸ ਤਰੀਕੇ ਦੇ ਨਾਲ ਕਈ ਵਾਰੀ ਸਾਨੂੰ ਜਿਹੜੀਆਂ ਜਲਾਲਤਾਂ ਵੀ ਸਹਾਰਨੀਆਂ ਪੈਂਦੀਆਂ ਕਈ ਰੈਸਟੋਰੈਂਟਾਂ ਦੇ ਬਾਰਾਂ ਦੇ ਵਿੱਚ ਸਾਨੂੰ ਆਪਣੀ ਇੱਜ਼ਤ ਨਾਲ ਵੀ ਖੇਡਣਾ ਪੈਂਦਾ ਸਾਨੂੰ ਕਈ ਵਾਰੀ ਗਾਲੀ ਗਲੋਚ ਵੀ ਸੁਣਨਾ ਪੈਂਦਾ ਟੈਕਸੀਆਂ ਚਲਾਉਂਦੇ ਮੇਰੇ ਵੀਰ ਕਈ ਵਾਰੀ ਇਹਨਾਂ ਨੂੰ ਕੋਈ ਸ਼ਰਾਬੀ ਜਿਹੜੇ ਪੈਸੰਜਰ ਹੁੰਦੇ ਆ ਉਹਨਾਂ ਦੀ ਕੁੱਟਮਾਰ ਵੀ ਸਹਾਰਨੀ ਪੈਂਦੀ ਹੈ ਉਹ ਸੱਟਾਂ ਵੀ ਸਹਾਰਨੀਆਂ ਪੈਂਦੀਆਂ ਪਰ ਉਹ ਅਸੀਂ ਘਰੇ ਨਹੀਂ ਦੱਸਦੇ ਕਿ ਮੇਰੇ ਨਾਲ ਆਹ ਹੋਇਆ ਉਹ ਸਾਰੀਆਂ ਜਿਹੜੀਆਂ ਪੀੜਾਂ ਉਹ ਅਸੀਂ ਆਪਦੇ ਅੰਦਰ ਹੀ ਸਮਾ ਜਾਂਦੇ ਹਾਂ ਸਾਨੂੰ ਹੁੰਦਾ ਕਿ ਜੇ ਮੈਂ ਘਰੇ ਦੱਸੂਗਾ ਤੇ ਮੇਰੀ ਮਾਂ ਬਹੁਤ ਤੜਸੂਗੀ ਕਿਉਂਕਿ ਉਹ ਮਾਂ ਜਿਹਨੇ ਚੂੜੀਆਂ ਖਵਾ ਖਵਾ ਕੇ ਪੁੱਤ ਨੂੰ ਪਾਲਿਆ ਹੁੰਦਾ ਕਦੇ ਪੈਰ ਦੇ ਵਿੱਚ ਕੰਡਾ ਵੀ ਚੋਬਾ ਨਹੀਂ ਦਿੱਤਾ ਹੁੰਦਾ ਮੰਜੇ ਤੇ ਪਏ ਨੂੰ ਦੁੱਧ ਦਾ ਗਲਾਸ ਜਾਂ ਚਾਹ ਦਾ ਗਲਾਸ ਮੂੰਹ ਨੂੰ ਲਾਇਆ ਹੁੰਦਾ ਉਸ ਮਾਂ ਦੀ ਗੋਦੀ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਪੁੱਤ ਜਾਂ ਧੀ ਜਵਾਨ ਹੋ ਜਾਂਦੀ ਹੈ ਗੱਭਰੂ ਹੋ ਜਾਂਦੇ ਤੇ ਉਹਨਾਂ ਬੱਚਿਆਂ ਦਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਆਪਦੇ ਮਾਂ ਨੂੰ ਜਾਂ ਪਿਓ ਨੂੰ ਦੱਸੀਏ ਕਿ ਅਸੀਂ ਇੱਥੇ ਕਿਸ ਤਰੀਕੇ ਦੇ ਨਾਲ ਰਹਿ ਰਹੇ ਹਾਂ ਕਈਆਂ ਨੂੰ ਤਾਂ ਗੱਡੀਆਂ ਦੇ ਵਿੱਚ ਹੀ ਸੌਣਾ ਪੈਂਦਾ ਆਪਣੀਆਂ ਕਾਰਾਂ ਦੇ ਵਿੱਚ ਹੀ ਸੌਣਾ ਪੈਂਦਾ ਤੇ ਫਿਰ ਦੂਜੀ ਸ਼ਿਫਟ ਦੂਜੀ ਤੋਂ ਤੀਜੀ ਸ਼ਿਫਟ ਤੇ ਕਈ ਵਾਰੀ ਅਚਾਨਕ ਇਹ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਨੌਕਰੀ ਵੀ ਹੱਥੋਂ ਖੁੱਸ ਜਾਂਦੀ ਹੈ ਜਾਂ ਨਿਕਲ ਜਾਂਦੀ ਹੈ ਤੇ ਉਧਰੋਂ ਪਿੱਛੋਂ ਘਰੋਂ ਇੱਕ ਨਵੀਂ ਸਿਫਾਰਿਸ਼ ਆਈ ਹੁੰਦੀ ਹੈ ਕਿ ਅੱਜ ਹੁਣ ਪੁੱਤ ਆਪਾਂ ਅਗਲਾ ਆਹ ਕੰਮ ਕਰਨਾ ਤੇ ਉਹ ਪੁੱਤ ਜਾਂ ਧੀ ਇਹ ਨਹੀਂ ਦੱਸਦਾ ਕਿ ਮੇਰੀ ਤਾਂ ਨੌਕਰੀ ਵੀ ਹੱਥੋਂ ਚਲੀ ਗਈ ਸੋ ਸਾਰਾ ਇਹ ਜਿਹੜਾ ਦਰਦ ਹੈ ਇੱਥੇ ਪਿੰਡੇ ਤੇ ਸਾਨੂੰ ਹੰਢਾਉਣਾ ਪੈਂਦਾ ਸੋ ਦੇਖੋ ਕਿਹੋ ਜਿਹਾ ਇਹ ਅਜੀਬ ਰਿਸ਼ਤਾ ਕਿਹੋ ਜਿਹਾ ਅਜੀਬ ਰਿਸ਼ਤਾ ਕਿ ਅਸੀਂ ਆਪਣਾ ਦਰਦ ਵੀ ਨਹੀਂ ਦੱਸਦੇ ਕਿ ਸਾਡੀ ਮਾਂ ਨੂੰ ਦੁੱਖ ਹੋਊਗਾ। ਉਹਨੇ ਕਹਿਣਾ ਕੋਈ ਨੀ ਪੁੱਤ ਇੱਥੇ ਆਪਾਂ ਵਧੀਆ ਰਹਿ ਲਾਂਗੇ, ਜਾਂ ਪਿਓ ਕਹੂਗਾ ਕੋਈ ਨੀ ਪੁੱਤ ਇੱਥੇ ਆਪਾਂ ਆਪਦੀ ਰੋਜੀ ਰੋਟੀ ਜੋਗਾ ਕਰ ਲਾਂਗੇ ਤੇ ਤੂੰ ਰਹਿਣ ਦੇ ਇੰਨਾ ਔਖਾ ਹੋਣ ਨੂੰ। ਸਾਨੂੰ ਜ਼ਰੂਰਤ ਨੀ ਹੈਗੀ ਕਿ ਤੂੰ ਇੰਨਾ ਔਖਾ ਹੋ ਕੇ ਇਸ ਤਰੀਕੇ ਦੇ ਨਾਲ ਕਮਾਈਆਂ ਕਰ ਕਰਕੇ ਸਾਨੂੰ ਭੇਜੇ। ਸੋ ਇਹ ਮੋਹ ਦੀਆਂ ਤੰਦਾਂ, ਇਹ ਪਿਆਰ ਦੀਆਂ ਤੰਦਾਂ, ਇਹ ਵੀ ਅਜੀਬ ਹੈ, ਇਹ ਵਾਕਈ ਅਜੀਬ ਹੈ। ਸੋ ਵਾਕਈ ਬੜਾ ਹੀ ਖੂਬਸੂਰਤ ਅਸਲਮ ਅਲੀ ਨੇ ਇੱਥੋਂ ਦੀਆਂ ਕਮਾਈਆਂ ਦੇ ਜਿਹੜੇ ਤੌਰ ਤਰੀਕੇ ਆ ਉਹਨਾਂ ਨੂੰ ਪੇਸ਼ ਕੀਤਾ। ਆਓ ਅਗਲਾ ਗੀਤ ਸੁਣਦੇ ਆ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਬਚਪਨ। ਆਓ ਚੱਲੀਏ ਆਪਾਂ ਆਪਣੇ ਬਚਪਨ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣਾ ਜਿਹੜਾ ਬਚਪਨ ਗੁਜ਼ਾਰਿਆ ਹੁੰਦਾ, ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਛੋਟੇ ਛੋਟੇ ਬਚਪਨ ਦੇ ਜਿਹੜੇ ਸਾਥੀ ਹੈਗੇ ਆ ਉਹਨਾਂ ਦੇ ਨਾਲ ਖੁਸ਼ੀਆਂ ਹਾਸੇ ਇਕੱਠੇ ਵੰਡੇ ਹੁੰਦੇ ਆ। ਆਓ ਸੁਣਦੇ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਬਚਪਨ।
ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਮੇਰੀ ਮਾਂ ਦੀ ਪਰਦੇ ਪਿੱਛੋਂ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾ। ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀ ਵੀ ਯਾਰ ਸੀ ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਕਿੱਥੇ ਜਾਨ ਫਸਾ। ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਸਭ ਕੁਝ ਮਿਲਦਾ ਏ ਬਾਬਾ ਸਭ ਕੁਝ ਮਿਲਦਾ ਏ ਬਾਬਾ ਤੇਰਾ ਰਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ।
ਵਿੱਚੋਂ ਦਾਣੇ ਖਾਵੇ ਮਿੱਟੀ ਹੀ ਮਿੱਟੀ ਨੂੰ ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮਿੱਟੀ ਇੱਕ ਦਿਨ ਮਿੱਟੀ ਮਿਲਣੀ ਗਾਣਾ ਮਿਲੇ ਮੇਰੀ ਰੂਹ ਬਚਪਨ ਵਾਲਾ ਰੂਹ ਅਫਜ਼ਾਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾਨਾ ਮਿਲੇ ਉਹ ਬਚਪਨ ਕਰ ਗਿਆ ਜਾਤੀ ਉਹ ਬਚਪਨ ਕਰ ਗਿਆ ਜਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ
ਵਾਕਈ ਬਚਪਨ ਦੇ ਨਜ਼ਾਰੇ ਉਹ ਬੇਖੌਫ ਬੇਪਰਵਾਹ ਜ਼ਿੰਦਗੀ ਕਿੰਨਾ ਨਜ਼ਾਰਾ ਸੀ ਕਿੰਨਾ ਆਨੰਦ ਸੀ ਉਸ ਜ਼ਿੰਦਗੀ ਦਾ ਬਚਪਨ ਦੇ ਵਿੱਚ ਸਾਥੀਆਂ ਦੇ ਨਾਲ ਖੇਡਣਾ ਮੈਨੂੰ ਯਾਦ ਹੈ ਕਿ ਅਸੀਂ 5-7 ਸਾਥੀ ਹੁੰਦੇ ਸੀ ਤੇ ਗੋਲੀਆਂ ਖੇਡਣ ਲੱਗ ਪੈਣਾ ਗੋਲੀਆਂ ਖੇਡਦੇ 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 ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਕਿੰਨਾ ਟਾਈਮ ਹੋ ਜਾਂਦਾ ਸੀ ਤੇ ਉਦੋਂ ਦੂਰੋਂ ਬਾਪੂ ਦੀ ਆਵਾਜ਼ ਪੈਣੀ ਤੇ ਫਿਰ ਲੱਗਣਾ ਵੀ ਅੱਜ ਹੁਣ ਖੜਕੈਂਤੀ ਪੱਕੀ ਆ ਕਿ ਡਰਦੇ ਡਰਦੇ ਜੇਬ ਦੇ ਵਿੱਚ ਜਿੱਤੇ ਹੋਏ ਗੋਲੀਆਂ ਜੇਬ ਦੇ ਵਿੱਚ ਜਿੱਤੇ ਹੋਏ ਬੰਟੇ ਪਾਏ ਹੁੰਦੇ ਸੀ ਤੇ ਉੱਤੋਂ ਘਰੇ ਵੜਨ ਸਾਰ ਬਾਪੂ ਦੀ ਪਰੇਡ ਹੋਣੀ ਥੱਪੜ ਪੈਣੇ ਚਪੇੜਾਂ ਪੈਣੀਆਂ ਕਿ ਸਵੇਰ ਦਾ ਖੇਡੀ ਜਾਣਾ ਤੈਨੂੰ ਨਾ ਰੋਟੀ ਦਾ ਫਿਕਰ ਹੈ ਮੈਂ ਰੋਟੀ ਖਾਣੀ ਹੈ ਟਾਈਮ ਸਿਰ ਤੇ ਨਾ ਤੈਨੂੰ ਪੜ੍ਹਾਈ ਦਾ ਫਿਕਰ ਹੈ ਸਾਰਾ ਦਿਨ ਤੂੰ ਇਹਨਾਂ ਗੋਲੀਆਂ ਦੇ ਵਿੱਚ ਇਹਨਾਂ ਬੰਟਿਆਂ ਦੇ ਵਿੱਚ ਸਾਰਾ ਦਿਨ ਕੱਢਤਾ ਤੇ ਨਾਲ ਦੀ ਨਾਲ ਹੀ ਉਹਦੇ ਹੱਥੀ ਕਿਤਾਬਾਂ ਚੱਕ ਲੈਣੀਆਂ ਬਸਤਾ ਚੱਕ ਲੈਣਾ ਥੈਲਾ ਫੜ ਲੈਣਾ ਤੇ ਕਿਤਾਬਾਂ ਖੋਲ ਕੇ ਪੜ੍ਹਨ ਲੱਗ ਪੈਣਾ ਤੇ ਕਾਪੀਆਂ ਤੇ ਹੰਝੂ ਡਿੱਗਣੇ ਕਿਉਂਕਿ ਬਾਪੂ ਦੀਆਂ ਪਈਆਂ ਹੋਈਆਂ ਚਪੇੜਾਂ ਤੇ ਜਿਹੜੀਆਂ ਝਿੜਕਾਂ ਸੀਗੀਆਂ ਉਹਦੇ ਕਰਕੇ ਰੋਣਾ ਬਹੁਤ ਨਿਕਲਣਾ ਤੇ ਥੋੜੇ ਚਿਰ ਮਗਰੋਂ ਮਾਂ ਨੇ ਆ ਜਾਣਾ ਤੇ ਉਹਨੇ ਆਪਦੀ ਫੜ ਕੇ ਛਾਤੀ ਦੇ ਨਾਲ ਲਾਉਣਾ ਤੇ ਨਾਲੇ ਕਹਿਣਾ ਇਹਨੂੰ ਪਤਾ ਤੂੰ ਇਹੋ ਹਰ ਵਾਰੀ ਕਿਉਂ ਇਹੋ ਜਿਹੀਆਂ ਹਰਕਤਾਂ ਕਰਦਾ ਹੁੰਦਾ ਆਪਦੇ ਬਾਪੂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਜਾ ਕਰ ਆ ਮੇਰਾ ਪੁੱਤ ਆਪਾਂ ਸਾਗ ਬਣਾਇਆ ਇਹਨੂੰ ਰੋਟੀ ਖਵਾਉਣੀ ਆ ਤੇ ਉਸਦੀ ਇੱਕ ਕਲਵੱਕੜੀ ਨੇ ਇੱਕ ਪਿਆਰ ਨੇ ਨਾਲ ਦੀ ਨਾਲ ਹੀ ਚਿਹਰੇ ਤੇ ਖੁਸ਼ੀ ਲੈ ਆਉਣੀ ਤੇ ਜਦੋਂ ਕੰਧੋਲੀ ਦੇ ਵਿੱਚ ਚੁੱਲ੍ਹੇ ਚੌਂਕੇ ਦੇ ਵਿੱਚ ਬੈਠ ਕੇ ਮਾਂ ਦੇ ਨਾਲ ਸਾਗ ਖਾਣਾ ਤੇ ਫਿਰ ਬਾਪੂ ਨੇ ਵੀ ਪਿਆਰ ਨਾਲ ਥੋੜਾ ਜਿਹਾ ਕਹਿਣਾ ਕਿ ਕਾਕਾ ਪੜ੍ਹਿਆ ਵੀ ਕਰ ਮੈਂ ਤੁਹਾਨੂੰ ਖੇਡਣ ਤੋਂ ਨਹੀਂ ਰੋਕਦਾ ਪਰ ਨਾਲ ਪੜ੍ਹਿਆ ਵੀ ਕਰ ਜੇ ਸਾਰੇ ਦਿਨ ਦਾ ਤੂੰ ਉੱਥੇ ਖੇਡੀ ਜਾਂਦਾ ਉੱਥੇ ਕਰੀ ਜਾਂਦਾ ਤੈਨੂੰ ਰੋਟੀ ਦਾ ਵੀ ਫਿਕਰ ਨਹੀਂ ਕਰ ਰੋਟੀ ਵੀ ਖਾਣੀ ਹੈ ਸੋ ਉਸ ਬਾਪੂ ਦੀਆਂ ਝਿੜਕਾਂ ਦੇ ਵਿੱਚ ਇੱਕ ਜੀਵਨ ਦੀ ਇੱਕ ਜ਼ਿੰਦਗੀ ਦੀ ਸੇਧ ਵੀ ਹੁੰਦੀ ਸੀ ਤੇ ਸਾਰਾ ਉਹ ਗੁੱਸਾ ਗਿਲਾ 5-10 ਮਿੰਟ ਦੇ ਵਿੱਚ ਰਫੂ ਚੱਕਰ ਹੋ ਜਾਣਾ ਰਾਤ ਨੂੰ ਬੈਠ ਕੇ ਸਕੂਲ ਦਾ ਕੰਮ ਕਰਨਾ ਤੇ ਅਗਲੇ ਦਿਨ ਇੱਕ ਲੀਰਾਂ ਦੀ ਬਣਾਈ ਹੋਈ ਖੁੱਦੋ ਜਿਹੜੀ ਆਪਦੇ ਹੱਥ ਦੇ ਨਾਲ ਗੰਢੀ ਹੁੰਦੀ ਸੀ ਉਹ ਝੋਲੇ ਚ ਪਾ ਕੇ ਤੇ ਸਵੇਰੇ ਛੇਤੀ ਛੇਤੀ ਮਾਂ ਨੇ ਪਟਕਾ ਬੰਨਣਾ ਤੇ ਸਕੂਲ ਵਾਲੇ ਨੂੰ ਤਿਆਰੀ ਕਰ ਲੈਣੀ ਤੇ ਜਿਵੇਂ ਜਿਵੇਂ ਸਾਥੀਆਂ ਨੇ ਗਲੀ ਮੁਹੱਲੇ ਦੇ ਵਿੱਚੋਂ ਮਿਲਦਿਆਂ ਮਿਲਦਿਆਂ ਨੇ ਸਕੂਲ ਵੱਲ ਨੂੰ ਚੱਲਣਾ ਤੇ ਉਹ ਜਿਹੜਾ ਕਾਫਲਾ ਵੱਡਾ ਹੁੰਦਾ ਜਾਂਦਾ ਸੋ ਜੇਬ ਚ ਪਾਈਆਂ ਹੋਈਆਂ ਖਿੱਦਵਾਂ ਦੂਜੇ ਨਾਲ ਦੇ ਸਾਥੀਆਂ ਨੂੰ ਦਿਖਾਉਣੀ ਕਿ ਦੇਖ ਮੈਂ ਜਿਹੜੀ ਖਿੱਦੋ ਆ ਕਿੰਨੀ ਵਧੀਆ ਗੰਢੀ ਆ ਸੋ ਇੱਕ ਦੂਜੇ ਦੇ ਨਾਲ ਹੱਸਦੇ ਖੇਡਦੇ ਉਹਨਾਂ ਖਿੱਦੋਆਂ ਦੇ ਨਾਲ ਖੇਡਦੇ ਖੇਡਦੇ ਸਕੂਲ ਪਹੁੰਚ ਜਾਣਾ ਇੱਕ ਦੋ ਮਾਸਟਰਾਂ ਦਾ ਕੰਮ ਕੀਤਾ ਹੋਣਾ ਤੇ ਦੋਹਾਂ ਚਾਰਾਂ ਦਾ ਨਾਂ ਵੀ ਕੀਤਾ ਹੋਣਾ ਜਿਨ੍ਹਾਂ ਦਾ ਕੰਮ ਕੀਤਾ ਹੋਣਾ ਉਹਨਾਂ ਦੀ ਕਲਾਸ ਦੇ ਵਿੱਚ ਅੱਗੇ ਹੋ ਕੇ ਬੈਠਣਾ ਜਿਹੜੇ ਟੀਚਰ ਦਾ ਮਾਸਟਰ ਦਾ ਕੰਮ ਨਾ ਕੀਤਾ ਹੋਣਾ ਉਹ ਫਿਰ ਪਿੱਛੇ ਲੁੱਕ ਕੇ ਬੈਠਣਾ ਕਿ ਪਤਾ ਨਾ ਲੱਗੇ ਪਰ ਮਾਸਟਰ ਦਾ ਮਾਸਟਰ ਹੁੰਦਾ ਅਧਿਆਪਕ ਦਾ ਅਧਿਆਪਕ ਹੁੰਦਾ ਉਹਨੇ ਪਹਿਲਾਂ ਮੇਰੇ ਅਰਗਿਆਂ ਨੂੰ ਲੁਕਿਆ ਮੈਨੂੰ ਉਠਾਉਣਾ ਤੇ ਫਿਰ ਜਦੋਂ ਕੰਮ ਬਾਰੇ ਪੁੱਛਣਾ ਕਿ ਫਿਰ ਕਹਿਣਾ ਚੱਲ ਕਿੱਥੇ ਜਾ ਕੇ ਮੁਰਗਾ ਬਣ, ਉੱਚਾ ਹੋ ਕੇ ਮੁਰਗਾ ਬਣ, ਤੇ ਨਾਲ ਦੀ ਨਾਲ ਹੀ ਜਾ ਕੇ ਕੰਨ ਫੜ ਲੈਣੇ ਮੁਰਗਾ ਬਣ ਜਾਣਾ। ਉਦੋਂ ਮਗਰ ਦੂਜੇ ਸਾਥੀ ਦੀ ਉਡੀਕ ਕਰਨੀ ਕਿ ਹੁਣ ਮੇਰਾ ਦੂਜਾ ਸਾਥੀ ਨਾਲ ਆਊਗਾ, ਫਿਰ ਤੀਜਾ ਆਊਗਾ। ਮੈਨੂੰ ਯਾਦ ਆ ਸਾਡਾ ਇੱਕ ਪੀਟੀ ਦਾ ਮਾਸਟਰ ਹੁੰਦਾ ਸੀ, ਉਹਨੇ ਕੋਈ ਸਾਨੂੰ ਉੱਚੇ ਕਰ ਕਰਕੇ ਸਾਡੇ ਪਿੱਛੇ ਡੰਡੇ ਲਾਇਆ ਕਰਦੇ, ਨਾਲੇ ਤਾਂ ਡੰਡੇ ਖਾਇਆ ਕਰਨੇ ਤੇ ਨਾਲੇ ਫਿਰ ਦੂਜੇ ਸਾਥੀ ਦੀ ਉਡੀਕ ਕਰਿਆ ਕਰਨੀ। ਹੁਣ ਮੇਰੇ ਤਾਂ ਪੈ ਗਏ, ਹੁਣ ਇਹਦੀ ਵਾਰੀ ਆ। ਕਦੇ ਪਿੱਛੇ ਡੰਡੇ ਪੈਣੇ ਤੇ ਕਦੇ ਟੀਚਰਾਂ ਕੋਲੋਂ ਹੱਥਾਂ ਦੇ ਡੰਡੇ ਪੈਣੇ ਤੇ ਕਿਸੇ ਟੀਚਰ ਕੋਲੋਂ ਮੂੰਹ ਤੇ ਚਪੇੜਾਂ ਪੈਣੀਆਂ। ਉਹ ਸਾਰੀ ਕਲਾਸ ਦੇ ਅੱਗੇ ਇੱਕ ਸੀਨ ਹੋਣਾ, ਪਰ ਉਹੀ ਬਾਪੂ ਵਾਲਾ ਪਿਆਰ ਪੰਜਾਂ ਮਿੰਟਾਂ ਦੇ ਵਿੱਚ, ਉਹ ਟੀਚਰਾਂ ਦੇ ਹੱਥਾਂ ਤੇ ਮਾਰੇ ਹੋਏ ਡੰਡੇ ਉਹ ਵੀ ਭੁੱਲ ਜਾਂਦੇ ਸੀ ਤੇ ਹੱਥ ਮਲ ਕੇ ਤੇ ਫਿਰ ਆਪਣੀ ਥਾਂ ਤੇ ਆ ਕੇ ਬਹਿ ਜਾਣਾ। ਤੇ ਅਧਿਆਪਕ ਨੇ ਤਾਕੀਦ ਕਰਨੀ ਕਿ ਕੱਲ ਨੂੰ ਕਿ ਫਿਰ ਨਾ ਕੰਮ ਕੀਤਾ ਤਾਂ ਸੇਵਾ ਫਿਰ ਇਸੇ ਤਰ੍ਹਾਂ ਹੀ ਹੋਊ। ਕਲਾਸ ਦੇ ਵਿੱਚ ਫਿਰ ਹਾਸਾ ਠੱਠਾ ਫੈਲ ਜਾਣਾ। ਸੋ ਇਹ ਚੀਜ਼ਾਂ ਨਿਰੰਤਰ ਚੱਲਦੀਆਂ ਸੀ। ਕਦੇ ਮੈਥ ਵਾਲੇ ਟੀਚਰ ਤੋਂ ਪੁੱਟ ਪੈਣੀ, ਕਦੇ ਇੰਗਲਿਸ਼ ਵਾਲੇ ਤੋਂ ਪੈਣੀ, ਕਦੇ ਹਿੰਦੀ ਵਾਲੇ ਤੋਂ ਪੈਣੀ। ਤੇ ਇਹਨਾਂ ਕੁੱਟਾਂ ਦੇ ਨਾਲ ਉਹ ਟੀਚਰਾਂ ਦਾ, ਉਹ ਅਧਿਆਪਕਾਂ ਦਾ ਪਿਆਰ ਵੀ ਹੁੰਦਾ ਸੀ ਕਿ ਜਦੋਂ ਟੀਚਰ ਨੇ ਕਹਿਣਾ ਕਿ ਜਾਓ ਪਾਣੀ ਲੈ ਕੇ ਆਓ ਕੋਈ, ਤਾਂ ਫਿਰ ਉਹ ਕੁੱਟ ਭੁੱਲ ਜਾਣੀ ਤੇ ਸਾਰਿਆਂ ਦੇ ਵਿੱਚੋਂ ਕੋਸ਼ਿਸ਼ ਕਰਨੀ ਕਿ ਮੈਂ ਪਹਿਲਾਂ ਭੱਜ ਕੇ ਜਾਵਾਂ ਤੇ ਟੀਚਰ ਵਾਸਤੇ ਜੱਗ ਦੇ ਵਿੱਚ ਪਾਣੀ ਪਾ ਕੇ ਲੈ ਕੇ ਆਵਾਂ ਤੇ ਉਹਨੂੰ ਪਿਆਵਾਂ। ਕਿੰਨੇ ਇਹ ਬਚਪਨ ਦੇ ਨਜ਼ਾਰੇ ਸੀ, ਕਿੰਨੇ ਵਧੀਆ ਨਜ਼ਾਰੇ ਸੀ। ਟੀਵੀ ਤੋਂ ਯਾਦ ਆ ਗਿਆ ਕਿ ਕਿਸੇ ਕਿਸੇ ਪਿੰਡ ਦੇ ਵਿੱਚ, ਕਿਸੇ ਕਿਸੇ ਘਰ ਦੇ ਵਿੱਚ ਕੋਈ ਟੀਵੀ ਹੁੰਦਾ ਸੀ। ਅਸੀਂ ਸਾਰਿਆਂ ਨੇ ਸ਼ਾਮ ਨੂੰ ਇਕੱਠੇ ਹੋ ਕੇ ਉਹ ਸਮੇਂ ਦੀ ਉਡੀਕ ਕਰਨੀ। ਸਾਡੇ ਪਿੰਡ ਦੇ ਵਿੱਚ ਇੱਕ ਡਾਕਟਰ ਹੁੰਦਾ ਸੀ, ਸਰਕਾਰੀ ਡਾਕਟਰ ਸੀ, ਉਹਦੇ ਘਰੇ ਟੀਵੀ ਹੁੰਦਾ ਸੀ ਬਲੈਕ ਐਂਡ ਵਾਈਟ, ਜਿਹਦੇ ਅੱਗੇ ਸ਼ਟਰ ਜਿਹਾ ਲੱਗਿਆ ਹੁੰਦਾ ਸੀ। ਇਸੇ ਤਰ੍ਹਾਂ ਸ਼ਾਮ ਨੂੰ ਪਿੰਡ ਦਾ ਸਾਰੇ ਦਾ ਕਾਫਲਾ ਹੌਲੀ 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 ਇਕੱਠਾ ਹੋਣਾ ਤੇ ਉਸ ਡਾਕਟਰ ਦੇ ਘਰ ਦੇ ਅੱਗੇ ਇਕੱਠਾ ਹੋ ਜਾਣਾ। ਜਿਵੇਂ ਅੱਜ ਕੱਲ PVR ਦੇ ਗੇਟ ਖੋਲਦੇ ਆ, ਉਵੇਂ ਮੈਨੂੰ ਯਾਦ ਹੈ ਉਹ ਡਾਕਟਰ ਨੇ ਗੇਟ ਖੋਲਣਾ ਤੇ ਸਾਰਿਆਂ ਨੇ ਆਪੋ ਆਪਣੀਆਂ ਥਾਵਾਂ ਤੇ ਬਹਿ ਜਾਣਾ। 20-25 ਕਈ ਵਾਰੀ 50-50 ਜਾਣੇ ਵੀ ਹੁੰਦੇ ਸੀ, ਉੱਥੇ ਬੈਠ ਕੇ ਟੀਵੀ ਦੇਖਣਾ। ਤੇ ਹੌਲੀ ਹੌਲੀ ਇਹਦੇ ਟੀਵੀ ਆ ਘਰਾਂ ਦੇ ਚਾਉਣੇ ਸ਼ੁਰੂ ਹੋ ਗਏ। ਘਰ ਦੇ ਉੱਤੇ ਐਂਟੀਨੇ ਲੱਗੇ ਹੁੰਦੇ ਸੀ, ਜਦੋਂ ਟੀਵੀ ਕਲੀਅਰ ਨਾ ਚੱਲਣਾ ਤਾਂ ਇੱਕ ਨੇ ਉੱਤੇ ਚੜ੍ਹਨਾ, ਛੱਤ ਤੇ ਚੜ੍ਹਨਾ, ਇੱਕ ਨੇ ਥੱਲੇ ਖੜ੍ਹਨਾ ਤੇ ਤੀਜੇ ਨੇ ਟੀਵੀ ਦੇ ਕੋਲ ਖੜਾ ਹੁੰਦਾ ਸੀ। ਉਹਨੇ ਐਂਟੀਨਾ ਘੁਮਾਉਣਾ, ਥੱਲੇ ਖੜੇ ਨੇ ਅੰਦਰਲੇ ਕਮਰੇ ਵਾਲੇ ਨੂੰ ਪੁੱਛਣਾ, ਹਾਂ ਦੱਸ ਕਿਵੇਂ ਆ, ਕਲੀਅਰ ਹੋ ਗਿਆ, ਜੇ ਥੋੜਾ ਮੋਟਾ ਕਲੀਅਰ ਹੋਣਾ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਸਿਗਨਲ ਉੱਪਰ ਜਾਣੇ, ਕਹਿਣਾ ਕਦੇ ਸੱਜੇ ਕਰ ਕਦੇ ਖੱਬੇ ਕਰ। ਤੇ ਜਦੋਂ ਟੀਵੀ ਨੂੰ 2-4 ਵਾਰ ਹਿਲਾਉਣ ਤੋਂ ਮਗਰੋਂ, ਸੈੱਟ ਕਰਨ ਤੋਂ ਮਗਰੋਂ ਉਹਦੀ ਜਿਹੜੀ ਪਿਕਚਰ ਹੈ ਸੈੱਟ ਹੋ ਜਾਂਦੀ ਸੀ, ਤਾਂ ਉੱਪਰੋਂ ਟੀਵੀ ਹਿਲਾਉਣ ਵਾਲੇ ਨੇ ਇਸ ਤਰ੍ਹਾਂ ਆਉਣਾ ਜਿਵੇਂ ਕੋਈ ਉਹਨੇ ਕਾਰਗਲ ਦੀ ਚੋਟੀ ਜਿੱਤੀ ਹੋਵੇ। ਤੇ ਉਸ ਨੂੰ ਪੂਰਾ ਘਰ ਦੇ ਵਿੱਚ ਮਾਰ ਸਮਝਿਆ ਜਾਂਦਾ ਸੀ। ਜਦੋਂ ਵੀ ਪਿਕਚਰ ਦੀ ਕੁਆਲਿਟੀ ਖਰਾਬ ਹੁੰਦੀ ਸੀ ਤੇ ਉਦੋਂ ਹੀ ਉਹਨੂੰ ਕਿਹਾ ਜਾਣਾ, ਚੱਲ ਓਏ ਤੂੰ ਹੀ ਉਹ ਜਾ ਕੇ ਸੈੱਟ ਕਰ ਸਕਦਾ। ਸੋ ਇਹ ਜ਼ਿੰਦਗੀ ਦੇ ਜਿਹੜੇ ਨਜ਼ਾਰੇ, ਬੜੀ ਵਧੀਆ ਨਜ਼ਾਰੇ ਸੀ। ਸੋ ਬਚਪਨ ਨੂੰ ਬਿਆਨ ਕਰਨਾ ਔਖਾ ਹੈ, ਚਾਹੇ ਖੇਤਾਂ ਦੇ ਵਿੱਚ ਬੇਰ ਚੁਗਣੇ ਤੇ ਚਾਹੇ ਘਰਦਿਆਂ ਦੇ ਨਾਲ ਜਾ ਕੇ ਖੇਤ ਦੇ ਵਿੱਚ ਬੰਬੀ ਤੇ ਨਹਾਉਣਾ। ਸੋ ਸਮਾਂ ਘੱਟ ਜਾਂਦਾ, ਯਾਦਾਂ ਬਹੁਤ ਬਿਆਨਤ ਹੈ ਬਚਪਨ ਦੀਆਂ। ਬੜਾ ਖੂਬਸੂਰਤ ਬਚਪਨ ਹੁੰਦਾ, ਬੜੀ ਬੇਖੌਫ ਬੇਪਰਵਾਹ ਜ਼ਿੰਦਗੀ ਹੁੰਦੀ ਹੈ, ਬੜੀ ਵਧੀਆ ਜ਼ਿੰਦਗੀ ਹੁੰਦੀ ਹੈ। ਸੋ ਇਹ ਸੀ ਥੋੜੀਆਂ ਜਿਹੀਆਂ ਕੁਛ ਜਿਹੀਆਂ ਬਚਪਨ ਦੀਆਂ ਯਾਦਾਂ। ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਪੰਜਾਬੀ ਫਿਲਮ ਇੰਡਸਟਰੀ ਦੇ ਹੀਰੋ ਸਟਾਰ ਦੀਪ ਸਿੱਧੂ, ਜਿਨ੍ਹਾਂ ਨੇ ਕਿ ਬੜੀਆਂ ਹੀ ਵਧੀਆ ਪੰਜਾਬੀ ਮੂਵੀਆਂ ਪਿਕਚਰਾਂ ਦਿੱਤੀਆਂ। ਸੋ ਇਹਨਾਂ ਦੀਆਂ ਪਿਕਚਰਾਂ ਦੇ ਵਿੱਚੋਂ ਇੱਕ ਬਠਿੰਡਾ ਬਠਿੰਡੇ ਵਾਲਾ ਜੂਰਾ ਬਦਮਾਸ਼ ਬਹੁਤ ਹੀ ਮਕਬੂਲ ਪਿਕਚਰ ਹੋਈ ਹੈ। ਸੋ ਦੀਪ ਸਿੱਧੂ ਦੀ ਖਾਸੀਅਤ ਇਹ ਹੈ ਕਿ ਇਹ ਪੰਜਾਬ ਪੰਜਾਬੀਅਤ ਤੇ ਸਾਡੀ ਕੌਮੀਅਤ ਦੇ ਨਾਲ ਬਹੁਤ ਨੇੜੇ ਤੋਂ ਹੋ ਕੇ ਜੁੜੇ ਹੋਏ ਆ ਤੇ ਆਪਣੀ ਕੋਈ ਵੀ ਦਿਲ ਦੀ ਜਿਹੜੀ ਗੱਲਬਾਤ ਹੈ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਬੜੇ ਸਪਸ਼ਟ ਲਹਿਜੇ ਦੇ ਵਿੱਚ ਬਿਨਾਂ ਤਰੋੜ ਮਰੋੜ ਤੋਂ ਇਹ ਜਿਹੜੀ ਹੈਗੀ ਆ ਪੱਖ ਆਪਣਾ ਪੱਖ ਪੇਸ਼ ਕਰਦੇ ਆ ਆਪਣੇ ਵਿਚਾਰ ਪੇਸ਼ ਕਰਦੇ ਆ। ਸੋ ਅੱਜ ਅਸੀਂ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ ਕਰਾਂਗੇ। ਸੋ ਆਓ ਬਚਪਨ ਤੋਂ ਮਗਰੋਂ ਅਸੀਂ ਥੋੜਾ ਜਿਹਾ ਕਾਲਜ ਦੀ ਜ਼ਿੰਦਗੀ ਵੱਲ ਵੀ ਚੱਲੀਏ ਕਿ ਕਾਲਜ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਕਾਲਜ ਦੇ ਦਿਨ ਕਿਹੋ ਜਿਹੇ ਹੁੰਦੇ ਆ। ਸੋ ਕਾਲਜ ਦੀ ਕਾਲਜ ਦੀਆਂ ਯਾਦਾਂ ਨੂੰ ਕੁਲਬੀਰ ਝੱਜਰ ਨੇ ਆਪਣੇ ਗੀਤ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਨਾਲ ਬਿਆਨ ਕੀਤੇ ਆ ਕਾਲਜ ਦੀਆਂ ਯਾਦਾਂ।
ਦੀ ਫੇਰੀ ਆ ਦਿਆ अज कॉलेज दी केड़ी याद आई, कॉलेज दी केड़ी याद आई। कुलबीर हुण गाऊ गीत लिखे तरसेम ने, अमलो ते खराउड़ा हुण कर देने फेम ने।
I can't believe that it's happened.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
मैं प्रभजीत कौर, डायरेक्टर वीजा एंड इमिग्रेशन, तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच। सो तैयार रहना जी अपने सवालां नाल।
अपनी बिजनेस की तरक्की लई तुसीं भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सैक्शन विजिट करो।
तुसीं सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे।
खास मुलाकात करन जा रहे हैं पंजाबी फिल्म इंडस्ट्री दे शाइनिंग स्टार हीरो दीप सिद्धू जी नाल। दीप सिद्धू जी जो के पंजाब दे नाल, पंजाबीयत दे नाल ते सिख कौम दे नाल बहुत ही नेड़ियों होके विचरदे है ते डूंगी जानकारी रखदे है। सो अजकल असी आम ही सोशल मीडिया ते रेडियो ते टीवी ते इन्हां नूं अक्सर ही अलग अलग डिबेट्स करदे देखते हैं। सो इत्थे इन्हां दे बारे ये कहना होगा कि यह एक इस इंडस्ट्री दे विच काम करन दे बावजूद एक वक्री सोच, विलखण सोच दे मालक है। सो आओ सारी दुनिया भर दे सी स्रोतियां नूं उन्हां दे रूबरू कराउणे आ। सो दीप सिद्धू जी, तुहाडा स्वागत है हरमन रेडियो ते आस्ट्रेलिया ते।
सत श्री अकाल जी, थैंक यू सो मच भाई जी।
सो दीप सिद्धू जी, सब तो पहला असी ਤੁਹਾਡੇ ਨਾਲ ਅੱਜ ਗੱਲ ਕਰਾਂਗੇ ਰਾਮ ਮੰਦਰ ਦੇ ਬਾਰੇ, ਜੋ ਕਿ ਪਿੱਛੇ ਜੇ ਆਪਾਂ ਦੇਖਿਆ ਕਿ ਇੱਕ ਪੱਖ ਦਾ ਮੁੱਦਾ ਵੀ ਹੈ ਇੰਡੀਆ ਦੇ ਵਿੱਚ ਕਿ ਰਾਮ ਮੰਦਰ ਦੀ ਜਿਹੜੀ ਉਸਾਰੀ ਹੈਗੀ ਆ ਉਹ ਸ਼ੁਰੂ ਕਰਤੀ ਹੈਗੀ ਹੈ, ਉਹਨੂੰ ਜਿਹੜਾ ਉਹਦਾ ਉਦਘਾਟਨ ਕਰਤਾ ਪਿਛਲੇ ਦਿਨੀ। ਸੋ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਜਾਂ ਜਿਸ ਤਰ੍ਹਾਂ ਪਹਿਲਾਂ ਉੱਥੇ ਮਸਜਿਦ ਗਿਰਾਈ ਗਈ ਸੀ, ਮੈਨੂੰ ਇੱਕ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਫਲਸਫੇ ਨੂੰ ਸਾਡੇ ਗੁਰੂ ਸਾਹਿਬਾਨ ਦੇ ਨਾਲ ਅਸੀਂ ਜੁੜ ਕੇ ਦੇਖਦੇ ਹਾਂ ਜਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ, ਅਸੀਂ ਉਸ ਫਲਸਫੇ ਦੇ ਨਾਲ ਜੇ ਕਿਸੇ ਹੋਰ ਨੂੰ ਦੇਖੀਏ, ਕਿਉਂਕਿ ਉਹ ਇੱਕ ਇਨਸਾਨੀਅਤ ਦਾ ਫਲਸਫਾ ਸੀ, ਉਹ ਪੂਰੀ ਕਾਇਨਾਤ ਦਾ ਫਲਸਫਾ ਸੀ। ਅਸੀਂ ਉਹ ਸਿਰਫ ਜਦੋਂ ਸਿੱਖ ਫਲਸਫੇ ਦੀ ਗੱਲ ਕਰਦੇ ਹਾਂ ਤਾਂ ਸਿੱਖ ਫਲਸਫਾ ਇੰਨਾ ਵੱਡਾ ਵੀ ਸਾਰੀ ਕਾਇਨਾਤ ਉਹਦੇ ਚ ਸਮਾ ਸਕਦੀ ਹੈ, ਕਿਉਂਕਿ ਫਲਸਫਾ ਹੀ ਇੱਕ ਕਾਇਨਾਤ ਦਾ ਸੀ। ਸੋ ਇਸ ਕਰਕੇ ਸਾਡੇ ਲਈ ਨਾ ਤਾਂ ਕੋਈ ਉੱਚਾ ਨਾ ਨੀਵਾਂ ਨਾ ਦਰਜਾ ਬਦਰਜੀ ਆ ਉਹਦੇ ਚ, ਨਾ ਸਾਡੇ ਚ ਕੋਈ ਇਹ ਕੱਟੜਤਾ ਵੀ ਅਸੀਂ ਹਿੰਦੂਆਂ ਨੂੰ ਅਸੀਂ ਨੀਵਾਂ ਦੇਖੀਏ ਜਾਂ ਮੁਸਲਮਾਨਾਂ ਨੂੰ ਅਸੀਂ ਨੀਵਾਂ ਦੇਖੀਏ ਜਾਂ ਕਿਸੇ ਹੋਰ ਧਰਮ ਨੂੰ ਅਸੀਂ ਨੀਵਾਂ ਦੇਖੀਏ ਹਨਾ। ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੇ ਗੱਲ ਬਹੁਤ ਕਲੀਅਰ ਕੀਤੀ ਸੀ ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ ਹਨਾ। ਤਾਂ ਜਦੋਂ ਗੱਲ ਆਉਂਦੀ ਹੈ ਕਿਸੇ ਧਰਮ ਦੀ ਜਾਂ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ, ਸ਼ਾਹੀ ਕਾਜ਼ੀ ਨੇ ਸਵਾਲ ਪੁੱਛਿਆ ਸੀ ਬਹਾਦਰ ਸ਼ਾਹ ਦੇ ਦਰਬਾਰ ਚ ਵੀ ਧਰਮ ਹਮਾਰਾ ਖੂਬ ਕਿ ਤੁਮਾਰਾ ਖੂਬ, ਹੁਣ ਗੁਰੂ ਸਾਹਿਬ ਉਸ ਵੇਲੇ ਉਹਨਾਂ ਦਾ ਬਹੁਤ ਹੀ ਹਾਜ਼ਰ ਜਵਾਬੀ ਸੀ ਤੇ ਬਹੁਤ ਡੂੰਘਾ ਜਵਾਬ ਸੀ ਇਹ, ਕਿਉਂਕਿ ਜੇ ਇੱਥੇ ਕਹਿੰਦੇ ਵੀ ਸਾਡਾ ਖੂਬ ਆ ਤੁਹਾਡਾ ਖੂਬ ਨਹੀਂ ਆ ਤਾਂ ਜਿੱਥੇ ਬੈਠੇ ਸੀ ਮਹਿਮਾਨ ਨਮਾਜ਼ੀ ਹੋ ਰਹੀ ਸੀ ਉਹਨਾਂ ਨੂੰ ਨੀਵਾਂ ਦਿਖਾਉਣਾ ਸੀ ਇਸ ਗੱਲ ਨੂੰ। ਜੇ ਕਹਿੰਦੇ ਤੁਹਾਡਾ ਖੂਬ ਆ ਸਾਡਾ ਖੂਬ ਨਹੀਂ ਆ ਤਾਂ ਫਿਰ ਉਹ ਕਹਿੰਦੇ ਫਿਰ ਤੁਸੀਂ ਆਪਦੇ ਫਲਸਫੇ ਚ ਕੀ ਕਰਦੇ ਹੋ, ਸਾਡੇ ਵੱਲ ਨੂੰ ਆ ਜਾਓ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਤਾਂ ਇਹ ਤਾਂ ਸਾਰੇ ਆਪਦੇ ਆਪਦੇ ਥਾਂ ਤੇ ਵੱਡੇ ਆ ਜੀ। ਸਾਨੂੰ ਕੋਈ ਸੈਲੀਬ੍ਰੇਸ਼ਨ ਹੁੰਦੀ ਆ ਹਿੰਦੂ ਭਾਈਚਾਰੇ ਦੀ, ਉਹਦੇ ਨਾਲ ਕੋਈ ਸਾਨੂੰ ਪ੍ਰੋਬਲਮ ਨਹੀਂ ਹੈ। ਕੋਈ ਮੁਸਲਿਮ ਭਾਈਚਾਰੇ ਦੀ ਸੈਲੀਬ੍ਰੇਸ਼ਨ ਹੁੰਦੀ ਆ, ਕੋਈ ਪ੍ਰੋਬਲਮ ਨਹੀਂ ਹੈ। ਪਰ ਜਦੋਂ ਗੱਲਾਂ ਨੂੰ ਪੋਲੀਟਿਸਾਈਜ਼ ਕਰ ਦਿੱਤਾ ਜਾਂਦਾ ਨਾ, ਜਿਹੜੇ ਮਸਲੇ ਬਣਾ ਦਿੱਤੇ ਜਾਂਦੇ ਆ ਹੁੰਦੇ ਨਹੀਂ। ਪਹਿਲਾਂ ਜਦੋਂ 1992 ਚ ਜਿਸ ਤਰ੍ਹਾਂ ਮਸਜਿਦ ਨੂੰ ਢਾਇਆ ਗਿਆ ਹਨਾ, ਉਹ ਮੇਰੇ ਖਿਆਲ ਚ ਕੋਈ ਬਾਹਲੀ ਵਧੀਆ ਗੱਲ ਨਹੀਂ ਸੀ। ਉਸ ਗੱਲ ਤੇ ਮੈਂ ਤੁਹਾਨੂੰ ਸਪਸ਼ਟ ਹੀ ਇਹ ਕਹੂੰਗਾ ਵੀ ਉਹ ਮਾੜੀ ਗੱਲ ਸੀ। ਫਿਰ ਜਿਵੇਂ ਉਹਨੂੰ ਪੋਲੀਟਿਸਾਈਜ਼ ਕਰਕੇ ਉਸ ਰਾਮ ਮੰਦਿਰ ਨੂੰ ਯੂਜ਼ ਕੀਤਾ ਗਿਆ ਵੋਟਸ ਵਾਸਤੇ, ਤੇ ਅੱਜ ਉਹ ਉਸਾਰੀ ਨੂੰ ਵੀ ਪੋਲੀਟਿਸਾਈਜ਼ ਕੀਤਾ ਗਿਆ, ਤਾਂ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ ਹੈ। ਬਾਕੀ ਉਸਾਰੀਆਂ ਕਰੋ, ਜਮ ਜਮ ਕਰੋ, ਅਸੀਂ ਇਸ ਗੱਲ ਚ ਤੁਹਾਡੀ ਖੁਸ਼ੀ ਚ ਸ਼ਮੂਲੀਅਤ ਦੇਵਾਂਗੇ, ਪਰ ਉਹਦੇ ਚ ਸੁੱਚਤਾ ਹੋਣੀ ਚਾਹੀਦੀ ਆ। ਜੇ ਸੁੱਚਤਾ ਮਿਸਿੰਗ ਆ ਜਾਂ ਉਹਦੇ ਚ ਇੱਕ ਸੱਚੀ ਜਿਹੜੀ ਗੱਲ ਆ ਉਹ ਮਿਸਿੰਗ ਆ, ਫਿਰ ਸਾਡੀ ਸ਼ਮੂਲੀਅਤ ਨਹੀਂ ਬਣਦੀ ਜੇ ਅਸੀਂ ਦਈਏ ਤੇ ਜਾਂ ਅਸੀਂ ਉਹਦੇ ਤੇ ਕੋਈ ਗੱਲ ਕਰੀਏ। ਕਿਉਂਕਿ ਸਾਨੂੰ ਪਤਾ ਇਹਦੇ ਜਿਹੜੇ ਅਕਸ ਮਤਲਬ ਇਹਦੇ ਪਿੱਛੇ ਜਿਹੜਾ ਮੰਤਰ ਆ ਜਾਂ ਇਹਦਾ ਮਕਸਦ ਆ ਉਹ ਕੁਛ ਹੋਰ ਆ, ਤੇ ਇਹਨੂੰ ਪੋਲੀਟਿਸਾਈਜ਼ ਕਰਕੇ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਰਾਮ ਮੰਦਿਰ ਦੀ ਉਸਾਰੀ ਕੀਤੀ ਗਈ ਆ, ਉੱਥੇ RSS ਦੀ ਸੀਨੀਅਰ ਲੀਡਰਸ਼ਿਪ ਬੁਲਾਈ ਗਈ, ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਇੰਡੀਆ ਦੇ ਜਿਹੜੇ ਉਹ ਗਏ, ਉੱਥੇ ਜਾ ਕੇ ਕੁਛ ਇਹੋ ਜਿਹੀਆਂ ਸਟੇਟਮੈਂਟਸ ਦਿੱਤੀਆਂ ਜਿਹਨਾਂ ਨਾਲ ਸਾਨੂੰ ਇਹ ਲੱਗਦਾ ਵੀ ਉਹ ਜ਼ਿਆਦਾ ਐਕਸੈਪਟੇਬਲ ਨਹੀਂ ਆ। ਇੱਕ ਅਸੀਂ ਕੌਮ ਦੇ ਤੌਰ ਤੇ ਵੀ ਐਕਸੈਪਟ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਸਾਨੂੰ ਪ੍ਰਭਾਸ਼ਿਤ ਕਰਨ ਚ ਜਾਂ ਸਾਨੂੰ ਡਿਫਾਈਨ ਕਰਨ ਚ ਲੱਗੇ ਹੋਏ ਹੋ, ਨਹੀਂ ਤੁਸੀਂ ਨੀ ਸਾਨੂੰ ਡਿਫਾਈਨ ਕਰ ਸਕਦੇ, ਅਸੀਂ ਆਪਦੇ ਆਪ ਨੂੰ ਖੁਦ ਡਿਫਾਈਨ ਕਰ ਲਾਂਗੇ। ਸੋ ਲੈਟ ਦੈਟ ਰਾਈਟ ਬੀ ਵਿਦ ਅਸ
ਜੀ। ਸੋ ਬਾਈ ਜੀ, ਅਗਲਾ ਇਹ ਸੀ ਸਾਰੀ ਕੀਤੀ ਜਾ ਰਹੀ ਹੈਗੀ ਆ, ਸੋ ਉੱਥੇ ਇੱਕ RSS ਦਾ ਜਿਹੜਾ ਹੈਡਕੁਆਟਰ ਵੀ ਬਣਾਇਆ ਜਾ ਰਿਹਾ, ਸੋ ਉਹਨੂੰ ਇੱਕ RSS ਦੇ ਹੈਡਕੁਆਟਰ ਦੇ ਤੌਰ ਤੇ ਵੀ ਪ੍ਰਮੋਟ ਕੀਤਾ ਜਾਊ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਕਿਹਨੂੰ ਬਣਾਇਆ ਜਾ ਰਿਹਾ ਜੀ? ਅਯੋਧਿਆ ਨੂੰ,
ਜਿਹੜਾ ਰਾਮ ਮੰਦਿਰ ਦੀ ਜਿੱਥੇ ਉਸਾਰੀ ਕੀਤੀ ਜਾ ਰਹੀ ਹੈ, ਉੱਥੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਉੱਥੇ ਉਹਦੇ ਵਿੱਚ ਇੱਕ RSS ਦਾ ਹੈਡਕੁਆਟਰ ਵੀ ਇਸਟੈਬਲਿਸ਼ ਕੀਤਾ ਜਾਊਗਾ।
ਅੱਛਾ, ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ, ਹੁਣ ਜਦੋਂ ਆਪਾਂ RSS ਦੀ ਗੱਲ ਕਰਦੇ ਹਾਂ, RSS ਮੇਨਲੀ ਜਿਹੜਾ ਹਿੰਦੁਤਵ ਇੱਕ ਉਹਨਾਂ ਦਾ ਫਲਸਫਾ ਹੈ ਜਿਸ ਤੇ ਉਹ ਕੰਮ ਕਰ ਰਹੇ ਆ, ਜਿਹਦੇ ਨਾਲ ਸਾਨੂੰ ਪ੍ਰੋਬਲਮ ਆ, ਸਾਨੂੰ ਹੋਰ ਅਦਰਵਾਈਜ਼ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ। ਅਸੀਂ ਸਰਬੱਤ ਦੇ ਭਲੇ ਵਾਲੇ ਲੋਕ ਹਾਂ, ਅਸੀਂ ਸਬਰ ਸੰਤੋਖ ਚ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ, ਅਸੀਂ ਇਨਸਾਨੀਅਤ ਮਾਨਸ ਕੀ ਜਾਤ ਸਭ ਇੱਕੋ ਪਹਿਚਾਣ ਬੋ ਵਾਲੇ ਲੋਕ ਹਾਂ, ਹਨਾ। ਸਾਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ, ਅਸੀਂ ਨਾ ਕਿਸੇ ਨੂੰ ਅਸਿਮੂਲੇਟ ਕਰਦੇ ਹਾਂ, ਨਾ ਐਲੀਮੀਨੇਟ ਕਰਦੇ ਹਾਂ, ਨਾ ਕਿਸੇ ਨੂੰ ਮਾਰ ਕੇ ਰਾਜ਼ੀ ਹਾਂ, ਨਾ ਕਿਸੇ ਨੂੰ ਆਪਦੇ ਵਿੱਚ ਮਿਲਾ ਕੇ ਰਾਜ਼ੀ ਹਾਂ। ਸਾਡਾ ਇਤਿਹਾਸ ਇਸ ਧਰਤੀ ਦੀ ਹਿੱਕ ਤੇ ਲਿਖਿਆ ਹੋਇਆ ਇਤਿਹਾਸ, ਅਸੀਂ ਕੋਈ ਮਿਥਿਹਾਸ ਦੀ ਗੱਲ ਤਾਂ ਕਰਦੇ ਨਹੀਂ। ਜਿਹਦੇ ਚ ਕੋਈ ਮੈਨੂੰ ਇਹੋ ਜਿਹਾ ਐਗਜ਼ਾਮਪਲ ਦੇ ਦਿਓ ਜਿੱਥੇ ਸਿੱਖਾਂ ਨੇ ਕਿਸੇ ਨੂੰ ਕਨਵਰਟ ਕੀਤਾ ਹੋਵੇ ਜਬਰੀ, ਜ਼ੁਲਮ ਜਾਂ ਜਬਰ ਕਰਕੇ, ਜਾਂ ਉਹਨੂੰ ਅਸਿਮੂਲੇਟ ਕੀਤਾ ਹੋਵੇ, ਆਪਦੇ ਆਪ ਚ ਮਿਲਾਇਆ ਹੋਵੇ, ਉਹ ਵੀ ਕਿਸੇ ਇਹੋ ਜਿਹੀਆਂ ਨੀਤੀਆਂ ਨਾਲ ਜਿਹਦੇ ਨਾਲ ਕਿਸੇ ਹੋਰ ਵਰਗ ਨੂੰ ਤੁਸੀਂ ਜਮਾਂ ਹੀ ਐਲੀਮੀਨੇਟ ਕਰ ਦੋ, ਉਹਨੂੰ ਆਪਦੇ ਆਪ ਚ ਮਿਲਾ ਲਓ, ਉਹਨਾਂ ਦੀ ਹੋਂਦ ਤੇ ਹੀ ਤੁਸੀਂ ਕੁਐਸਚਨ ਖੜਾ ਕਰ ਦੋ। ਇਸ ਕਰਕੇ ਹੁਣ RSS ਜਿਹੜਾ ਹਿੰਦੁੱਤਵਾਦ ਦਾ ਇੱਕ ਆਪਦਾ ਫਲਸਫਾ ਲੈ ਕੇ ਚੱਲ ਰਹੀ ਆ, ਘੱਟ ਗਿਣਤੀਆਂ ਲਈ, ਹਿੰਦੁਸਤਾਨ ਚ ਜਾਂ ਇੰਡੀਆ ਚ ਵੱਸਦੀਆਂ ਘੱਟ ਗਿਣਤੀਆਂ ਲਈ, ਉਹ ਬਹੁਤ ਖਤਰਨਾਕ ਆ। ਕਿਉਂਕਿ ਘੱਟ ਗਿਣਤੀਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਿੱਖ ਵੀ ਉਹਦੇ ਚ ਆਉਣੇ ਆ, ਉਹਦੇ ਚ ਬੁੱਧ ਧਰਮ ਵੀ ਆ ਜਾਂਦਾ, ਉਹਦੇ ਚ ਕੁਛ ਦਲਿਤ ਭਰਾ ਵੀ ਆ ਜਾਂਦੇ ਆ, ਉਹਦੇ ਚ ਹੋਰ ਬਥੇਰੇ ਘੱਟ ਗਿਣਤੀਆਂ ਆ ਜਾਂਦੀਆਂ, ਪਰ ਇਹਨਾਂ ਨੇ ਉਹਨਾਂ ਸਾਰਿਆਂ ਦੀ ਜੀਵਨ ਸ਼ੈਲੀ, ਉਹ ਸਾਰੀ ਉਹਨਾਂ ਦਾ ਗਿਆਨ, ਉਹਨਾਂ ਦਾ ਜਿਹੜਾ ਸਾਲਾਂ ਤੋਂ ਕਮਾਇਆ ਹੋਇਆ ਆਪਦੇ ਕੋਲੇ ਸੱਭਿਆਚਾਰ ਆ ਜਾਂ ਸਾਡਾ ਇਤਿਹਾਸ ਆ ਜਾਂ ਸਾਡੇ ਫਲਸਫੇ ਆ, ਉਹ ਸਾਰੇ ਖੋਲ ਲੈਣੇ ਆ। ਹੁਣ ਤੁਸੀਂ ਇਹ ਦੇਖੋ, ਜਦੋਂ ਤੁਹਾਡੇ ਕੋਲੇ ਤੁਹਾਡੀ ਹੋਂਦ ਖੋਲ ਹੀ ਗਈ ਤਾਂ ਇਸ ਗੱਲ ਤੇ ਜਿਹੜਾ ਬੰਦਾ ਜਾਗਰੂਕ ਹੋਊਗਾ ਜਾਂ ਜਿਹੜੀ ਕੌਮ ਜਾਗਰੂਕ ਹੋਊਗੀ, ਉਹ ਸਮੂਹਿਕ ਤੌਰ ਤੇ ਇਕੱਠੀ ਹੋ ਕੇ ਇਸ ਮੁਹਿੰਮ ਦੇ ਖਿਲਾਫ਼ ਆਪਦੀ ਆਵਾਜ਼ ਵੀ ਉਠਾਊਗੀ ਤੇ ਇੱਕ ਮੁਹਿੰਮ ਵੀ ਖੜੀ ਕਰੂਗੀ। ਮਤਲਬ ਜੇ ਆਪਾਂ ਟੈਕਨੀਕਲ ਲੈਂਗੁਏਜ ਚ ਗੱਲ ਕਰੀਏ ਤਾਂ ਇੱਕ ਇਹ ਜਿਹੜਾ ਇਹਨਾਂ ਦਾ ਨੈਰੇਟਿਵ ਆ ਜਾਂ ਜਿਹੜਾ ਵਰਤਾਂਤ ਰਚਦੇ ਆ ਇਹ, ਵੀ ਸਿੱਖ ਧਰਮ ਨੂੰ ਸਨਾਤਨ ਧਰਮ ਦੇ ਵਿੱਚੋਂ ਪੈਦਾ ਕੀਤਾ ਗਿਆ ਇਹ ਦੱਸਣਾ ਜਾਂ ਸਨਾਤਨ ਧਰਮ ਦਾ ਹਿੱਸਾ ਅਸੀਂ ਇਸ ਤਰ੍ਹਾਂ ਪ੍ਰੋਜੈਕਟ ਕਰਨਾ ਤੇ ਸਾਨੂੰ ਉਹਨਾਂ ਕਰਮ ਕਾਂਡਾਂ ਨਾਲ ਜੋੜ ਦੇਣਾ ਜਾਂ ਸਾਨੂੰ ਉਹਨਾਂ ਵਹਿਮਾਂ ਭਰਮਾਂ ਚ ਪਾ ਦੇਣਾ ਜਿੱਥੋਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕੱਢਿਆ ਸੀ, ਜਿਹੜੀਆਂ ਤੁਸੀਂ ਇਹ ਕਹਿ ਲਓ ਵੀ ਰੂਹਾਂ ਉਹਨਾਂ ਨੇ 250 ਸਾਲ ਲੱਗ ਗਏ ਉਹਨਾਂ ਨੂੰ ਸਿਰਜਣ ਚ, ਉਹਨਾਂ ਰੂਹਾਂ ਚ ਜਿਹੜੇ ਅਮਲ ਉਹਨਾਂ ਨੇ ਜਾਂ ਆਦਰਸ਼ ਦਿੱਤੇ ਸੀ ਉਹਨਾਂ ਤੋਂ ਦੂਰ ਕਰ ਦੇਣਾ, ਫਿਰ ਇੱਕ ਜਾਗਰੂਕ ਇਨਸਾਨ ਦੀ ਤੌਰ ਤੇ ਮੈਂ ਜਾਂ ਸਿੱਖ ਇੱਕ ਜਾਗਰੂਕ ਤੌਰ ਇੱਕ ਕੌਮ ਦੀ ਤੌਰ ਤੇ ਅਸੀਂ ਸਮੂਹਕ ਹੋ ਕੇ ਸਾਨੂੰ ਲੜਨਾ ਹੀ ਪੈਣਾ, ਸਾਨੂੰ ਕਲੈਕਟਿਵ ਕੌਨਸ਼ੀਅਸਨੈਸ ਦਿਖਾਉਣੀ ਪੈਣੀ ਆ, ਸਾਨੂੰ ਆਪਦਾ ਬਿਰਤਾਂਤ ਜਾਂ ਆਪਦਾ ਨੈਰੇਟਿਵ ਵੀ ਰਚਨਾ ਪੈਣਾ ਵੀ ਅਸੀਂ ਤੁਹਾਡੇ ਕਰਮ ਕਾਂਡਾਂ ਜਾਂ ਤੁਹਾਡੇ ਵਹਿਮਾਂ ਭਰਮਾਂ ਦਾ ਜਾਂ ਤੁਹਾਡੀਆਂ ਜਿਹੜੀਆਂ ਮੂਰਤੀ ਪੂਜਾ ਜਾਂ ਆ ਜਿਹੜੇ ਤੁਸੀਂ ਯਾਦੀ ਯੁੱਗ ਕਰਦੇ ਹੋ ਇਹਨਾਂ ਦਾ ਹਿੱਸਾ ਨਹੀਂ ਹੈ। ਸਾਨੂੰ ਤਾਂ ਜਿਹੜੀ ਜਿਹੜੀ ਗੱਲ ਚੋਂ ਕੱਢਿਆ ਗਿਆ, ਜੇ ਸਾਨੂੰ ਵਾਪਸ ਉਹਨਾਂ ਚੱਕਰਾਂ ਚ ਵਾੜੋਗੇ ਅਸੀਂ ਆਪਦੇ ਗੁਰੂ ਤੋਂ ਦੂਰ ਹੋਵਾਂਗੇ, ਆਪਦੇ ਗੁਰੂ ਤੋਂ
ਬਿਲਕੁਲ
ਅਸੀਂ ਉਹ ਨਹੀਂ ਸਹਾਰ ਸਕਦੇ।
ਜੀ ਜੀ, ਸੋ ਬਾਈ ਜੀ, ਉਸ ਉਦਘਾਟਨੀ ਸਮਾਰੋਹ ਦੇ ਦੌਰਾਨ ਜਿਸ ਦਿਨ ਮਤਲਬ ਇਹ ਜਿਹੜਾ ਰਾਮ ਮੰਦਿਰ ਦੀ ਉਸਾਰੀ ਦਾ ਜਿਹੜਾ ਸਟਾਰਟ ਕੀਤੀ ਸੀ, ਉਸ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਦਸ਼ਮੇਸ਼ ਪਿਤਾ ਦੇ ਬਾਰੇ ਕਿ ਜਿਹੜੀ ਰਮਾਇਣ ਹੈਗੀ ਆ, ਜਿਹੜੀ ਗੋਬਿੰਦ ਰਮਾਇਣ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਲਿਖੀ ਸੀ, ਸੋ ਇੱਥੇ ਇਹ ਕਦੀ ਕਿਹਾ ਜਾ ਸਕਦਾ ਕਿ ਏਡਾ ਵੱਡਾ ਜਿਹੜਾ ਹੈਗਾ ਉਹ ਕੋਈ ਭਰਮ ਭੁਲੇਖਾ ਰਹਿ ਗਿਆ, ਜਾਂ ਆਪਾਂ ਕਹਿ ਦਈਏ ਕਿ ਪ੍ਰਾਈਮ ਮਿਨਿਸਟਰ ਦੀ ਜਿਹੜੀ ਸਪੀਚ ਆ ਉਹ ਕਈ ਹੱਥਾਂ ਦੇ ਵਿੱਚ ਦੀ ਹੋ ਕੇ ਲੰਘਦੀ ਆ ਕਰਦੀ ਆ। ਸੋ ਇੱਕ ਪੱਖ ਤਾਂ ਇਹ ਹੈ ਕਿ ਇਹ ਜਿਹੜੀ ਸਟੇਟਮੈਂਟ ਹੈਗੀ ਹੈ, ਏਡੀ ਵੱਡੀ ਸਟੇਟਮੈਂਟ ਦੇਣੀ ਕਿ ਜਿੱਥੇ ਆਪਾਂ ਗੱਲ ਕਰਦੇ ਹਾਂ ਫਲਸਫੇ ਦੀ, ਕਿ ਆਪਾਂ ਗੱਲ ਕਰਦੇ ਹਾਂ ਸਾਡੀ ਜਿਹੜੀ ਸਿੱਖ ਕੌਮ ਹੈ ਇੱਕ ਵੱਖਰੀ ਕੌਮ ਹੈ, ਇੱਕ ਨਿਆਰੀ ਕੌਮ ਹੈ, ਨਿਆਰਾ ਖਾਲਸਾ, ਸੋ ਉਸ ਨੂੰ ਉਸ ਦੇ ਵਿੱਚ ਰੂਪ ਦੇਣਾ ਕਿ ਜਿਹੜੇ ਰਮਾਇਣ ਹੈਗੀ ਆ ਗੋਬਿੰਦ ਰਮਾਇਣ ਸ੍ਰੀ ਦਸਵੇਂ ਪਾਤਸ਼ਾਹ ਨੇ ਲਿਖੀ ਸੀਗੀ, ਸੋ ਇਹਨੂੰ ਤੁਸੀਂ ਕਿਸ ਐਂਗਲ ਤੋਂ ਲੈਣੇ ਹੋ ਕਿ ਇਹ ਜਾਣ ਬੁੱਝ ਕੇ ਇਹ ਜਿਹੜੀ ਸਟੇਟਮੈਂਟ ਦਿੱਤੀ ਗਈ ਕਰੀ ਗਈ ਜਾਂ ਭੁਲੇਖੇ ਦੇ ਵਿੱਚ ਜਾਂ ਅਗਿਆਨਤਾ ਸੀ, ਪਤਾ ਹੀ ਨੀ ਲੱਗਿਆ ਕਿ ਅਗਿਆਨਤਾ ਦੇ ਵਾਸਤੇ ਇਹ ਜਿਹੜੀ ਹੈਗੀ ਆ ਸਟੇਟਮੈਂਟ, ਤੁਸੀਂ ਇਸ ਨੂੰ ਕਿਸ ਐਂਗਲ ਤੋਂ ਲੈਣੇ ਹੋ?
ਦੇਖੋ ਜੀ, ਇਹ ਅਗਿਆਨਤਾ ਤਾਂ ਨਹੀਂ ਸੀ, ਇਹ ਸਪਸ਼ਟ ਰੂਪ ਚ ਆਪਾਂ ਨੂੰ ਸਮਝ ਨੀ ਪਊਗੀ ਗੱਲ, ਹਨਾ। ਇਹ ਇਹਦੇ ਪਿੱਛੇ ਜਦੋਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਹੋ ਜਿਹੀ ਸਟੇਟਮੈਂਟ ਦਿੰਦੇ ਆ, ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ, ਕੋਈ ਮੰਤਵ ਹੁੰਦਾ, ਹਨਾ। ਜਦੋਂ ਮੈਂ ਅਸਿਮੂਲੇਸ਼ਨ ਦੀ ਗੱਲ ਕਰਦਾ, ਅਸਿਮੂਲੇਸ਼ਨ ਦਾ ਮਤਲਬ ਆਪਦੇ ਆਪ ਚ ਮਿਲਾਉਣਾ, ਸਾਨੂੰ ਉਹ ਅਸਿਮੂਲੇਸ਼ਨ ਦਾ ਇੱਕ ਪ੍ਰੋਸੈਸ ਆ। ਤੁਸੀਂ ਇਹ ਸਮਝ ਲਓ ਵੀ ਅੱਜ ਦੀ ਡੇਟ ਚ ਆਰ ਐਸ ਐਸ ਦੇ ਜਿਹੜੇ 4000 ਸਕਾਲਰ ਬੈਠੇ ਆ, ਉਹ ਇਹਨਾਂ ਤੇ ਹੀ ਕੰਮ ਕਰ ਰਹੇ ਆ, ਸਾਡੇ ਗ੍ਰੰਥਾਂ ਤੇ, ਸਾਡੇ ਪੁਰਾਤਨ ਜਿਹੜੀਆਂ ਤੁਸੀਂ ਹੋ ਸਾਡੀਆਂ ਕਿਤਾਬਾਂ, ਸਾਡਾ ਇਤਿਹਾਸ ਆ, ਸਾਡਾ ਹਨਾ ਸਾਡਾ ਸਾਹਿਤ ਆ, ਇਹਦੇ ਤੇ ਹੀ ਕੰਮ ਕਰਕੇ ਸਾਨੂੰ ਆਪਦੇ ਆਪ ਚ ਮਿਲਾਉਣਾ ਕਿਵੇਂ ਆ, ਸਾਡੇ ਫਲਸਫੇ ਨੂੰ ਕਿਵੇਂ ਖਤਮ ਕਰਨਾ। ਹੁਣ ਉਹ ਕੋਈ ਅਗਿਆਨਤਾ ਨਹੀਂ ਸੀ, ਜਿਵੇਂ ਉਹ ਕਹੀ ਗਈ ਆ ਗੱਲ ਔਰ ਜਿਸ ਸਟੇਜ ਤੋਂ ਕਹੀ ਗਈ ਆ, ਇਹ ਬਹੁਤ ਸੋਚੀ ਸਮਝੀ ਗੱਲ ਸੀ। ਸੋਚ ਸਮਝ ਕੇ ਉਸ ਸਟੇਟਮੈਂਟ ਨੂੰ ਦਿੱਤਾ ਗਿਆ, ਸੋਚ ਸਮਝ ਕੇ ਉਸ ਸਟੇਟਮੈਂਟ ਦੇ ਪਿੱਛੇ ਕੰਮ ਕੀਤਾ ਗਿਆ। ਇਸ ਕਰਕੇ ਸਾਡਾ ਫਰਜ਼ ਬਣਦਾ ਇੱਕ ਕੌਮ ਦੀ ਤੌਰ ਤੇ ਜਾਂ ਸਾਡੇ ਵਿਦਵਾਨਾਂ ਦਾ ਫਰਜ਼ ਬਣਦਾ ਵੀ ਜਦੋਂ ਪ੍ਰੋਬਲਮ, ਪਤਾ ਇੱਕ ਹੋਰ ਆ ਸਾਡੀ ਕੌਮ ਚ ਇੱਕ ਬਹੁਤ ਵੱਡੀ, ਤੁਸੀਂ ਪੋਜ਼ਿਟਿਵ ਜਾਂ ਤੁਸੀਂ ਇਹ ਕਹਿ ਲਓ ਕਿਤੇ ਸਾਡੀ ਨੈਗੇਟਿਵ ਵੀ ਹੋ ਜਾਂਦੀ ਹੈ, ਅਸੀਂ ਭਰੋਸਾ ਬਹੁਤ ਜਲਦੀ ਕਰ ਲੈਂਦੇ ਹਾਂ ਗੱਲ ਅਗਲੇ ਤੇ, ਉਹਨਾਂ ਦੀਆਂ ਗੱਲਾਂ ਤੇ ਜਾਂ ਬੰਦਿਆਂ ਤੇ, ਤੇ ਇਸ ਕਰਕੇ ਅਸੀਂ ਬਹੁਤ ਸਾਰੀ ਸਾਡੇ ਨਾਲ ਜਿਹੜੀਆਂ ਗੱਦਾਰੀਆਂ ਹੋਈਆਂ ਜਾਂ ਸਾਡੇ ਨਾਲ ਜਿਹੜੀਆਂ ਤੁਸੀਂ ਸਾਡੇ ਚ ਟ੍ਰੇਟਰ ਹੋਏ ਆ, ਉਸ ਅਸੀਂ ਭਰੋਸਾ ਹੀ ਉਹਨਾਂ ਤੇ ਇੰਨਾ ਕੀਤਾ ਵੀ ਸਾਨੂੰ ਇਸ ਇਸ ਲੈਵਲ ਤੱਕ ਸਾਨੂੰ ਉਹ ਘਾਤ ਲਾ ਗਏ ਜਾਂ ਸਾਡੇ ਤੇ ਉਹ ਸਾਡਾ ਘਾਣ ਕਰ ਗਏ ਸਾਡੀ ਕੌਮ ਦਾ ਜਾਂ ਸਿੱਖੀ ਦਾ। ਹੁਣ ਦਸਵੇਂ ਪਾਤਸ਼ਾਹ ਨੇ ਜਦੋਂ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਬਹੁਤ ਜ਼ਰੂਰੀ ਆ ਵੀ ਗੁਰਤਾ ਗੱਦੀ ਦਿੱਤੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਦਸਵੇਂ ਪਾਤਸ਼ਾਹ ਉਸ ਫਲਸਫੇ ਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ, ਜਿਹੜਾ ਫਲਸਫਾ ਜਿਹਨੂੰ ਦਸਾਂ ਗੁਰੂ ਸਾਹਿਬਾਨਾਂ ਦਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਦਰਜ ਆ, ਸਾਰੇ ਭਗਤਾਂ ਦੀ ਬਾਣੀ ਦਰਜ ਆ, ਤਾਂ ਜੇ ਉਸ ਫਲਸਫੇ ਦੇ ਅਕੋਰਡਿੰਗਲੀ ਦਸਵੇਂ ਗ੍ਰੰਥ ਜਾਂ ਦਸਮ ਗ੍ਰੰਥ ਨੂੰ ਵੀ ਮੰਨਦੇ ਤਾਂ ਫਿਰ ਦਸਮ ਗ੍ਰੰਥ ਦਾ ਕੁਛ ਬਾਣੀ ਦੀ ਉਹਦਾ ਪਾਠ ਬਣ ਸਕਦਾ ਸੀ, ਤਾਂ ਦਸਵੇਂ ਪਾਤਸ਼ਾਹ ਨੂੰ ਕੌਣ ਰੋਕ ਸਕਦਾ ਸੀ, ਕੋਈ ਨੀ ਰੋਕ ਸਕਦਾ ਸੀ। ਪਰ ਉਹਨਾਂ ਨੇ ਬੜੀ ਸੋਚ ਸਮਝ ਕੇ ਹੀ ਗੁਰਤਾ ਗੱਦੀ ਜਿਹੜੀ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਹੁਣ ਅਗਲੀ ਗੱਲ ਆ ਜਿਹੜੀ ਆਪਾਂ ਨੂੰ ਸਮਝਣ ਵਾਲੀ, ਇਹ ਵਿਦਵਾਨਾਂ ਦਾ ਹਾਲਾਂਕਿ ਇੱਕ ਐਕਸਪਰਟ ਦਾ, ਜਿਹੜੇ ਸਾਡੇ ਸਿੱਖ ਵਿਦਵਾਨ ਆ ਉਹਨਾਂ ਦਾ ਮੇਰੇ ਖਿਆਲ ਚ ਇਹ ਇੱਕ ਸਪੇਸ ਆ ਜਿਹੜੀ ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਆ। ਦੂਜੀ ਗੱਲ ਜੇ ਦਸਮ ਗ੍ਰੰਥ ਚ, ਜਿਹਦੇ ਤੇ ਸਾਡੀ ਕੌਮ ਚ ਅੰਦਰ ਹੀ ਬਹੁਤ ਵੱਡੀ ਇੱਕ ਕੌਨਫਲਿਕਟ ਆ, ਸਾਡੇ ਅੰਦਰ ਕੌਂਟਰਾਡਿਕਸ਼ਨ ਆ ਦਸਮ ਗ੍ਰੰਥ ਨੂੰ ਲੈ ਕੇ, ਪਰ ਜੇ ਉਹ 24 ਅਵਤਾਰ ਇੱਕ ਚੈਪਟਰ ਆ ਜਿਹਦੇ ਚ ਤੁਸੀਂ ਰਮਾਇਣ ਵੀ ਇੱਕ ਪਾਰਟ ਆ ਜਿਹੜਾ ਗੋਬਿੰਦ ਰਮਾਇਣ ਗੁਰੂ ਸਾਹਿਬ ਨੇ ਲਿਖਿਆ, ਜੇ ਲਿਖਿਆ ਵੀ ਆ ਗੁਰੂ ਸਾਹਿਬ ਨੇ, ਤਾਂ ਗੁਰੂ ਸਾਹਿਬ ਨੇ ਉਹ ਖਾਲਸਾ ਪੰਥ ਸਾਜਣ ਤੋਂ ਪਹਿਲਾਂ ਲਿਖਿਆ, ਉਸ ਵੇਲੇ ਲਿਖਿਆ ਜਦੋਂ ਹੋ ਸਕਦਾ ਗੁਰੂ ਸਾਹਿਬ ਸਮਾਜਿਕ ਤੌਰ ਤੇ ਇਹ ਦੇਖਦੇ ਹੋਣ ਵੀ ਇਸ ਸਮਾਜ ਚ ਇਹਨਾਂ ਲੋਕਾਂ ਚ ਹਜੇ ਤੱਕ ਕਿੰਨੇ ਵਹਿਮ ਭਰਮ ਆ, ਇਹ ਕਿੰਨਾ ਨੂੰ ਆਪਦੇ ਰੱਬ ਮੰਨੀ ਬੈਠੇ ਆ, ਕਿੰਨੀ ਦਰਜਾ ਬਦਰਜੀ ਆ ਇੱਥੇ, ਇਹਨਾਂ ਨੂੰ ਜੇ ਕੱਢਣਾ ਤਾਂ ਇਹਨਾਂ ਨੂੰ ਇਹਨਾਂ ਚ ਕਾਰਜ, ਇਹਨਾਂ ਚ ਵੀਰਤਾ ਝੋਖਣੀ ਪੈਣੀ ਆ, ਮੈਨੂੰ ਇਹਨਾਂ ਚ ਉਹ ਚਿਣਗ ਲਾਉਣੀ ਪੈਣੀ ਆ। ਤਾਂ ਗੁਰੂ ਸਾਹਿਬ ਨੇ ਉਸ ਢੰਗ ਨਾਲ ਇਹ ਰਚਨਾਵਾਂ, ਕਿਉਂਕਿ ਗੁਰੂ ਸਾਹਿਬ ਆਪ ਬਹੁਤ ਵੱਡੇ ਗਿਆਤਾ ਸੀ, 6 ਭਾਸ਼ਾਵਾਂ ਆਉਂਦੀਆਂ ਸੀ ਉਹਨਾਂ ਨੂੰ, ਉਹਨਾਂ ਦਾ ਤੁਸੀਂ ਫਾਰਸੀ ਦਾ ਲਿਖਿਆ ਹੋਇਆ ਜਿਹੜਾ ਜ਼ਫਰਨਾਮਾ, ਉਹਦੇ ਤੇ PhDs ਹੁੰਦੀਆਂ ਅੱਜ ਤੱਕ, ਹਨਾ। ਔਰ ਆਪਣੇ ਦੇਸ਼ ਚ ਨੀ, ਇਸਲਾਮਿਕ ਕੰਟਰੀਜ਼ ਚ ਜਿਹੜੀਆਂ ਮੁਸਲਿਮ ਕੰਟਰੀਜ਼ ਚ PhDs ਹੁੰਦੀਆਂ, ਉਹ ਸਮਝਦੇ ਆ ਵੀ ਏਡੀ ਵੱਡੀ ਰਚਨਾ ਹੀ ਨੀ ਲਿਖੀ ਗਈ ਅੱਜ ਤੱਕ। ਸੋ ਇਸ ਕਰਕੇ ਉਸ ਬੰਦੇ ਦੀ ਗੱਲ ਕਰ ਰਹੇ ਹਾਂ ਜਿਹਦੇ ਦਰਬਾਰ ਚ 40-50 ਕਵੀ ਬੈਠਦੇ ਹੁੰਦੇ ਸੀ, ਉਹ ਕਿਸ ਤਰ੍ਹਾਂ ਲਿਖੀ ਗਈ ਆ। ਪਰ ਐਂਡ ਚ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ, ਜਾਂ ਤੁਸੀਂ ਇਹ ਕਹਿ ਲਓ ਸਾਡੇ ਸਾਰੀ ਸਿੱਖ ਕੌਮ ਲਈ, ਇਹ ਗੱਲ ਪੱਕੀ ਕਰਤੀ ਗੋਬਿੰਦ ਰਮਾਇਣ ਲਿਖਣ ਤੋਂ ਬਾਅਦ। ਅਗਲੀ ਗੱਲ ਉਹਨਾਂ ਨੇ ਲਿਖ ਕੇ ਇਹ ਲਿਖੀ ਜਿੱਥੇ ਉਹਨਾਂ ਨੇ ਗੋਬਿੰਦ ਰਮਾਇਣ ਖਤਮ ਕੀਤੀ, ਪਾਏ ਗਏ ਜਬ ਤੇ ਤੁਮਰੇ ਤਪ ਤੇ ਕੋਈ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ। ਤਾਂ ਗੁਰੂ ਸਾਹਿਬ ਨੇ ਇਹ ਗੱਲ ਪੱਕੀ ਕਰਤੀ ਵੀ ਅਕਾਲ ਪੁਰਖ ਤੋਂ ਬਿਨਾਂ ਬਥੇਰੇ ਰਾਮ ਰਹੀਮ ਮੈਂ ਸੁਣੇ ਆ, ਬਥੇਰੇ ਪੁਰਾਣ ਕੁਰਾਨ ਮੈਂ ਸੁਣੇ ਆ, ਮੈਂ ਕਿਸੇ ਨੂੰ ਕੁਛ ਨੀ ਜਾਣਦਾ, ਹਨਾ, ਮੈਂ ਕਿਸੇ ਦੀ ਕੋਈ ਗੱਲ ਨੀ ਮੰਨਦਾ, ਇਹਨਾਂ ਨੇ ਅਨੇਕ ਭੇਦ ਕਹੇ ਹੋਏ ਆ, ਮੇਰੇ ਲਈ ਅਕਾਲ ਪੁਰਖ ਸ੍ਰੀ ਅਸਪਾਨ ਤੁਸੀਂ ਹੋ, ਤੁਸੀਂ ਕਿਰਪਾ ਕਰੋ, ਤੁਸੀਂ ਕਹਿ ਰਹੇ ਹੋ, ਮੈਂ ਥੋੜੀ ਕਹਿ ਰਿਹਾ ਹੈ ਕੋਈ ਗੱਲ। ਤਾਂ ਸਾਡਾ ਨਿਸ਼ਚਾ ਵੀ ਉਹਨਾਂ ਨੇ ਦ੍ਰਿੜ ਕਰਾਇਆ। ਹੁਣ ਇਸ ਗੱਲ ਨੂੰ ਸਿੱਖ ਵਿਦਵਾਨ ਹੀ ਸਮਝ ਸਕਦੇ ਆ, ਸਿੱਖ ਵਿਦਵਾਨ ਹੀ ਸਾਡੀ ਸਿੱਖ ਕੌਮ ਨੂੰ ਸੰਗਤ ਦੇ ਸਾਹਮਣੇ ਰੱਖ ਸਕਦੇ ਆ। ਜਦੋਂ ਕੋਈ ਬਾਹਰਲੇ ਲੋਕ ਕੌਮ ਚ ਡੁੱਬਦਾ ਖੜੀ ਕਰਦੇ, ਇਹ ਵਿਦਵਾਨਾਂ ਦਾ, ਸਾਡੇ ਜਥੇਦਾਰ ਸਾਹਿਬਾਨਾਂ ਦਾ ਫਰਜ਼ ਬਣ ਜਾਂਦਾ ਵੀ ਇਹਦੇ ਤੇ ਗੱਲ ਕਰੀਏ। ਪਰ ਤੁਸੀਂ ਦੇਖ ਰਹੇ ਹੋ ਸਾਡੇ ਜਥੇਦਾਰ ਆ ਜਿਹੜੇ, ਜਾਂ ਸਾਡੇ ਵਿਦਵਾਨ ਆ ਜਿਹਨਾਂ ਦੀ ਗੱਲ ਸੁਣੀ ਜਾਂਦੀ ਹੈ, ਜਿਹੜੇ ਅੱਜ ਉਹਨਾਂ ਕੁਰਸੀਆਂ ਤੇ ਬੈਠੀ ਆ ਜਿਹੜੀਆਂ ਕੁਰਸੀਆਂ ਉਹਨਾਂ ਦੇ ਕੱਦਾਂ ਤੋਂ ਬਹੁਤ ਜ਼ਿਆਦਾ ਵੱਡੀਆਂ, ਉਹਨਾਂ ਦੇ ਕੱਦ ਬਹੁਤ ਬੋਣੇ ਆ ਉਹਨਾਂ ਕੁਰਸੀਆਂ ਦੇ ਸਾਹਮਣੇ, ਤੇ ਉਹ ਬੋਲਦੇ ਹੀ ਨਹੀਂ, ਪਤਾ ਨੀ ਕਿਉਂ ਨੀ ਬੋਲਦੇ, ਉਹਨਾਂ ਨੂੰ ਕੀ ਗੱਲ ਚੁੱਪ ਰੱਖਦੀ ਆ, ਇਹ ਸਮਝ ਨੀ ਆਉਂਦੀ। ਏਡੂ ਵੱਡੀ ਗੱਲ ਕੀ ਆ ਵੀ ਉਹਨਾਂ ਸੰਸਥਾਵਾਂ ਦੇ ਮੁਖੀ ਹੋ ਕੇ ਜੇ ਨਹੀਂ ਬੋਲਦੇ, ਤਾਂ ਫਿਰ ਤਾਂ ਮੇਰੇ ਖਿਆਲ ਚ ਸ਼ਰਮ ਵਾਲੀ ਗੱਲ ਆ ਜੀ।
ਜੀ ਜੀ ਬਿਲਕੁਲ ਬਿਲਕੁਲ। ਸੋ ਇਸ ਤੋਂ ਮਗਰੋਂ ਉੱਥੇ ਦੇਖਿਆ ਜਾਂਦਾ ਹੈ ਕਿ ਗਿਆਨੀ ਇਕਬਾਲ ਸਿੰਘ, ਮੇਰਾ ਦਿਲ ਤਾਂ ਨਹੀਂ ਕਰਦਾ ਕਿ ਉਹਨਾਂ ਨੂੰ ਗਿਆਨੀ ਇਕਬਾਲ ਸਿੰਘ ਕਿਹਾ ਜਾਵੇ, ਇਕਬਾਲ ਸਿੰਘ ਪਰ ਨਹੀਂ, ਉਹ ਮੈਨੂੰ ਲੱਗਦਾ ਸਿੰਘ ਕਹਾਉਣ ਦੇ ਵੀ ਲਾਇਕ ਨਹੀਂ। ਇਕਬਾਲ ਨੇ ਉੱਥੇ ਇਹ ਕਿਹਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਿਹੜੇ ਲਵਕੁਸ਼ ਦੀ ਜਿਹੜੀ ਸੀਗੀ ਔਲਾਦ ਦੇ ਵਿੱਚੋਂ ਸੀਗੀ। ਸੋ ਇੱਕ ਸਾਬਕਾ ਜਥੇਦਾਰ, ਇੱਕ ਤਖ਼ਤ ਦੇ ਜਿਹੜੇ ਅੱਜ, ਚਲੋ ਆਪਾਂ ਮਤਲਬ ਸਾਨੂੰ ਮਤਲਬ ਉਹਨਾਂ ਨੂੰ ਇਹ ਕਹਿੰਦੇ ਵੀ ਸ਼ਰਮ ਆਉਂਦੀ ਹੈਗੀ ਆ, ਤੇ ਉਹ ਇਹੋ ਜਿਹੀ ਸਟੇਟਮੈਂਟ ਦਿੰਦੇ ਹੈਗੇ ਆ। ਸੋ ਇਹੋ ਜਿਹੀਆਂ ਸਟੇਟਮੈਂਟਾਂ ਪਹਿਲੀ ਪ੍ਰਧਾਨ ਮੰਤਰੀ ਵੱਲੋਂ ਹੋਣੀ, ਦੂਜੀ ਸਾਬਕਾ ਜਥੇਦਾਰ ਵੱਲੋਂ ਹੋਣੀ, ਤਖ਼ਤ ਦੇ ਜਥੇਦਾਰ ਵੱਲੋਂ ਹੋਣੀ, ਤੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਮਤਲਬ ਇਹ ਕਹਿਣਾ ਕਿ ਉਹ ਇਹਨਾਂ ਦੀ ਔਲਾਦ ਦੇ ਵਿੱਚੋਂ ਹੈਗਾ, ਇਹ ਵੀ ਮਤਲਬ ਮੈਨੂੰ ਲੱਗਦਾ ਕਿ ਕੋਈ ਅਣਜਾਣ ਪੁਣੇ ਵਾਲੀਆਂ ਗੱਲਾਂ ਨੀ, ਸਭ ਪਲੈਨਡ ਹੋ ਕੇ ਇਹ ਚੀਜ਼ਾਂ ਹੋਈਆਂ ਕਰੀਆਂ। ਤੁਸੀਂ ਇਸ ਨੂੰ ਕਿਸ ਐਂਗਲ ਤੋਂ ਲੈਂਦੇ ਹੋ?
ਦੇਖੋ ਬਾਈ ਜੀ ਮੈਂ ਇੱਕ ਗੱਲ ਕਹਿਣਾ, ਜਿਹੜੇ ਜਥੇਦਾਰ ਸਾਡੇ ਸਾਬਕਾ ਇਕਬਾਲ ਸਿੰਘ ਜੀ ਸੀ, ਉਹਨਾਂ ਨੇ ਉਹ ਗੱਲ ਕਹੀ। ਅੱਛਾ ਇਹ ਗੱਲ ਮੈਂ ਪਹਿਲਾਂ ਤਾਂ ਆਪਾਂ ਉਹਨੂੰ ਸਾਇੰਟਿਫਿਕਲੀ ਦੇਖ ਲਈਏ ਵੀ ਕਿਸੇ ਬੰਦੇ ਨੂੰ ਵੀ ਸੱਤ ਕੁ ਪੁਸ਼ਤਾਂ ਤੱਕ ਆਪਦੀਆਂ ਪੁਸ਼ਤਾਂ ਦਾ ਪਤਾ ਹੁੰਦਾ, ਇਹ ਦੂਜਿਆਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਵੱਧ ਤੋਂ ਵੱਧ ਬਹੁਤ ਜ਼ੋਰ ਲਾ ਕੇ ਕਿਸੇ ਨੂੰ ਦਸ ਕੁ ਪੁਸ਼ਤਾਂ ਤਾਂ ਹੀ ਪਤਾ ਹੋਊਗਾ, ਇਹ ਦੂਜਿਆਂ ਦਾ ਨਹੀਂ ਪਤਾ ਹੁੰਦਾ। 5000 ਸਾਲ ਪੁਰਾਣੀ ਗੱਲ ਕਰ ਰਹੇ ਆ ਇਹ, ਉਹ ਵੀ ਪਤਾ ਨੀ 5000 ਸਾਲ ਪੁਰਾਣੀ ਆ ਕਿ 10000 ਸਾਲ ਪੁਰਾਣੀ ਆ, ਜਦੋਂ ਲਵ ਕੁਛ ਹੋਏ ਵੀ ਆ ਕਿ ਨਹੀਂ ਹੋਏ।
ਹੁਣ
ਉਸ ਗੱਲ ਨੂੰ ਜਦੋਂ ਅੱਜ ਕੱਲ DNA ਦੋ ਤਿੰਨ ਪੁਸ਼ਤਾਂ ਤੋਂ ਬਾਅਦ, ਚਾਰ ਪੁਸ਼ਤਾਂ ਤੋਂ ਬਾਅਦ ਚੇਂਜ ਹੋ ਜਾਂਦਾ, ਅੱਜ ਕੱਲ ਕੀ ਪੁਰਾਣੇ ਜ਼ਮਾਨਿਆਂ ਚ ਵੀ ਹੋ ਜਾਂਦਾ ਹਨਾ, ਇਹ ਤਾਂ ਮੈਡੀਕਲ ਸਾਇੰਸ ਵੀ ਕਹਿੰਦੀ ਆ। ਹੁਣ ਤੁਸੀਂ ਜਿਹੜੀ ਆਪਾਂ ਗੱਲ ਕਰਦੇ ਆ ਵੀ ਇਹ ਗੱਲ ਤਾਂ ਆਪਾਂ ਸਾਇੰਟਿਫਿਕਲੀ ਮੈਡੀਕਲ ਸਾਇੰਸ ਦੇ ਥਰੂ ਵੀ ਡਿਨਾਈ ਕਰ ਦਿੰਦੇ ਆ ਵੀ ਇਹ ਕੋਈ ਲਵ ਕੁਸ਼ ਦੀ ਔਲਾਦ ਸੀ ਜਾਂ ਉਸ ਲਾਣੇ ਚੋਂ ਸੀ ਜਾਂ ਸਾਡਾ ਕਿਸੇ ਨਾਲ ਕੋਈ ਵਾਹ ਸੀ। ਅਗਲੀ ਗੱਲ ਜਿਹੜੀ ਆਪਾਂ ਨੂੰ ਸਮਝਣ ਵਾਲੀ ਆ ਵੀ ਇਹ ਅਗਿਆਨਤਾ ਜਿਹੜੀ, ਉਹ ਅਗਿਆਨਤਾ ਜਥੇਦਾਰ ਜਿਹੜੇ ਇਕਬਾਲ ਸਿੰਘ ਜੀ ਉਹਨਾਂ ਦੀ ਆ, ਕਿਉਂਕਿ ਉਹਨਾਂ ਦੇ ਵੀ ਉਹੀ ਜਿਹੜਾ ਵਹਿਮ ਜਾਂ ਇੱਕ ਯੂਨੋ ਸਿੱਖ ਕੌਮ ਚ ਇੱਕ ਪੂਰੀ ਇਸ ਗੱਲ ਨੂੰ ਲੈ ਕੇ ਪਹਿਲਾਂ ਹੀ ਚਰਚਾ ਚੱਲਦੀ ਆ, ਕਿਉਂਕਿ ਸਾਨੂੰ ਜਿਹੜੀ ਇਹ ਕੁਛ ਹਿੰਦੂਤਵ ਕਾਇੰਡ ਆਫ ਲੀਡਰ ਜਾਂ ਉਹਨਾਂ ਦੀ ਇੱਕ ਸੋਚ ਆ, ਉਹਦੇ ਅਕੋਰਡਿੰਗਲੀ ਸਾਨੂੰ ਆਪਦੇ ਆਪ ਚ ਮਿਲਾਉਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲਦੀਆਂ ਉਹ ਚੱਲਦੀਆਂ ਰਹਿੰਦੀਆਂ। ਤਾਂ ਇਸ ਦੇ ਅੰਦਰ ਸਾਡੇ ਅੰਦਰ ਪਹਿਲਾਂ ਹੀ ਬਥੇਰੀ ਵੱਡੀ ਜਿਹੜੀ ਇੱਕ ਆਪਦੇ ਆਪ ਨੂੰ ਲੈ ਕੇ ਅਸੀਂ ਕੌਮ ਨੂੰ ਐ ਲੱਗਦਾ ਵੀ ਕਿਤੇ ਅਸੀਂ ਸੱਚੀਓਂ ਤਾਂ ਨੀ ਉਹਨਾਂ ਦੇ ਵਿੱਚੋਂ ਸੀ। ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਉਹਨਾਂ ਦੇ ਵਿੱਚੋਂ ਸੀ ਜਾਂ ਨਹੀਂ ਸੀ ਇਹ ਗੱਲ ਨੂੰ ਛੱਡ ਦਿੱਤਾ ਜਾਵੇ, ਹਨਾ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਮੈਂ ਹਿੰਦੂ ਨਾ ਮੁਸਲਮਾਨ, ਹਨਾ, ਤਾਂ ਗੱਲ ਉੱਥੇ ਖਤਮ ਹੋ ਜਾਂਦੀ ਹੈ ਸਾਡੇ ਲਈ। ਸਾਨੂੰ ਗੁਰੂ ਨਾਨਕ ਸਾਹਿਬ ਕਿਹਦੇ ਪੁੱਤਰ ਸੀ, ਉਹਨਾਂ ਦੇ ਬੇਟੇ ਕੌਣ ਆ, ਉਹਨਾਂ ਤੋਂ ਕੋਈ ਮਤਲਬ ਨਹੀਂ ਸਾਨੂੰ। ਸਾਡੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜਾ ਹਨਾ ਦੂਜੀ ਪਾਤਸ਼ਾਹੀ ਆਉਂਦੀ ਆ ਉਹ ਕਿੱਥੋਂ ਆਏ ਸੀ, ਉਹਨਾਂ ਦੇ ਬੇਟੇ ਕੌਣ ਸੀ, ਉਹਨਾਂ ਤੋਂ ਕੋਈ ਮਤਲਬ ਨੀ ਸਾਡੀ ਦੂਜੀ ਪਾਤਸ਼ਾਹੀ ਤੋਂ ਤੱਕ ਮਤਲਬ। ਅਸੀਂ ਸਾਡੀ ਤੀਜੀ ਪਾਤਸ਼ਾਹੀ, ਚੌਥੀ ਪਾਤਸ਼ਾਹੀ, ਪੰਜਵੀਂ ਪਾਤਸ਼ਾਹੀ ਹਨਾ ਤੋਂ ਲੈ ਕੇ ਗਾਂ ਦਸਵੇਂ ਪਾਤਸ਼ਾਹ ਤੱਕ ਆਉਂਦੇ ਆਉਂਦੇ ਕੌਣ ਉਹਨਾਂ ਦੇ ਪਰਿਵਾਰ ਸੀ, ਕੌਣ ਉਹਨਾਂ ਦਾ ਉਹਨਾਂ ਦੇ ਭਰਾ ਭੈਣ ਸੀ, ਉਹਨਾਂ ਤੋਂ ਕੋਈ ਮਤਲਬ ਨਹੀਂ ਹੈ ਸਾਨੂੰ। ਸਾਨੂੰ ਮਤਲਬ ਆ ਸਿਰਫ ਸਾਡੇ ਗੁਰੂ ਸਾਹਿਬਾਨਾਂ ਨਾਲ, ਉਹਨਾਂ ਦੇ ਫਲਸਫੇ ਨਾਲ, ਉਹਨਾਂ ਦੇ ਆਦਰਸ਼ਾਂ ਨਾਲ, ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ। ਹੋਰ ਸਾਡੇ ਲਈ ਕੋਈ ਮਤਲਬ ਹੀ ਨਹੀਂ ਰੱਖਦਾ। ਇਸ ਗੱਲ ਤੇ ਸਾਨੂੰ ਧਿਆਨ ਦੇਣਾ ਚਾਹੀਦਾ। ਇਸ ਤਰ੍ਹਾਂ ਮੈਨੂੰ ਲੱਗਦਾ ਵੀ ਸਾਨੂੰ ਸਾਡਾ ਅੰਸ਼ ਵੰਸ਼ ਵੀ ਸਾਨੂੰ ਕਲੀਅਰ ਆ। ਜਦੋਂ ਦਸਵੇਂ ਪਾਤਸ਼ਾਹ ਨੇ ਕਹਿ ਤਾ ਸੀ ਵੀ ਅਨੰਦਪੁਰ ਸਾਹਿਬ ਦੇ ਗਾਚੀ ਆ ਤੇ ਅਕਾਲ ਪੁਰਖ ਦੇ ਅਸੀਂ ਪੁਜਾਰੀ ਆ, ਇਦੋਂ ਉੱਤੇ ਗੱਲ ਹੀ ਖਤਮ ਹੋ ਜਾਂਦੀ ਆ। ਹੁਣ ਸਾਡੇ ਲਈ ਦਸਵੇਂ ਪਾਤਸ਼ਾਹ ਤੇ ਬਾਬਾ ਨਾਨਕ ਸਾਡੇ, ਉਹ ਸਾਡੇ ਪਿਤਾ, ਮਾਤਾ ਸਾਹਿਬ ਕੌਰ ਜੀ ਸਾਡੀ ਮਾਤਾ, ਖਤਮ ਹੋ ਜਾਂਦੀ ਹੈ ਗੱਲ ਸਾਡੇ ਲਈ। ਉਸ ਤੋਂ ਬਾਅਦ ਸਾਡੀ ਗੱਲ ਹੀ ਨੀ ਰਹਿੰਦੀ, ਅਸੀਂ ਵਾਸੀ ਅਨੰਦਪੁਰ ਸਾਹਿਬ ਦੇ ਹਾਂ ਜੀ, ਹਨਾ। ਹੁਣ ਉਦੋਂ ਬਾਅਦ ਸਾਡਾ ਅੰਸ਼ ਵੰਸ਼ ਵੀ ਕਲੀਅਰ ਆ, ਸਾਨੂੰ ਕਿਸੇ ਲਵ ਕੁਸ਼ ਤਾਂ ਮਤਲਬ ਨਹੀਂ ਆ। ਅਸੀਂ ਉਹਨਾਂ ਨੂੰ ਇੱਜ਼ਤ ਵੀ ਦਿੰਦੇ ਹਾਂ, ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ, ਪਰ ਸਾਡੇ ਨਾਲ ਨਾ ਜੁੜੋ, ਬਸ ਇੰਨੀ ਕੁ ਗੱਲ ਆ, ਹੋਰ ਕੋਈ ਗੱਲ ਨੀ। ਜਿਵੇਂ ਮੈਂ ਕਿਹਾ, ਜਿਵੇਂ ਦਸਵੇਂ ਪਾਤਸ਼ਾਹ ਦੇ ਬਚਨ ਸੀ, ਉਹਨਾਂ ਦੇ ਬਚਨ ਸੀ ਵੀ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਉਹਨਾਂ ਨੇ ਇਹ ਵੀ ਨੀ ਕਿਹਾ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਉਹਨਾਂ ਨੇ ਪਹਿਲਾਂ ਦੂਜਿਆਂ ਨੂੰ ਐਡਰੈਸ ਕੀਤਾ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ।
ਜੀ ਜੀ,
ਬਸ ਇਹੀ ਗੱਲ।
ਜੀ ਬਿਲਕੁਲ, ਆਪਾਂ ਦੇਖਦੇ ਹਾਂ ਕਿ ਸਾਡੀ ਕੌਮ ਨੂੰ ਜਿਹੜੇ ਬਾਹਰੋਂ ਵੀ ਬੜੇ ਤਰ੍ਹਾਂ ਦੇ ਸਾਡੇ ਜਿਹੜੇ ਦੁਸ਼ਮਣ ਹੈਗੇ ਆ, ਉਹ ਸਾਡੇ ਮਗਰ ਪਏ ਹੋਏ ਆ, ਸਾਡੀ ਕੌਮ ਦੇ ਮਗਰ ਦੁਸ਼ਮਣ ਪਏ ਹੋਏ ਆ, ਤੇ ਸਾਡੇ ਭੇਸ ਦੇ ਵਿੱਚ ਵੀ ਸਾਡਾ ਜਿਹੜਾ ਦੁਸ਼ਮਣ ਹੈਗਾ ਲੁਕਿਆ ਹੋਇਆ। ਸੋ ਸਾਨੂੰ ਦੋਵੇਂ ਪਾਸਿਓਂ ਜਿਹੜੀ ਹੈਗੀ ਆ ਮਾਰ ਪੈ ਰਹੀ ਹੈ, ਬਾਹਰਲੇ ਦੁਸ਼ਮਣ ਤੋਂ ਵੀ ਤੇ ਸਾਡੇ ਭੇਸ ਦੇ ਵਿੱਚ ਸਾਡੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਦੁਸ਼ਮਣ ਤੋਂ ਵੀ ਸਾਨੂੰ ਜਿਹੜੀ ਹੈਗੀ ਆ ਮਾਰ ਪੈ ਰਹੀ ਹੈ। ਸੋ ਆਪਾਂ ਇੱਥੇ ਦੇਖਦੇ ਹਾਂ ਕਿ ਚਾਹੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਸਤਿਕਾਰਯੋਗ ਜਥੇਦਾਰ ਸਾਹਿਬ ਜਥੇ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਤੇ ਜਾਂ ਆਪਾਂ ਦੇਖਦੇ ਹਾਂ ਸਾਡੀ ਜਿਹੜੀ SGPC ਹੈ ਇਹਦੇ ਪ੍ਰਧਾਨ ਲੌਂਗੋਵਾਲ ਸਾਹਿਬ, ਤੇ ਜਾਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਕਿ ਇਹਨਾਂ ਦੇ ਪ੍ਰਧਾਨ ਸੁਖਬੀਰ ਬਾਦਲ। ਸੋ ਜਿਹੜੇ ਆਪਣੇ ਆਪ ਨੂੰ ਇੱਕ ਪੰਥਕ ਜਿਹੜੀ ਹੈਗੀ ਆ ਜਥੇਬੰਦੀ ਦੇ ਜਿਹੜੇ ਹੈਗੇ ਆ ਮੁਖੀ ਹੈਗੇ ਆ ਸੋ ਤਿੰਨਾਂ ਵੱਲੋਂ ਵੀ ਇਸ ਸਾਰੀ ਗੱਲਬਾਤ ਦੇ ਪ੍ਰਤੀ ਕੋਈ ਇਹੋ ਜਿਹਾ ਪ੍ਰਤੀਕਰਮ ਨਹੀਂ ਦਿੱਤਾ ਜਾਂਦਾ ਗਾ ਅਸੀਂ ਕਿਸੇ ਦੇ ਧਰਮਾਂ ਦੇ ਵਿੱਚ ਲੱਤਾਂ ਬਾਹਾਂ ਨਹੀਂ ਫਸਾਉਂਦੇ ਕਿਸੇ ਨੂੰ ਤੋੜ ਮਰੋੜ ਕੇ ਅਸੀਂ ਪੇਸ਼ ਨਹੀਂ ਕਰਦੇ ਪਰ ਇਹ ਵੀ ਨੀ ਮਤਲਬ ਬਣਦਾ ਕਿ ਜਿਹੜੇ ਹੈਗੇ ਕੋਈ ਹੋਰ ਸਾਡੇ ਬਾਰੇ ਕੋਈ ਗਲਤ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਜਾਂ ਬਿਆਨਬਾਜ਼ੀ ਕਰੇ ਸੋ ਇਸ ਪਾਰਟ ਤੇ ਇਹਨਾਂ ਦੇ ਨੇ ਕਿਸੇ ਥਾਂ ਤੇ ਵੀ ਜਿਹੜਾ ਹੈਗਾ ਇਸ ਨੂੰ ਜਿਹੜੇ ਸਟੇਟਮੈਂਟ ਦੇ ਅਗੇਂਸਟ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਬਾਈ ਜੀ ਇਹ ਸਾਰੇ ਲੋਕ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਆ ਜਾਂ ਸਾਡੀ ਲੀਡਰਸ਼ਿਪ ਆ ਹਨਾ ਤੇ ਇਹਨਾਂ ਤੋਂ ਸਾਨੂੰ ਹੁਣ ਇਹਨਾਂ ਨੂੰ ਬੁਲਾਓ ਸਤਿ ਸ੍ਰੀ ਅਕਾਲ ਕੌਮ ਨੂੰ ਇਹ ਚਾਹੀਦਾ ਪੰਜਾਬ ਨੂੰ ਇਹ ਚਾਹੀਦਾ ਪੰਜਾਬੀਆਂ ਨੂੰ ਇਹ ਚਾਹੀਦਾ ਜੇ ਤੁਸੀਂ ਆਪਦੀ ਧਰਤੀ ਆਪਦੀ ਮਿੱਟੀ ਦੇ ਪ੍ਰਤੀ ਵਫ਼ਾਦਾਰੀ ਨਿਭਾਉਣੀ ਆ ਮਾੜੀ ਮੋਟੀ ਆ ਉਸ 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 ਧਰਤੀ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਸਾਡੀ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣਾ ਤਾਂ ਇਹਨਾਂ ਸਾਰਿਆਂ ਲੋਕਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਇਹਨਾਂ ਤੋਂ ਖਹਿੜਾ ਛਡਾਓ ਇਹਨਾਂ ਨੂੰ ਪੂਰਨ ਤੌਰ ਤੇ ਖੰਡਨ ਕਰੋ ਇਹ ਲੋਕ ਸਿਰਫ ਕੁਰਸੀ ਪਿੱਛੇ ਦਿੱਲੀ ਦੀ ਗੁਲਾਮੀ ਕਰਦੇ ਆ ਇਨਡਾਇਰੈਕਟਲੀ ਡਾਇਰੈਕਟਲੀ ਉਹੀ ਹੋ ਰਿਹਾ ਹੋਰ ਕੋਈ ਗੱਲ ਨੀ ਆ ਜਿਨ੍ਹਾਂ ਅਹੁਦਿਆਂ ਤੇ ਇਹਨਾਂ ਨੂੰ ਅਸੀਂ ਬਿਠਾ ਤਾ ਉਹਨਾਂ ਅਹੁਦਿਆਂ ਤੇ ਇਹ ਬੈਠਣ ਲਾਇਕ ਨਹੀਂ ਆ ਜਿਨ੍ਹਾਂ ਜਿਹੜੇ ਅਸੀਂ ਮੰਨ ਲਓ ਅਕਾਲੀ ਦਲ ਦੀ ਗੱਲ ਕਰਦੇ ਹਾਂ ਅਕਾਲੀ ਦਲ ਜਾਂ ਅਸੀਂ ਸਾਡੇ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦੇ ਹਾਂ ਸਾਡਾ ਸਰਵਉੱਚ ਸੰਸਥਾ ਜਾਂ SGPC ਦੀ ਗੱਲ ਕਰਦੇ ਹਾਂ ਹਨਾ ਇਹਨਾਂ ਦੇ ਉੱਤੇ ਜਿਹੜੇ ਲੋਕ ਬੈਠੇ ਹੋਏ ਆ ਜਾਂ ਸਾਡੇ ਟਕਸਾਲਾਂ ਹੀ ਲੈ ਲਓ ਤੁਸੀਂ ਆਪਾਂ ਟਕਸਾਲਾਂ ਤੱਕ ਵੀ ਦਿੱਲੀ ਦੇ ਹੱਥ ਚ ਦੇਈ ਬੈਠੇ ਹਾਂ ਹੁਣ ਜਿਹੜੇ ਬਾਬਾ ਹਰਨਾਮ ਸਿੰਘ ਇਹਨਾਂ ਬਾਰੇ ਤੁਸੀਂ ਹਾਂਜੀ ਇਹਨਾਂ ਬਾਰੇ ਤੁਸੀਂ ਸਿੱਖ ਸੰਗਤ ਤੋਂ ਇਹਨਾਂ ਬਾਰੇ ਤੁਸੀਂ ਆਪਦੇ ਜਿਹੜੇ ਸੰਗਤ ਆਮ ਤੌਰ ਤੇ ਉਹਨਾਂ ਤੋਂ ਰਾਇ ਲੈ ਲਓ ਤੁਹਾਡੇ ਸਾਹਮਣੇ ਆ ਜਾਊ ਅਸੀਂ ਕਿਹਦੀ ਗੱਲ ਕਰੀ ਜਾਂਦੇ ਹਾਂ ਇੱਥੇ ਕੋਈ ਨੀ ਬਚਿਆ ਹਨਾ ਇਸ ਕਰਕੇ ਜਦੋਂ ਹੁਣ ਸਾਨੂੰ ਜਾਗਰੂਕ ਹੋਣਾ ਜ਼ਰੂਰੀ ਆ ਜਾਗਰੂਕਤਾ ਵੀ ਸਮੂਹਕ ਤੌਰ ਚ ਆਉਣੀ ਸਾਡੇ ਚ ਬਹੁਤ ਜ਼ਰੂਰੀ ਆ ਨਹੀਂ ਅਸੀਂ ਬਹੁਤ ਵੱਡੀ ਮਾਰ ਖਾ ਜਾਂਗੇ ਇੰਨਾ ਨੁਕਸਾਨ ਆਲਰੇਡੀ ਝੱਲੀ ਬੈਠੇ ਆ ਤੇ ਅਸੀਂ ਬਹੁਤ ਵੱਡਾ ਨੁਕਸਾਨ ਝੱਲ ਲਾਂਗੇ ਕਿਉਂਕਿ ਜਿਹੜੀ ਗੱਲ ਆ ਇਹਨਾਂ ਨੇ ਇੱਕ ਤੁਸੀਂ ਦੇਖ ਲਓ ਵੀ ਸਾਡੀ ਜਿਹੜੀ ਅਕਾਲੀ ਲੀਡਰਸ਼ਿਪ ਆ ਨਾ ਉਹਨਾਂ ਨੇ ਸੱਤਾ ਵਿਆਉਣ ਦੇ ਲਾਲਚ ਚ ਸਾਡੇ ਤੋਂ ਸਾਡੀਆਂ ਸੰਸਥਾਵਾਂ ਵੀ ਖੋਲੀਆਂ ਤੁਸੀਂ ਸੋਚੋ ਕਿੱਡਾ ਵੱਡਾ ਘਾਣ ਕਰ ਗਏ ਕਿੱਡਾ ਵੱਡਾ ਨੁਕਸਾਨ ਕੌਮ ਦਾ ਕਰੀ ਜਾਂਦੇ ਆ ਸਾਡੇ ਤੋਂ ਟਕਸਾਲਾਂ ਵੀ ਖੋਲੀਆਂ ਹਨਾ ਹੁਣ ਜਿਵੇਂ ਮੈਂ ਕਿਹਾ ਇਹਨਾਂ ਸੰਸਥਾਵਾਂ ਦੇ ਮੁਖੀ ਵੀ ਕੁਰਸੀ ਤੇ ਜਿਹੜੇ ਬੈਠਦੇ ਆ ਉਹ ਇੰਨੇ ਕੁ ਬੌਣੇ ਆ ਵੀ ਕੁਰਸੀ ਚ ਬੈਠ ਹੀ ਨੀ ਪਾਉਂਦੇ ਕੁਰਸੀਆਂ ਬਾਲੀਆਂ ਵੱਡੀਆਂ ਕੁਰਸੀਆਂ ਜਿਹੜੀਆਂ ਉਹ ਤੁਸੀਂ ਕਹਿ ਲਓ ਵੀ ਆਪਣੀ ਜਿਹੜੇ ਅਕਾਲੀ ਸਾਡੇ ਫੂਲਾ ਸਿੰਘ ਜੀ ਸੀ ਹਨਾ ਜਸਰ ਸਿੰਘ ਆਲੂਵਾਲੀਆ ਜੀ ਸੀ ਇਹਨਾਂ ਇਹਨਾਂ ਲੋਕਾਂ ਦੇ ਆਦਰਸ਼ ਸਿਰਜੇ ਹੋਏ ਆ 18th century ਦੇ ਤੁਸੀਂ ਇਹ ਦੇਖੋ ਵੀ ਜਦੋਂ ਹੁਣੇ ਪਿੱਛੇ ਜੇ ਲੌਂਗੋਵਾਲ ਸਾਹਿਬ ਦੀ ਬਰਸੀ ਮਨਾਈ ਜਾਂਦੇ ਸੀ ਮੈਂ ਉਹਦੇ ਤੇ ਲਿਖ ਕੇ ਵੀ ਪਾਇਆ ਸੀ ਕੁਛ ਤੇ 84 ਚ ਸਾਡੇ ਤੇ ਅਟੈਕ ਹੋਇਆ ਸਾਡਾ ਆਤਮਕ ਸੋਮਾ ਸ੍ਰੀ ਗੁਰੂ ਆਪਣੇ ਆਪਣਾ ਰਾਮਦਾਸ ਸਾਹਿਬ ਜੀ ਨੇ ਉੱਥੇ ਉਹਨਾਂ ਦਾ ਸਾਡੇ ਉੱਥੋਂ ਸ਼ੁਰੂ ਕੀਤਾ ਹੋਇਆ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਉਸ ਤੋਂ ਬਾਅਦ ਸਾਡੇ ਉੱਥੇ ਲੀਡਰਸ਼ਿਪ ਜਾਂ ਸਾਡੇ ਜਿਹੜੇ ਸਿੱਖ ਕੌਮ ਦੇ ਸ਼ਹੀਦ ਆ ਮਹਾਨ ਸ਼ਹੀਦ ਮੈਂ ਕਹੂੰਗਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਹਨਾ ਪੂਰੀ ਕੌਮ ਚ ਕੋਈ ਰੋਹ ਨੀ ਉਸ ਗੱਲ ਦਾ ਨਹੀਂ ਤਾਂ ਸਾਡੇ ਜੇ ਇੱਕ ਸਮੂਹਕ ਤੌਰ ਤੇ ਜਾਗਰੂਕ ਹੁੰਦੇ ਤਾਂ ਸਾਡੇ ਐਜੂਕੇਸ਼ਨਿਸਟ ਸਾਡੇ ਜਿਹੜੇ ਫੌਜੀ ਅਫਸਰ ਸਾਡੇ ਸਿਵਲ ਸਰਵੈਂਟ ਸਾਡੇ ਡਾਕਟਰ ਉਹਨਾਂ ਦੇ ਅਸਤੀਫਿਆਂ ਦੇ ਢੇਰ ਲੱਗ ਜਾਣੇ ਚਾਹੀਦੇ ਸੀ ਬਾਈ ਜੀ ਉਸ ਵੇਲੇ ਪਰ ਕਿਸੇ ਨੇ ਕੁਛ ਨੀ ਕੀਤਾ ਹੁਣ ਲੌਂਗੋਵਾਲ ਸਾਹਿਬ ਧਰਮ ਯੁੱਧ ਮੋਰਚਾ ਸ਼ੁਰੂ ਕਰਕੇ ਉਦੋਂ ਬਾਅਦ ਸੰਤਾਂ ਨੇ ਉਹਨਾਂ ਦੀ ਸਪੋਰਟ ਕੀਤੀ ਉਦੋਂ ਤੱਕ ਸੰਤਾਂ ਨੇ ਕੋਈ ਖਾਲਿਸਤਾਨ ਦੀ ਗੱਲ ਨੀ ਕੀਤੀ 4 June ਤਾਈ 4 June ਤੱਕ ਉਹਨਾਂ ਨੇ ਕਿਹਾ ਮੈਂ ਇਸ ਯੂਨੀਅਨ ਚ ਰਹਿ ਕੇ ਹੀ ਦੇਖੂੰਗਾ ਕਿਉਂਕਿ ਅਸੀਂ ਤੁਹਾਨੂੰ ਆਪਦਾ ਭਰੋਸਾ ਦਿੱਤਾ ਚਲੋ ਅਸੀਂ ਹੋਰ ਦੇਖਦੇ ਹਾਂ ਜਿੱਦਾਂ ਉਹਨਾਂ ਨੇ ਗੋਲੀ ਚਲਾਤੀ ਉਦੇ ਉਹ ਕਹਿੰਦੇ ਵੀ ਸਾਡੀ ਹੁਣ ਭਰੋਸਾ ਤੁਸੀਂ ਭੰਗ ਕਰਤਾ ਹੁਣ ਤੁਹਾਡੇ ਪਾਬੰਦ ਨੀ ਰਹੇ ਅਸੀਂ ਹੁਣ ਸਾਨੂੰ ਆਪਦਾ ਮੁਲਕ ਆਜ਼ਾਦ ਚਾਹੀਦਾ
ਜੀ
ਹਨਾ ਕਿਉਂਕਿ ਪੰਜਾਬ ਕਦੇ ਵੀ ਇੰਡੀਆ ਦਾ ਜਾਂ ਹਿੰਦੁਸਤਾਨ ਦਾ ਪਾਰਟ ਨਹੀਂ ਸੀ ਪੰਜਾਬ ਸਿੱਖ ਰਾਜ ਚੋਂ ਪੰਜਾਬ ਅੰਗਰੇਜ਼ਾਂ ਦੇ ਅਧੀਨ ਆਇਆ ਸੀ ਤਾਂ ਪੰਜਾਬ ਇੱਕ ਵੱਖਰਾ ਦੇਸ਼ ਸੀ, ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ। ਉਦੋਂ ਬਾਅਦ ਲੌਂਗੋਵਾਲ ਸਾਹਿਬ ਜਾਂਦੇ ਆ 1985 ਚ ਕੇ 86 ਚ ਰਾਜੀਵ ਲੌਂਗੋਵਾਲ ਸਮਝੌਤਾ ਕਰ ਲੈਂਦੇ ਆ। ਹੁਣ ਇੱਕ ਪਾਸੇ ਤਾਂ ਜੱਸਾ ਸਿੰਘ ਆਲੂਵਾਲੀਆ ਕਹਿੰਦੇ ਆ ਜਦੋਂ ਅਬਦਾਲੀ ਨੇ ਉਹਨਾਂ ਨੂੰ ਸਮਝੌਤੇ ਦੀ ਉਹ ਭੇਜੀ, ਕਿਉਂਕਿ ਅਬਦਾਲੀ ਨੇ ਪਹਿਲਾਂ ਬਰੂਦ ਲਾ ਕੇ ਦਰਬਾਰ ਸਾਹਿਬ ਦੀ ਇਮਾਰਤ ਦਾ ਨੁਕਸਾਨ ਕੀਤਾ ਸੀ ਹਰਿਮੰਦਰ ਸਾਹਿਬ ਦਾ, ਤੇ ਜਦੋਂ ਭੇਜੀ ਸਿੱਖਾਂ ਨੇ ਵਾਪਸ ਜਦੋਂ ਹਰਿਮੰਦਰ ਸਾਹਿਬ ਤੇ ਕਬਜ਼ਾ ਲਿਆ ਤੇ ਅਬਦਾਲੀ ਲਾਹੌਰ ਬੈਠਾ ਸੀ, ਉਹਨੇ ਸਮਝੌਤੇ ਦੀ ਇਹਨਾਂ ਕੋਲੇ ਗੱਲ ਰੱਖੀ ਤੇ ਜੱਸਾ ਸਿੰਘ ਆਲੂਵਾਲੀਆ ਕਹਿੰਦੇ ਮਲਦਿਆਂ ਤੇ ਬੈਠ ਕੇ ਸਮਝੌਤੇ ਨਹੀਂ ਹੁੰਦੇ, ਤੇ ਇੱਕ ਪਾਸੇ ਸਾਡੀ ਲੀਡਰਸ਼ਿਪ ਲੌਂਗੋਵਾਲ ਸਾਹਿਬ ਉੱਥੇ ਜਾ ਕੇ ਰਾਜੀਵ ਨਾਲ ਸਮਝੌਤਾ ਕਰੀ ਜਾਂਦੇ ਆ। ਤੁਸੀਂ ਹੁਣ ਮੈਨੂੰ ਦੱਸੋ ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਆ ਆਪਾਂ? ਅੱਜ ਦੀ ਲੀਡਰਸ਼ਿਪ ਜਿਹੜੀਆਂ ਵਰਤੀਆਂ ਬਣਾਈ ਜਾਂਦੀ ਆ ਉਹਨਾਂ ਦੀ, ਉਹ ਐਸ ਜੀ ਪੀ ਸੀ ਚੀਫ ਜਿਹੜੇ ਉਹ ਲੌਂਗੋਵਾਲ ਨੂੰ ਮਹਾਨ ਸ਼ਹੀਦ ਦੱਸੀ ਜਾਂਦੇ ਆ ਜਿਹਨਾਂ ਨੇ ਗੱਦਾਰੀਆਂ ਕੀਤੀਆਂ ਸਿੱਖ ਕੌਮ ਨਾਲ। ਫਿਰ ਇਸ ਲੀਡਰਸ਼ਿਪ ਨੂੰ ਬਾਏ ਬਾਏ ਕਰੋ, ਇਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਓ ਤੇ ਨਵੀਂ ਲੀਡਰਸ਼ਿਪ ਪੈਦਾ ਕਰੀਏ, ਬੰਦੇ ਉਹ ਪੈਦਾ ਕਰੀਏ ਜਿਹੜੇ ਉਸ ਧਰਤੀ ਨਾਲ ਵਫ਼ਾਦਾਰ ਹੋਣ, ਜਿਹੜੇ ਉਸ ਧਰਤੀ ਦੇ ਨਾਲ ਆਪਦੀ ਵਫ਼ਾਦਾਰੀ ਨਿਭਾਉਣ, ਤੇ ਸਾਡੀ ਪੰਜਾਬੀਆਂ ਦੀ ਕੌਮ ਦੀ ਪਹਿਲੀ ਗੱਲ ਜਾਂ ਫਸਟ ਇੰਟਰਸਟ ਰੱਖ ਕੇ ਸੋਚਣ, ਉਦੋਂ ਬਾਅਦ ਕੋਈ ਦੇਸ਼ ਆਵੇ ਜਾਂ ਦਿੱਲੀ ਆਵੇ।
ਅੱਜ ਕੱਲ ਆਪਾਂ ਆਮ ਹੀ ਦੇਖਦੇ ਹਾਂ ਕਿ ਸ਼ਿਵ ਸੈਨਾ ਜਾਂ ਕੁਛ ਇਹੋ ਜਿਹੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹ ਹਰ ਰੋਜ਼ ਉਹਨਾਂ ਦਾ ਨਵਾਂ ਹੀ ਕੋਈ ਨਾ ਕੋਈ ਜਿਹੜਾ ਹੈਗਾ ਪ੍ਰਤੀਕਰਮ ਹੁੰਦਾ, ਚਾਹੇ ਆਪਾਂ ਉਹ ਸੰਤਾਂ ਦੀ ਗੱਲ ਕਰੀਏ ਸੰਤ ਜਰਨੈਲ ਸਿੰਘ ਜੀ ਬਾਰੇ, ਚਾਹੇ ਸਾਡੇ ਜਿਹੜੇ ਹੈਗੇ ਆ ਵਰਤਮਾਨ ਸ਼ਹੀਦਾਂ ਦੀ ਗੱਲ ਕਰੀਏ, ਤੇ ਚਾਹੇ ਕੋਈ ਰੈਫਰੈਂਡਮ 2020 ਦੀ ਕਿ ਪੰਨੂ ਦੇ ਬਾਰੇ ਕੋਈ ਗੱਲ ਹੋਵੇ, ਤਾਂ ਉਹਨਾਂ ਦੇ ਬਾਰੇ ਬੜੀ ਜਿਹੜੀ ਗਲਤ ਭੱਦੀ ਸ਼ਬਦਾਵਲੀ ਵਰਤਣੀ, ਤੇ ਈਵਨ ਕੇ ਜਿਹੜੇ ਉਹਨਾਂ ਦੇ ਪੋਸਟ ਤੱਕ ਹੈਗੇ ਆ ਉਹਨਾਂ ਨੂੰ ਅੱਗ ਲਾਉਣੀ ਤੇ ਪੈਰਾਂ ਦੇ ਥੱਲੇ ਜਿਹੜਾ ਰੋਲਣਾ ਕਰਨਾ ਤੇ ਫਿਰ ਉਹਦੇ ਅਗੇਂਸਟ ਬੋਲਣਾ। ਸੋ ਆਪਾਂ ਦੇਖਦੇ ਹਾਂ ਕਿ ਚਾਹੇ ਕਾਂਗਰਸ ਦੀ ਸਰਕਾਰ ਹੈ ਤੇ ਚਾਹੇ ਅਕਾਲੀਆਂ ਦੀ ਸਰਕਾਰ ਹੋਵੇ, ਸੋ ਇਹ ਆਪਣੀਆਂ ਇਹੋ ਜਿਹੜੇ ਟਕਵੰਜ ਹੈਗੇ ਆ ਜਿਹੜੇ ਡੱਡੂ ਜਿਵੇਂ ਬਰਸਾਤੀ ਡੱਡੂ ਹੁੰਦੇ ਆ ਕੁਛ ਸਮੇਂ ਵਾਸਤੇ ਬਾਹਰ ਆ ਗਏ, ਸੋ ਮੈਂ ਸਮਝਦਾ ਕਿ ਅਸਲ ਜਿਹੜਾ ਮਾਹੌਲ ਹੈਗਾ ਉਹ ਇਹ ਲੋਕ ਪੰਜਾਬ ਦਾ ਖਰਾਬ ਕਰ ਰਹੇ ਆ, ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਅੱਗ ਲਾ ਰਹੇ ਆ ਤੇ ਸਾਡੀ ਪੂਛ ਨੂੰ ਜਿਹੜਾ ਹੱਥ ਲਾਉਂਦੇ ਹੈਗੇ ਆ, ਪਰ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ। ਸਰਕਾਰ ਚਾਹੇ ਕੋਈ ਹੋਵੇ ਸਾਰਿਆਂ ਨੂੰ ਪਤਾ ਕਿ ਇਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੇ ਮਾਰੇ ਕਰ ਰਹੇ ਆ, ਤੇ ਦੂਜੇ ਪਾਸੇ ਆਪਾਂ ਦੇਖਦੇ ਆ ਕੋਈ ਸਿੱਖ ਨੌਜਵਾਨ ਨੇ ਕਿਸੇ ਨੇ ਕੋਈ ਇਹੋ ਜਿਹੀ ਪੋਸਟ ਹੀ ਸ਼ੇਅਰ ਕਰਤੀ ਤਾਂ ਉਹਨੂੰ ਯੂਆਪਾ ਦੇ ਅਧੀਨ ਜਾਂ ਕੋਈ ਹੋਰ ਇਹੋ ਜਿਹੇ ਕੇਸ ਦੇ ਅਧੀਨ ਇਮੀਡੀਏਟਲੀ ਉਹ ਤੇ ਜਿਹੜਾ ਐਕਸ਼ਨ ਲੈ ਜਾਂਦਾ। ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
ਦੇਖੋ ਬਾਈ ਜੀ, ਮੈਂ ਇੱਕ ਗੱਲ ਦੱਸਾਂ, ਜਿਹੜੇ ਇਹ ਕੋਈ ਸ਼ਿਵ ਸੈਨਾ ਜਾਂ ਕੋਈ ਇਹੋ ਜਿਹੇ ਜਥੇਬੰਦੀਆਂ ਜਿਹੜੀਆਂ ਪੰਜਾਬ ਚ ਐਗਜਿਸਟ ਕਰਦੀਆਂ ਜਾਂ ਉਹ ਕੁਛ ਸੰਤਾਂ ਦੇ ਬਾਰੇ ਅਪਸ਼ਬਦ ਯੂਜ ਕਰਦੇ ਆ, ਹਨਾ, ਜਾਂ ਸਾਡੇ ਹੋਰ ਕਿਸੇ ਕੌਮ ਦੇ ਸਰਕਾਰ ਯੋਗ ਸ਼ਖਸੀਅਤ ਹੈ ਜਿਹੜੀ ਸਾਡੀ ਉਹਨਾਂ ਬਾਰੇ ਯੂਜ ਕਰਦੇ ਆ, ਉਹਨਾਂ ਦਾ ਕੋਈ ਆਪਦਾ ਬਹੁਤ ਬਹੁਤ ਵੱਡਾ ਕੋਈ ਇਹਨਾਂ ਜਥੇਬੰਦੀਆਂ ਦਾ ਉੱਥੇ ਜਾਂ ਇਹਨਾਂ ਦੇ ਲੀਡਰ ਆ ਜਿਹੜੇ ਇੱਥੇ, ਇਹਨਾਂ ਦਾ ਕੋਈ ਆਪਦਾ ਵਜੂਦ ਨਹੀਂ ਹੈ, ਹਨਾ। ਇਹਨਾਂ ਨੇ ਸਿਰਫ ਅੱਜ ਕੱਲ੍ਹ ਸਾਨੂੰ ਪਤਾ ਸੋਸ਼ਲ ਮੀਡੀਆ ਦਾ ਟਾਈਮ ਆ, ਸੋਸ਼ਲ ਮੀਡੀਆ ਬਹੁਤ ਸਟਰੋਂਗ ਪਲੇਟਫਾਰਮ ਆ ਇਹਨਾਂ ਦਾ, ਹਨਾ। ਹਾਲਾਂਕਿ ਸੋਸ਼ਲ ਮੀਡੀਆ ਦੀ ਗੱਲ ਚ ਬੜਾ ਵਜ਼ਨ ਨਹੀਂ ਮੰਨਦਾ ਹੁੰਦਾ, ਉਹਦੀ ਗਹਿਰਾਈ ਬੜੀ ਘੱਟ ਹੁੰਦੀ ਆ, ਪਰ ਉਹ ਦੂਰ ਤੱਕ ਜ਼ਰੂਰ ਜਾਂਦੀ ਹੈ ਗੱਲ। ਹੁਣ ਇਹਨਾਂ ਦਾ ਕੋਈ ਵਜੂਦ ਨਹੀਂ ਹੈ, ਇਹ ਆਪਦਾ ਆਪਦਾ ਵਜੂਦ ਬਣਾਉਣ ਚ ਲੱਗੇ ਹੋਏ ਆ। ਇਹਨਾਂ ਦਾ ਵਜੂਦ ਬਣਾਉਣਾ ਇਹਨਾਂ ਨੂੰ ਪਹਿਲੀ ਗੱਲ ਤਾਂ ਤਰੀਕਾ ਸਲੀਕਾ ਤੇ ਭਾਸ਼ਾ ਜਿਹੜੀ ਉਹਦਾ ਗਿਆਨ ਹੈ ਨੀ, ਜਾਂ ਜਾਣ ਕੇ ਭੁੱਲ ਜਾਂਦੇ ਆ, ਇਹ ਮੈਨੂੰ ਨਹੀਂ ਪਤਾ। ਜਦੋਂ ਆਪਾਂ ਕਿਸੇ ਨਾਲ ਕੋਈ ਸੰਵਾਦ ਰੱਖਦੇ ਹਾਂ ਨਾ, ਸੰਵਾਦ ਦਾ ਇੱਕ ਤਰੀਕਾ ਤੇ ਸਲੀਕਾ ਹੁੰਦਾ, ਤੇ ਤੁਹਾਡੀ ਲੈਂਗੁਏਜ ਬਹੁਤ ਮੈਟਰ ਕਰਦੀ ਹੈ। ਜੇ ਅਸੀਂ ਅੱਜ ਮੰਨ ਲਓ ਇੰਡੀਅਨ ਸਟੇਟ ਨੂੰ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਕਈ ਗੱਲਾਂ ਚ, ਤੇ ਸਾਡਾ ਤਰੀਕਾ ਸਲੀਕਾ ਨੀ ਅਸੀਂ ਭੁੱਲਾਂਗੇ, ਸਾਡੀ ਭਾਸ਼ਾ ਵੀ ਨੀ ਅਸੀਂ ਭੁੱਲਾਂਗੇ, ਕਿਉਂਕਿ ਉੱਥੋਂ ਸਾਡਾ ਕਿਰਦਾਰ ਝਲਕਦਾ, ਉੱਥੇ ਸਾਡੇ ਅਦਾਰੇ ਝਲਕਦੇ ਆ। ਜੇ ਅਸੀਂ ਅੱਜ ਪ੍ਰਾਈਮ ਮਿਨਿਸਟਰ ਆਫ ਇੰਡੀਆ ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਮੈਂ ਇਹ ਨੀ ਕਹੂੰਗਾ ਮੋਦੀ ਨੇ ਆਹ ਦੇਖੋ ਸਟੇਟਮੈਂਟ ਦਿੱਤੀ ਸੀ, ਦੇਖੋ ਜੀ ਕਿੱਡਾ ਮਾੜਾ ਬੰਦਾ। ਮੈਂ ਉਹਨਾਂ ਨੂੰ ਕਹੂੰਗਾ ਜੀ, ਜਾਂ ਤੁਸੀਂ ਵੀ ਉਵੇਂ ਹੀ ਐਡਰੈਸ ਕਰੋਗੇ ਸ਼੍ਰੀ ਨਰਿੰਦਰ ਮੋਦੀ ਜਾਂ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹਨਾਂ ਦੀ ਜਿਹੜੀ ਸਟੇਟਮੈਂਟ ਸੀ, ਅਸੀਂ ਉਹਨਾਂ ਨੂੰ ਜਮਾਂ ਥੱਲੇ ਆਣ ਜਮਾਂ ਮਤਲਬ ਭੁੰਜੇ ਨੀ ਸਿੱਟਾਂਗੇ, ਜਿਵੇਂ ਪੰਜਾਬੀ ਕਹਿਣਗੇ, ਹਨਾ। ਇਹਨਾਂ ਦਾ ਕੋਈ ਵਜੂਦ ਨਹੀਂ ਆ, ਇਹ ਸਿਰਫ ਉਹ ਸਟੇਟਮੈਂਟਸ ਦੇ ਕੇ ਕਈ ਸਾਡੇ ਜਿਹੜੇ ਸਿੱਖ ਨੌਜਵਾਨ ਆ ਜਾਂ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਆ ਜਿਹੜੇ ਸਹੀ ਕੌਮ ਲਈ ਦਰਦ ਰੱਖਦੇ ਆ ਉਹਨਾਂ ਦੀਆਂ ਉਹਨਾਂ ਦੇ ਇਮੋਸ਼ਨਸ ਨਾਲ ਉਹਨਾਂ ਦੇ ਜਜ਼ਬਾਤਾਂ ਨਾਲ ਖੇਡਦੇ ਆ ਹਨਾ ਪਰ ਮੈਨੂੰ ਇਹ ਲੱਗਦਾ ਇਹਨਾਂ ਨੂੰ ਤੁਸੀਂ ਜਿੰਨਾ ਜ਼ਿਆਦਾ ਚੱਕੋਗੇ ਓਨਾ ਜ਼ਿਆਦਾ ਇਹਨਾਂ ਨੂੰ ਆਪਾਂ ਵੱਡੇ ਬਣਾ ਦਾਂਗੇ ਜਾਂ ਇਹਨਾਂ ਦੀ ਆਵਾਜ਼ ਨੂੰ ਦੂਰ ਤੱਕ ਪਹੁੰਚਾ ਦਾਂਗੇ ਇਹਨਾਂ ਨੂੰ ਇਗਨੋਰ ਕਰੋ ਕਿਉਂਕਿ ਜਾਂ ਇਹਨਾਂ ਦੇ ਅਗੇਂਸਟ ਜੋ ਇਹ ਇਸ ਟਾਈਮ ਜਿਹਨਾਂ ਤੇ ਮੈਂ ਫਿਰ ਵੀ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਸੇ ਲੈਵਲ ਤੇ ਅਸੀਂ ਫਿਰ ਵੀ ਆਸ ਰੱਖ ਸਕਦੇ ਹਾਂ ਵੀ ਸਾਨੂੰ ਨਿਆਂ ਮਿਲੇ ਕਿਸੇ ਨਾ ਕਿਸੇ ਲੈਵਲ ਤੇ ਹਾਲਾਂਕਿ ਬਾਹਲੀ ਵੱਡੀ ਆਸ ਨਹੀਂ ਹੈ ਮੇਰੀ ਕਿਉਂਕਿ ਮੈਨੂੰ ਇਹ ਵੀ ਲੱਗਦਾ ਜਿਹੜੇ ਇੰਸਟੀਚਿਊਟਸ ਆ ਨਾ ਉਹਨਾਂ ਦਾ ਵੀ ਜਿਵੇਂ ਹਨਾ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਚੋਂ ਯਾਰ ਤੁਹਾਨੂੰ ਨਿਆਂ ਮਿਲ ਜੂਗਾ ਜਾਂ ਕਹਿੰਦੇ ਹੁੰਦੇ ਸੀ ਸੀ ਬੀ ਆਈ ਤੋਂ ਜਾਂਚ ਕਰਾ ਲਓ ਜਾਂ ਕਹਿੰਦੇ ਹੁੰਦੇ ਸੀ ਇਲੈਕਸ਼ਨ ਕਮਿਸ਼ਨ ਯਾਰ ਦੇਖੋ ਸਹੀ ਨਿਰਪੱਖ ਤੌਰ ਤੇ ਇਲੈਕਸ਼ਨ ਕਰਦਾ ਇਹ ਕੋਈ ਬੜੀ ਵੱਡੀ ਹੁਣ ਗੱਲਾਂ ਚੇਂਜ ਹੋ ਚੁੱਕੀਆਂ ਪਰ ਫਿਰ ਵੀ ਸਾਨੂੰ ਹਨਾ ਜਿਹੜੇ ਲਾਜ ਆ ਜਾਂ ਜਿਹੜੇ ਲੈਂਡ ਲਾਜ ਆ ਇੱਥੋਂ ਦੇ ਉਸ ਅਕੋਰਡਿੰਗਲੀ ਹੀ ਇਹਨਾਂ ਨਾਲ ਡੀਲ ਕਰਨਾ ਚਾਹੀਦਾ ਇਹ ਤਾਂ ਸਾਨੂੰ ਭੜਕਾਉਣ ਚ ਲੱਗੇ ਹੀ ਹੋਏ ਆ ਇਹਨਾਂ ਨੂੰ ਆਏ ਆ ਵੀ ਅਸੀਂ ਕੋਈ ਨਾ ਕੋਈ ਗਲਤ ਸਟੈਪ ਲਈਏ ਤੇ ਮੁੜ ਕੇ ਅਸੀਂ ਉਲਝੀਏ ਅਸੀਂ ਲੰਬਾ ਜਾਣਾ ਲੰਬਾ ਲੜਨਾ ਸਾਨੂੰ ਆਪਦਾ ਸਲੀਕਾ ਸਲੀਕਾ ਨਹੀਂ ਭੁੱਲਣਾ ਅਸੀਂ ਆਪਦੀ ਭਾਸ਼ਾ ਤੇ ਸਾਡਾ ਜਿਹੜਾ ਆਦਰ ਤੇ ਸਤਿਕਾਰ ਆ ਉਹਨੂੰ ਨਹੀਂ ਆਪਦੇ ਹੱਥੋਂ ਖੋਣਾ ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਲੜਾਈ ਹੁੰਦੀ ਆ ਲੜਾਈ ਚ ਚਾਹੇ ਆਪਾਂ ਸਹੀ ਵੀ ਹੋਈਏ ਕਦੀ ਗਾਲ ਪੰਜਾਬੀਆਂ ਦੇ ਮੱਲੋ ਮੱਲੀ ਮੂੰਹ ਚੋਂ ਨਿਕਲ ਜਾਂਦੀ ਹੈ ਮੁੜ ਕੇ ਆਪਾਂ ਹੀ ਗਲਤ ਹੋ ਜਾਂਦੇ ਹਾਂ ਇਹ ਆਮ ਤੌਰ ਤੇ ਆਪਣੇ ਨਾਲ ਹਨਾ ਉਹੀ ਗੱਲ ਆ ਸਾਨੂੰ ਬਸ ਇਹਨਾਂ ਨੇ ਉਲਝਾ ਲੈਣਾ ਇਹਨਾਂ ਚੱਕਰਾਂ ਚ ਕਿਉਂਕਿ ਆਪਾਂ ਭੜਕ ਕੇ ਕੋਈ ਨਾ ਕੋਈ ਸਟੇਟਮੈਂਟ ਦੇ ਦੇਣੀ ਆ ਮੁੜ ਕੇ ਅਸੀਂ ਉਲਝ ਜਾਣਾ ਸਾਡੇ ਤਾਂ ਅਗੇਂਸਟ ਸਾਰੇ ਹੀ ਬੈਠੇ ਆ ਇਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ ਸਾਰੇ ਬੈਠੇ ਆ ਤਾਂ ਲੜਾਈ ਬੜੀ ਗੁੰਝਲਦਾਰ ਆ ਲੜਾਈ ਬੜੀ ਆਪਦੇ 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 ਇਮੋਸ਼ਨਸ ਨੂੰ ਆਪਦੇ ਜਜ਼ਬਾਤਾਂ ਨੂੰ ਕੰਟਰੋਲ ਰੱਖ ਕੇ ਕੰਟਰੋਲ ਚ ਰੱਖ ਕੇ ਕਰਨ ਵਾਲੀ ਆ ਲੜਾਈ ਬਹੁਤ ਜਾਗਰੂਕ ਹੋ ਕੇ ਕਰਨ ਵਾਲੀ ਆ ਇਹਨਾਂ ਲੋਕਾਂ ਤੇ ਜ਼ਿਆਦਾ ਧਿਆਨ ਨਾ ਦਈਏ ਇਹਨਾਂ ਨੂੰ ਆਪਾਂ ਕਾਨੂੰਨੀ ਤੌਰ ਤੇ ਨਜਿੱਠੀਏ ਤੇ ਇਹਨਾਂ ਤੇ ਆਪਾਂ ਇਹਨਾਂ ਦੇ ਨਾਲ ਕਿਉਂਕਿ ਉਹਨਾਂ ਦਾ ਜੇ ਜਿਹੜਾ ਬੰਦਾ ਇੰਨੀਆਂ ਗੰਦੀਆਂ ਗੱਲਾਂ ਕਰ ਸਕਦਾ ਇੰਨੀ ਤੁਸੀਂ ਅਭੱਦਰ ਭਾਸ਼ਾ ਯੂਜ ਕਰ ਸਕਦਾ ਉਸ ਬੰਦੇ ਨਾਲ ਅਸੀਂ ਆਪਦਾ ਉਸ ਨਾਲ ਅਸੀਂ ਡਿਸਕਸ ਵੀ ਕਿਵੇਂ ਕਰ ਸਕਦੇ ਹਾਂ ਉਸ ਲੈਵਲ ਤੇ ਜਾ ਕੇ ਡਿਸਕਸ ਨਹੀਂ ਕਰ ਸਕਦੇ ਕਿਉਂਕਿ ਉਹ ਬੰਦਾ ਯੂ ਨੋ ਦੇਰ ਇਜ਼ ਐਨ ਓਲਡ ਸੇਇੰਗ ਦੇ ਸੇ ਨੈਵਰ ਆਰਗਿਊ ਵਿਦ ਅ ਸਟੂਪਿਡ ਮੈਨ ਬਿਕਾਜ਼ ਹੀ ਵਿਲ ਪੁੱਲ ਯੂ ਡਾਊਨ ਐਂਡ ਹੀ ਵਿਲ ਬੀਟ ਯੂ ਦੇਅਰ ਬਿਕਾਜ਼ ਵੀ ਆਰ ਨਾਟ ਸਟੂਪਿਡ ਵੀ ਆਰ ਨਾਟ ਵੀ ਡੋਂਟ ਨੋ ਹਾਊ ਟੂ ਬੀ ਸਟੂਪਿਡ ਐਂਡ ਵੀ ਡੋਂਟ ਨੋ ਹਾਊ ਟੂ ਬੀ ਗੁੱਡ ਦੇਅਰ ਹੀ ਇਜ਼ ਰੀਅਲੀ ਗੁੱਡ ਐਟ ਦੈਟ ਲੈਵਲ ਹੀ ਵਿਲ ਪੁੱਲ ਯੂ ਡਾਊਨ ਐਂਡ ਹੀ ਵਿਲ ਬੀਟ ਯੂ ਦੇਅਰ ਸੋ ਇਹਨਾਂ ਲੋਕਾਂ ਤੋਂ ਇਹਨਾਂ ਲੋਕਾਂ ਨਾਲ ਨਾ ਉਲਝੀਏ ਇਹਨਾਂ ਲੋਕਾਂ ਨੂੰ ਕਾਨੂੰਨੀ ਤੌਰ ਤੇ ਨਜਿੱਠੀਏ ਇਹਨਾਂ ਲੋਕਾਂ ਦੇ ਨਾਲ ਆਪਾਂ ਕੋਈ ਵਾਦ ਵਿਵਾਦ ਚ ਨਾ ਪਈਏ ਸਾਡੀ ਕੌਮ ਨੂੰ ਹਜੇ ਜਿਹੜੀ ਲੜਾਈ ਲੜਨੀ ਆ ਬੜਾ ਜਾਗਰੂਕ ਤੇ ਬੜੀ ਆਪਦੀ ਸੂਝ ਬੂਝ ਨਾਲ ਲੜਨੀ ਪੈਣੀ ਆ ਆਪਦੇ ਜਜ਼ਬਾਤਾਂ ਤੇ ਕਾਬੂ ਰੱਖ ਕੇ ਹੀ ਲੜਨੀ ਪੈਣੀ ਆ ਕਿਉਂਕਿ ਹਥਿਆਰਾਂ ਦੀ ਲੜਾਈ ਅਸੀਂ ਬਹੁਤ ਲੰਬਾ ਸਮਾਂ ਲੜੀ ਪਰ ਬਾਰਾਂ ਟਾਈਮ ਹਥਿਆਰਾਂ ਦੀ ਲੜਾਈ ਨਹੀਂ ਲੜੀ ਜਾ ਸਕਦੀ ਹੁੰਦੀ ਉਦੋਂ ਬਾਅਦ ਜਿਹੜੀ ਨਵੀਂ ਰਣਨੀਤੀ ਘੜਨੀ ਪੈਂਦੀ ਆ ਨਵੇਂ ਪੈਂਤਰੇ ਨਵੇਂ ਹਥਿਆਰ ਘੜਨੇ ਪੈਂਦੇ ਹੁੰਦੇ ਆ ਉਸ ਢੰਗ ਨੂੰ ਉਸ ਅਮਲ ਨੂੰ ਸੋਚ ਕੇ ਹੀ ਸਾਨੂੰ ਗਾਹ ਵਧਣਾ ਚਾਹੀਦਾ
ਜੀ ਸੋ ਦੀਪ ਬਾਈ ਜੀ ਦਿਲ ਤਾਂ ਕਰਦਾ ਜੀ ਬਹੁਤ ਸਾਰੀਆਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕੀਤੀਆਂ ਜਾਣ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ ਅੱਗੇ ਤੁਹਾਡੇ ਤੋਂ ਜਾ ਕੇ ਫਿਰ ਸਮਾਂ ਲਵਾਂਗੇ ਤੇ ਕਿਸੇ ਹੋਰ ਮੁੱਦੇ ਤੇ ਆਪਾਂ ਚਰਚਾ ਕਰਾਂਗੇ ਸੋ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਹੁਣ ਕੋਰੋਨਾ ਦੇ ਕਰਕੇ ਹੈਗਾ ਆਪਾਂ ਨੂੰ ਵੀ ਪਤਾ ਕਿ ਕੋਰੋਨਾ ਦੇ ਕਰਕੇ ਸਾਰੇ ਪਾਸੇ ਅਸਤ ਵਿਅਸਤ ਹੋਇਆ ਹੋਇਆ ਤੁਹਾਨੂੰ ਵੀ ਥੋੜਾ ਜਿਹੜਾ ਸਮਾਂ ਮਿਲਿਆ ਜਿਹੜਾ ਆਪਣਾ ਜਿਹੜਾ ਸਾਰੀ ਹਿਸਟਰੀ ਜਾਂ ਹੋਰ ਪੜ੍ਹਨ ਕਰਨ ਦਾ ਕਿਤੇ ਇਹ ਤਾਂ ਨਹੀਂ ਹੋਊਗਾ ਜਦੋਂ ਜਿਹੜੀ ਗੱਡੀ ਲੀਹ ਤੇ ਚੜ ਜੂਗੀ ਤੇ ਤੁਸੀਂ ਫਿਰ ਆਪਣੇ ਕੰਮਾਂ ਧੰਦਿਆਂ ਚ ਜਿਹੜੇ ਹੈਗਾ ਰਝੇਵਿਆਂ ਚ ਬਿਜ਼ੀ ਹੋ ਜਾਓਗੇ ਤੇ ਤੁਹਾਡੇ ਕੋਲੋਂ ਇਧਰਲੀ ਸਾਈਡ ਤੇ ਜਿਹੜਾ ਹੈਗਾ ਜਿਹੜਾ ਸਮੇਂ ਓਨਾ ਸਮਾਂ ਨਹੀਂ ਦਿੱਤਾ ਜਾਊਗਾ
ਨਹੀਂ ਨਹੀਂ ਦੇਖੋ ਗੱਲ ਪਤਾ ਕੀ ਹੈ ਜਦੋਂ ਤੁਹਾਡੇ ਅੰਦਰ ਇੱਕ ਚਿਣਗ ਹੁੰਦੀ ਹੈ ਨਾ ਇਹ ਚਿਣਗ ਆਪਦੀ ਆਪਦੀ ਧਰਤੀ ਲਈ ਹੁੰਦੀ ਆ ਉਹ ਚਿਣਗ ਤਾਂ ਨੀ ਕਦੇ ਆਪਣੇ ਪੁੱਜ ਸਕਦੀ ਹੈ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਅੰਦਰ ਸਾਨੂੰ ਦਿੱਤੀ ਆ ਉਹਦੀ ਬਖਸ਼ਿਸ਼ ਉੱਥੋਂ ਹੋਈ ਆ ਹੁਣ ਇਹ ਜ਼ਰੂਰ ਆ ਵੀ ਰਝੇਵੇਂ ਤਾਂ ਹੁਣ ਵੀ ਹੈਗੇ ਆ ਜੀ ਪਰ ਇਸ ਰਝੇਵਿਆਂ ਨੂੰ ਦੇਖਦੇ ਹੋਏ ਵੀ ਨਾਲ ਨਾਲ ਇਹ ਲੜਾਈ ਦੇ ਨਾਲ ਵਿੱਚ ਕੌਮ ਦੇ ਨਾਲ ਖੜਾ ਵੀ ਰਹੂੰਗਾ ਨਾਲ ਆਪਦਾ ਜਿਹੜੀ ਕੰਟਰੀਬਿਊਸ਼ਨ ਹੋਈ ਉਹ ਵੀ ਦੇਊਂਗਾ ਜੀ ਇਹ ਤਾਂ ਮੇਰਾ ਵਾਅਦਾ ਇਸ ਗੱਲ ਤੋਂ ਨੀ ਮੈਂ ਭੱਜ ਸਕਦਾ ਜਦੋਂ ਤੱਕ ਹੈਗੇ ਆ ਉਦੋਂ ਤੱਕ ਨਾਲ ਆ ਨਾਲ ਹੀ ਨਿਭਾਂਗੇ ਇਹ ਵਾਅਦਾ ਰਿਹਾ ਜੀ
ਜੀ ਸੋ ਬਾਈ ਜੀ
ਸਾਡੇ ਪੰਜਾਬੀਆਂ ਨਾਲ ਤੇ ਸਾਰੀ ਕੌਮ ਨਾਲ
ਜੀ ਸੋ ਬਾਈ ਜੀ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਬਿਲਕੁਲ ਸਪਸ਼ਟ ਜਿਹੇ ਸ਼ਬਦਾਂ ਦੇ ਵਿਚ ਖੁੱਲੇ ਜਿਹੇ ਤਰੀਕੇ ਦੇ ਨਾਲ ਹਰ ਇੱਕ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਕਹਿਣੇ ਹੈਗੇ ਕੋਈ ਵਲਫੇਅਰ ਨਹੀਂ ਕੋਈ ਉਸ ਚੀਜ਼ ਨੂੰ ਮੈਨੂਪੁਲੇਟ ਕਰਕੇ ਨਹੀਂ ਮਤਲਬ ਸਿੱਧੇ ਤੌਰ ਤੇ ਵੀ ਮੇਰੀਆਂ ਇਹ ਜਿਹੜੀਆਂ ਜੜਾਂ ਤੇ ਮੈਂ ਜੜਾਂ ਦੇ ਨਾਲ ਹੀ ਰਹੂੰਗਾ ਜੁੜਿਆ ਰਹੂੰਗਾ ਸੋ ਬੜਾ ਅੱਛਾ ਲੱਗਦਾ ਅੱਜ ਅਸੀਂ ਦੇਖਦੇ ਹਾਂ ਚਾਹੇ ਜਿਹੜੇ ਸਾਡੇ ਐਕਟਰਸ ਹੈਗੇ ਆ ਚਾਹੇ ਸਾਡੇ ਜਿਹੜੇ ਸਿੰਗਰ ਹੈਗੇ ਸਾਡੇ ਨੌਜਵਾਨਾਂ ਦੇ ਰੋਲ ਮਾਡਲ ਬਣੇ ਹੋਏ ਆ ਪਰ ਆਮ ਤੌਰ ਤੇ ਕੀ ਹੁੰਦਾ ਸਾਡਾ ਜਿਹੜਾ ਨੌਜਵਾਨ ਹੈ ਉਹ ਕੁਛ ਹੋਰ ਹੀ ਚੀਜ਼ਾਂ ਉਹਨਾਂ ਦੇ ਵਿੱਚੋਂ ਭਾਲਦਾ ਸਾਨੂੰ ਵਧੀਆ ਲੱਗਦਾ ਕਿ ਅੱਜ ਜਿਵੇਂ ਤੁਸੀਂ ਬੜੀਆਂ ਚੰਗੀਆਂ ਚੰਗੀਆਂ ਪੰਜਾਬੀ ਮੂਵੀਜ਼ ਦੀਆਂ ਉਮੀਦ ਹੈ ਕਿ ਅੱਗੇ ਵੀ ਅੱਛੀਆਂ ਪੰਜਾਬੀ ਮੂਵੀਜ਼ ਦਿਓਗੇ ਪਰ ਉਹਨਾਂ ਦੇ ਵਿੱਚ ਜਿਹੜਾ ਕਿਰਦਾਰ ਨਿਭਾਉਣ ਵਾਲਾ ਰੋਲ ਨਿਭਾਉਣ ਵਾਲਾ ਸਾਡਾ ਜਿਹੜਾ ਬਾਈ ਦੀਪ ਸਿੱਧੂ ਜਿਹੜਾ ਅੱਜ ਸਾਡੇ ਨੌਜਵਾਨਾਂ ਦਾ ਇੱਕ ਰੋਲ ਮਾਡਲ ਹੈ ਤੇ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਹੈ ਤੁਹਾਡੇ ਤੇ ਕਿਰਪਾ ਹੋਈ ਹੈ ਮਿਹਰ ਹੈਗੀ ਆ ਤੇ ਇਸੇ ਤਰ੍ਹਾਂ ਤੁਸੀਂ ਸਾਡੇ ਜਿਹੜੇ ਨੌਜਵਾਨਾਂ ਨੂੰ ਇੱਕ ਐਜ਼ ਏ ਰੋਲ ਮਾਡਲ ਚੰਗੀ ਸੇਧ ਦਿੰਦੇ ਰਹੋ ਤਾਂ ਜੋ ਤੁਹਾਡੇ ਕੋਲੋਂ ਚੰਗੀ ਜਿਹੜੀ ਉਹ ਸਿੱਖਿਆ ਲੈ ਸਕਣ ਸੋ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਰਮਨ ਰੇਡੀਓ ਵੱਲੋਂ ਤੇ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਵੱਲੋਂ
ਥੈਂਕ ਯੂ ਸੋ ਮਚ ਬਾਈ ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ ਓਵਰ ਜਦੋਂ ਤੁਸੀਂ ਸਾਰਿਆਂ ਨਾਲ ਮੈਨੂੰ ਰੂਬਰੂ ਕਰਾਉਣੇ ਹੋ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਦਾ ਬਸ ਇਹੀ ਆ ਵੀ ਇਸ ਲੈਕ ਮੈਨੂੰ ਸਮਝਦੇ ਹੋ ਇਹੀ ਬਹੁਤ ਵੱਡੀ ਗੱਲ ਹੈ ਜੀ ਅਸੀਂ ਆਪਾਂ ਤੁਹਾਨੂੰ ਪਤਾ ਬਹੁਤ ਛੋਟੇ ਜਿਹੇ ਆਉਂਦੇ ਆਪ ਨੂੰ ਉਸ ਤਰ੍ਹਾਂ ਮੈਂ ਦੇਖਦਾ ਵੀ ਜਿਹੜਾ ਪੰਥ ਆ ਸਾਡੇ ਕੋਲੇ ਆ ਜਿਹੜੇ ਸਾਡੇ ਜਿਹੜੀ ਗੁਰੂ ਸਾਹਿਬਾਨ ਆ ਜਿਹੜਾ ਸਾਡੀ ਪੰਜਾਬੀਅਤ ਆ ਉੱਥੇ ਤਾਂ ਅਸੀਂ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਅਸੀਂ ਉਹਨਾਂ ਦੇ ਮਾੜੇ ਮੋਟੇ ਵੀ ਕਦਮਾਂ ਤੇ ਤੁਰ ਪਈਏ ਜਾਂ ਮਾੜਾ ਮੋਟਾ ਆਪਦੇ ਆਪ ਨੂੰ ਅਜਿਹਾ ਕਰ ਲਈਏ ਬਹੁਤ ਉਹੀ ਬਹੁਤ ਵੱਡੀ ਗੱਲ ਹੋਊਗੀ ਸੋ ਥੈਂਕ ਯੂ ਸੋ ਮਚ ਆਪਾਂ ਸਾਰੇ ਇਕੱਠੇ ਰਹੀਏ ਇਕੱਠੇ ਲੜਾਈ ਲੜੀਏ ਬੜੀ ਜ਼ਰੂਰੀ ਆ ਸਾਡੇ ਲਈ ਇੱਕ ਸਮੂਹਕ ਚੇਤਨਾ ਪੈਦਾ ਕਰਨੀ ਆਪਦੇ ਆਪ ਚ
ਸੋ ਇਹ ਸੀ ਸਾਡੇ ਦੀਪ ਸਿੱਧੂ ਬਹੁਤ ਹੀ ਫੇਵਰੇਟ ਪੰਜਾਬੀ ਮੂਵੀਜ਼ ਦੇ ਐਕਟਰ ਸੋ ਅਗਲੇ ਸੋਮਵਾਰ ਅਸੀਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਮਿਲਾਂਗੇ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਸੋ ਪਰਮਾਤਮਾ ਤੁਹਾਨੂੰ ਸਾਰੇ ਸਰੋਤਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਰੱਬ ਰੱਖੇ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਕ ਚੋਂ ਹੱਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ